ਸਟੋਰਸ ਵਿੱਚੋਂ ਇੱਕ ਸੋਡੀ ਫਰਨੀਚਰ ਤੇ ਹੁਣ ਕੋਵਿਡ-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ ਤੇ ਸਟੋਰ ਖੋਲਣ ਤੇ ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ 25 ਮਈ ਨੂੰ ਖੁੱਲਣ ਜਾ ਰਹੀ ਹੈ। ਫੋਰ ਕੰਟੈਕਟ ਈਮੇਲ central@sodifurniture.com।
A harsh but true reality is that clean drinking water is inaccessible to many people living in third world countries. With the support of our donors, Muslim Welfare Canada has been successful in providing clean water through the digging of water wells and the installation of hand pumps for people living in remote and desert regions. Donate a well for $2,500 or a hand pump for $800. Call 1-866-754-3111 or visit mwcanada.org.
Biggest South Asian Media Group. Why Media?
Why Media?
Why Media has 6 media platforms. Newspaper, Midweek, Radio, South Asian Pulse, Television, South Asian 360 Degrees, Online, SouthAsianDaily.com, Cricket, CPC Intercity Cricket Cup, Events, The Midweek South Asian Awards. The biggest South Asian Media Group. Why Media?
Why Media?
You can listen to the headlines anywhere.
Anywhere.
But we bring you the story behind the headlines by Group Editor and CEO Yudhvir Jaswal. Only on South Asian Pulse.
South Asian Pulse.
Call Yudhvir Jaswal 647-272-8182 or visit SouthAsianDaily.com.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
ਜੋੜੀ ਵਰਗਾ ਹੁੰਦਾ ਦੋਸਤੋ, ਜੋ ਤੁਹਾਨੂੰ ਕੱਸ ਕੇ ਫੜਦਾ। ਇਹ ਪਿਆਰ, ਦੇਖਭਾਲ ਅਤੇ ਸੁਰੱਖਿਆ ਦਾ ਪ੍ਰਤੀਕ ਹੁੰਦਾ। ਦੋਸਤੋ, ਮੇਰੇ ਸਾਥੀਓ, ਸ਼ੁਕਰਗੁਜ਼ਾਰ ਹੋਵੋ ਕਿ ਤੁਹਾਡੇ ਕੋਲ ਰਹਿਣ ਲਈ ਇੱਕ ਘਰ ਹੈ, ਇੱਕ ਮੁਬਾਰਕ ਜਗ੍ਹਾ। ਪਰਮਾਤਮਾ ਕਰਨ ਕਿ ਤੁਹਾਡੇ ਘਰ ਦੀ ਹਰ ਸਵੇਰ ਸੁਲੱਖਣੀ ਅਤੇ ਹਰ ਦਿਨ ਭਾਗਾਂ ਭਰਿਆ ਹੋਵੇ। ਹਮੇਸ਼ਾ ਹੱਸਦੇ ਵਸਦੇ ਰਹੋ, ਆਮੀਨ। ਯੈਸ ਵੀ ਸਪੋਰਟ ਨਾਰੇ ਦੇ ਨਾਲ ਮੈਂ ਸਭਨਾ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਵਾਈ ਮੀਡੀਆ ਗਰੁੱਪ ਦੀ ਪੇਸ਼ਕਸ਼ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਵਿੱਚ। ਵਾਈ ਮੀਡੀਆ ਨਿਭਾਉਂਦਾ ਤੁਹਾਡਾ ਸਾਥ ਸੱਤੇ ਦਿਨ। ਟੀਵੀ ਚੈਨਲ ਵਾਈ ਤੁਸੀਂ ਦੇਖ ਸਕਦੇ ਹੋ, WhatsApp 857-158-2828, tell us 24183. ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਨਾਲ ਅਸੀਂ ਤੁਹਾਡੇ ਤੱਕ ਲੈ ਕੇ ਹਾਜ਼ਰ ਹੁੰਦੇ ਹਾਂ ਸਾਡਾ ਹਫ਼ਤਾਵਾਰੀ ਅਖਬਾਰ ਮਿਡ ਵੀਕ। ਆਨਲਾਈਨ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਸਾਊਥ ਏਸ਼ੀਅਨ ਰੇਡੀ ਡਾਟ ਕਾਮ ਤੇ ਰੇਡੀਓ ਸਾਊਥ ਏਸ਼ੀਅਨ ਪਲਸ ਤੇ ਸਾਡਾ ਸਾਡਾ ਸਾਥ ਬਣਿਆ ਹੋਇਆ। ਸਾਡੀਆਂ ਸਾਰੀਆਂ ਸੇਵਾਵਾਂ ਨੂੰ ਇੱਕੋ ਥਾਂ ਐਕਸੈਸ ਕਰਨ ਲਈ ਅੱਜ ਹੀ ਤੁਸੀਂ ਡਾਊਨਲੋਡ ਕਰੋ ਵਾਈ ਮੀਡੀਆ ਟੀਵੀ ਐਪ। ਆਪਣੇ ਕਾਰੋਬਾਰ ਨੂੰ ਬੂਸਟ ਦੇਣ ਲਈ, ਬਿਹਤਰ ਰਿਸਪਾਂਸ ਦੇ ਲਈ, ਬਿਹਤਰ ਰੀਚ ਦੇ ਲਈ ਤੁਸੀਂ ਆਪਣੇ ਪ੍ਰੋਡਕਟਸ ਐਂਡ ਸਰਵਿਸਿਜ਼ ਨੂੰ ਵਾਈ ਮੀਡੀਆ ਗਰੁੱਪ ਦੇ ਪਲੈਟਫਾਰਮਸ ਤੇ ਜ਼ਰੂਰ ਕਰੋ ਐਡਵਰਟਾਈਜ਼। ਐਡਵਰਟਾਈਜ਼ਿੰਗ ਸੰਬੰਧੀ ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 416-475-5000-416-475-5000, ਵਾਈ ਮੀਡੀਆ ਗਰੁੱਪ ਦਾ ਸਾਡਾ ਨੰਬਰ। ਵਾਈ ਮੀਡੀਆ ਗਰੁੱਪ ਦੋਸਤੋ ਤੁਹਾਡੇ ਲਈ ਲੈ ਕੇ ਆਉਂਦਾ ਟਾਈਮ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼ ਦੇ ਵਿੱਚ। GTA Canada, America, India, Pakistan and from around the world. ਇਸ ਲਈ ਜੁੜੇ ਰਹੋ ਤੁਸੀਂ ਵਾਈ ਮੀਡੀਆ ਗਰੁੱਪ ਦੇ ਤਮਾਮ ਪਲੈਟਫਾਰਮਸ ਦੇ ਨਾਲ। ਤੁਸੀਂ ਸੁਣ ਰਹੇ ਹੋ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ, ਜਿਸ ਤਹਿਤ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁਧਵੀਰ ਜਸਪਾਲ ਜੀ ਲੈ ਕੇ ਆਉਂਦੇ ਨੇ ਸਾਡੇ ਸਾਰਿਆਂ ਲਈ ਦ ਸਟੋਰੀ ਬਿਹਾਇੰਡ ਹੈਡਲਾਈਨਸ। ਪਰ ਸਭ ਤੋਂ ਪਹਿਲਾਂ ਜਾਣਦੇ ਨੇ ਮੌਸਮ ਦਾ ਹਾਲ। ਟੋਰਾਂਟੋ ਸ਼ਹਿਰ ਦਾ ਹਾਲ ਦੀ ਘੜੀ ਦਾ ਤਾਪਮਾਨ 23 ਡਿਗਰੀ ਸੈਲਸੀਅਸ ਹੈ। ਮੈਕਸੀਮਮ ਟੈਂਪਰੇਚਰ ਅੱਜ ਰਹੇਗਾ 24 ਡਿਗਰੀ ਸੈਲਸੀਅਸ, ਜਦਕਿ ਮਿਨੀਮਮ ਟੈਂਪਰੇਚਰ ਦੇ 15 ਡਿਗਰੀ ਸੈਲਸੀਅਸ ਹੋਣ ਦੀ ਸੰਭਾਵਨਾ ਜਿਹੜੀ ਹੈ ਉਹ ਬਣੀ ਹੋਈ ਹੈ। ਪਲੀਜ਼ ਸਟੇ ਹੋਮ, ਸਟੇ ਸੇਫ। ਵੈਦਰ ਅਪਡੇਟਸ ਦੇ ਮੇਨ ਸਪੋਂਸਰਸ ਨੇ ਇੰਸ਼ੋਰੈਂਸ ਟਾਈਗਰ। ਕਿਸੇ ਵੀ ਪ੍ਰਕਾਰ ਦੀ ਤੁਸੀਂ ਇੰਸ਼ੋਰੈਂਸ ਲੈਣੀ ਹੈ, ਆਟੋ, ਹੋਮ, ਕਮਰਸ਼ੀਅਲ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ ਦੇ ਲਈ ਕਾਲ ਤੁਸੀਂ ਕਰੋ ਇੰਸ਼ੋਰੈਂਸ ਟਾਈਗਰ ਨੂੰ 416-293-9495 ਤੇ। ਕ੍ਰਾਈਸਲਰ ਦੀ ਜੇਕਰ ਤੁਸੀਂ ਕੋਈ ਵੀ ਕਾਰ ਖਰੀਦਣ ਦਾ ਬਣਾਇਆ ਤਾਂ ਜ਼ਰੂਰ ਤੁਸੀਂ ਸੰਪਰਕ ਕਰੋ ਟੀਮ ਕ੍ਰਾਈਸਲਰ ਨੂੰ 905-819-0001 ਤੇ 905-819-0001। ਟੀਮ ਕ੍ਰਾਈਸਲਰ ਕ੍ਰਿਕ ਰਿਕਿਊ ਜੋ ਹਾਜ਼ਰ ਹੈ ਆਪਣੀ ਤੀਜੀ ਨਵੀਂ ਲੋਕੇਸ਼ਨ ਦੇ ਨਾਲ ਹੈ। ਜ਼ਿਆਦਾ ਜਾਣਕਾਰੀ ਦੀ ਕਾਲ ਤੁਸੀਂ ਕਰੋ 1-888-785-5823 ਤੇ 1-888-785-5823 ਕ੍ਰਿਕ ਟਰੱਕ ਲਿਊਬ। ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਵਕਤ ਜੁੜ ਚੁੱਕੇ ਨੇ ਕਮਲ ਪਾਟਿਆ ਜੀ, ਉਹਨਾਂ ਦਾ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ। ਕਮਲ ਜੀ, ਵੈਲਕਮ ਟੂ ਦਾ ਸ਼ੋਅ।
ਗੁੱਡ ਮਾਰਨਿੰਗ ਸੋਵੀਨਾ ਜੀ, ਥੈਂਕ ਯੂ ਸੋ ਮਚ। ਸਾਰੇ ਸ਼ੋਤਿਆਂ ਨੂੰ ਗੁੱਡ ਮਾਰਨਿੰਗ, ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ। ਮੈਂ ਵੀ ਸਿੱਖ ਰਿਹਾ ਸਾਰਿਆਂ ਨੂੰ ਕਿਸ ਤਰ੍ਹਾਂ ਕਰਨਾ ਹੈ।
ਸਾਰਿਆਂ ਵੱਲੋਂ ਕਮਲ ਜੀ ਤੁਹਾਡਾ ਨਿੱਕਾ ਸਵਾਗਤ। ਮੋਟੀਵੇਸ਼ਨ ਦੀ ਅੱਜ ਸਾਡੀ ਡੋਜ਼ ਕੀ ਹੈ?
ਦੇਖੋ ਜੀ, ਸਾਡੇ ਬਜ਼ੁਰਗ ਹਮੇਸ਼ਾ ਕਹਿੰਦੇ ਸਨ, ਸਾਡੇ ਧਰਮ ਗ੍ਰੰਥਾਂ ਚ ਵੀ ਲਿਖਿਆ ਗਿਆ ਹੈ, ਸਾਡੇ ਵਾਈਸ ਮੈਨ ਕਹਿ ਗਏ ਨੇ। ਮੈਂ ਉਹਨੂੰ ਪਹਿਲੇ ਸੰਸਕ੍ਰਿਤ ਕਹਿੰਦਾ ਵਾ, ਮਨਸਾ ਵਾਚਾ ਕਰਮਣਾ, ਯਾਨੀ ਮਨ ਸੇ, ਵਚਨ ਸੇ, ਐਨ ਕਰਮ ਸੇ, ਯਾਨੀ ਦਿਲੋਂ, ਮੂੰਹੋਂ ਤੇ ਐਕਸ਼ਨ ਤੋਂ ਕਿਸੇ ਦਾ ਗਲਤ ਨਹੀਂ ਕਰਨਾ ਕਿਸੇ ਦੇ। ਹੁਣ ਮੈਂ ਇਹਨੂੰ ਐਕਸਟੈਂਡ ਕਰ ਰਿਹਾ ਵਾਂ ਕਿ ਆਪਣੇ ਦਿਲ ਚ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ, ਆਪਣੇ ਕਰ ਜ਼ਬਾਨ ਤੋਂ, ਮੂੰਹੋਂ ਕਿਸੇ ਦੇ ਬਾਰੇ ਚ ਬੁਰਾ ਨਹੀਂ ਬੋਲਣਾ, ਤੇ ਕਿਸੇ ਦਾ ਬੁਰਾ ਕਰਨ ਦਾ ਤੇ ਮਤਲਬ ਹੀ ਨਹੀਂ। ਇਹ ਹੁਣ ਦੇਖੋ, ਕਈ ਸਵਾਲ ਉੱਠਦੇ ਨੇ, ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ, ਉਹਨੇ ਪੁੱਛ ਲਿਆ ਕਿ ਦੇਖੋ ਜੀ, ਸਾਡਾ ਤੇ ਕੰਮ ਹੀ ਹੈ, ਮੰਨ ਲਓ ਫੌਜ ਵਿੱਚ ਆਇਆ ਸੀ, ਪੁਲਿਸ ਚ ਆ, ਸਾਨੂੰ ਸਖਤੀ ਕਰਨੀ ਪੈਂਦੀ ਹੈ? ਨਹੀਂ, ਉੱਥੇ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ। ਅਗਰ ਤੁਸੀਂ ਫੌਜ ਵਿੱਚ ਹੋ ਜਾਂ ਪੁਲਿਸ ਵਿੱਚ ਹੋ, ਆਪਣਾ ਕੋਈ ਕਿਸੇ ਨੇ ਕੋਈ ਕ੍ਰਿਮੀਨਲ ਨੇ ਗਲਤ ਕੰਮ ਕੀਤਾ, ਤੇ ਤੁਸੀਂ ਉਹਨੂੰ ਫੜਨਾ ਹੈ, ਉਹਨੂੰ ਜੁਡੀਸ਼ੀਅਲ ਸਿਸਟਮ ਦੇ ਸਾਹਮਣੇ ਲੈ ਕੇ ਜਾਣਾ ਹੈ, ਉਹ ਤੁਹਾਡਾ ਫਰਜ਼ ਹੈ। ਸਵੀਨੇ ਜੀ, ਜਿਸ ਤਰ੍ਹਾਂ ਤੁਸੀਂ ਪ੍ਰੈਸ ਵਿੱਚ ਜਿਹੜਾ ਕੋਈ ਗਲਤ ਕੰਮ ਕਰਦਾ, ਤੁਸੀਂ ਉਹਦੀ ਖਬਰ ਸਾਹਮਣੇ ਲੈ ਕੇ ਆਉਂਦੇ ਹੋ, ਉਹ ਤੁਹਾਡਾ ਫਰਜ਼ ਹੈ, ਦੈਟ ਇਜ਼ ਪਾਰਟ ਆਫ ਯੋਰ ਰਿਸਪੋਂਸੀਬਿਲਿਟੀ। ਬਟ ਐਜ਼ ਐਨ ਇੰਡੀਵਿਜੁਅਲ, ਮੈਂ ਆਪਣੇ ਦਿਲ ਚ ਕਿਸੇ ਦਾ ਬੁਰਾ ਨਹੀਂ ਸੋਚਾਂਗਾ, ਮੈਂ ਆਪਣੀ ਜ਼ਬਾਨ ਤੋਂ ਕਿਸੇ ਦੀ ਬੁਰਾਈ ਨਹੀਂ ਕਰਾਂਗਾ, ਤੇ ਮੈਂ ਕਿਸੇ ਦੇ ਅਗੇਂਸਟ ਕੋਈ ਬੁਰਾ ਕੰਮ ਨਹੀਂ ਕਰਾਂਗਾ। ਹੁਣ ਮੰਨ ਲਓ ਕੋਈ ਕੁਛ ਮੈਨੂੰ ਕਹਿੰਦਾ ਵੀ ਹੈ, ਮੈਨੂੰ ਕਿਸੇ ਕੋਈ ਕਿਸੇ ਦੀ ਕੋਈ ਗੱਲ ਨਹੀਂ ਪਸੰਦ ਆਈ, ਮੈਂ ਇਹ ਜ਼ਰੂਰ ਕਹਾਂਗਾ ਕਿ ਬਈ ਇਹਨੂੰ ਇਸ ਤਰ੍ਹਾਂ ਇੰਪਰੂਵ ਕਰ ਲਓ, ਲੇਕਿਨ ਆਪਣੇ ਮੂੰਹ, ਆਪਣੇ ਦਿਲ ਚ, ਦਿਮਾਗ ਚ, ਆਪਣੇ ਮੂੰਹ ਚ ਤੇ ਆਪਣੀ ਐਕਸ਼ਨ ਚ ਮਨਸਾ ਵਾਚਾ ਕਰਮਣਾ, ਕੋਈ ਬੁਰਾ ਕੰਮ ਨਹੀਂ ਕਰਨਾ, ਬੁਰਾ ਕੰਮ ਨਹੀਂ, ਬੁਰੀ ਗੱਲ ਨਹੀਂ ਕਹਿਣੀ, ਤੇ ਬੁਰੇ ਖਿਆਲਾਤ ਨਹੀਂ ਲਿਆਣੇ, ਇਹ ਸਿਰਫ ਅੱਜ ਵਾਸਤੇ। ਤੇ ਅੱਜ ਅਗਰ ਚੰਗਾ ਲੱਗੇ ਫਿਰ ਕੱਲ ਦੁਬਾਰਾ ਕਰ ਲੈਣਾ, ਜੇ ਕੱਲ ਵੀ ਚੰਗਾ ਲੱਗੇ ਤੇ ਪਰਸੋਂ ਵੀ ਕਰ ਲੈਣਾ, ਵਨ ਡੇ ਐਟ ਅ ਟਾਈਮ, ਫਿਰ ਬੜਾ ਆਸਾਨ ਹੋ ਜਾਂਦਾ ਅਗਰ ਇੱਕ ਦਿਨ ਦਾ ਸੋਚੀਏ, ਅਗਰ ਅਸੀਂ ਸੋਚੀਏ ਨਾ ਸਾਰੀ ਉਮਰ ਨਹੀਂ ਕਰਨਾ ਤੇ ਬੰਦਾ ਘਬਰਾ ਜਾਂਦਾ ਤੇ ਕਿਸ ਤਰ੍ਹਾਂ ਹੋ ਸਕਦਾ। ਚਲੋ ਜੀ ਸਾਰੀ ਉਮਰ ਰਹਿਣ ਦਿਓ, ਸਾਰਾ ਮਹੀਨਾ ਰਹਿਣ ਦਿਓ, ਸਾਰਾ ਹਫਤਾ ਰਹਿਣ ਦਿਓ, ਅੱਜ ਕਰ ਲਓ
ਜੀ। ਠੀਕ ਆ ਜੀ, ਮੈਂ ਜਦੋਂ ਵੀ ਤੁਸੀਂ ਕੋਈ ਨਾ ਕੋਈ ਸਾਨੂੰ ਟੈਸਕ ਦੇ ਕੇ ਜਾਂਦੇ ਹੋ, ਮੈਂ ਇਹ ਜ਼ਰੂਰ ਕੋਸ਼ਿਸ਼ ਕਰਦੀ ਹਾਂ ਕਿ ਮੈਂ ਲਾਗੂ ਉਸ ਚੀਜ਼ ਨੂੰ ਕਰਕੇ ਦੇਖਾਂ, ਅਮਲੀ ਜਾਮਾ ਉਸਨੂੰ ਜ਼ਰੂਰ ਪਹਿਨਾਇਆ ਜਾਵੇ ਤੇ ਦੇਖਾਂ ਕਿ ਵਾਕਈ ਹੀ ਐਪਲੀਕੇਬਲ ਹੋ ਸਕਦੀ ਹੈ ਗੱਲ ਕਿ ਨਹੀਂ। ਪਰ ਇਨੀਸ਼ਲੀ ਤੁਹਾਨੂੰ ਔਖਾ ਲੱਗਦਾ, ਨੈਗੇਟਿਵ ਥੋਟਸ ਆਉਂਦੇ ਨੇ, ਤੁਹਾਨੂੰ ਆਪਣੇ ਆਪ ਨੂੰ ਦੱਸਣਾ ਪੈਂਦਾ ਕਿ ਓਕੇ ਆਪਾਂ ਪੋਜ਼ਿਟਿਵ ਹੀ ਸੋਚਣਾ, ਇਹ ਸਾਡੇ ਦਿਨ ਦਾ ਟਾਸਕ ਆ। ਮੈਨੂੰ ਲੱਗਦਾ ਇੱਕ ਇੱਕ ਦਿਨ ਕਰਕੇ ਫਿਰ ਸਮਾਂ ਛੇਤੀ ਹੀ ਨਿਕਲ ਜਾਂਦਾ। ਕਮਲ ਜੀ ਇਸ ਬਾਰੇ ਯੁੱਧਵੀਰ ਜੀ ਦਾ ਕੀ ਕਹਿਣਾ, ਉਹਨਾਂ ਨੂੰ ਵੀ ਕਨਵਰਸੇਸ਼ਨ ਦੇ ਵਿੱਚ ਲੈ ਕੇ ਆਉਣੇ ਆ। ਇਸ ਦੇ ਨਾਲ ਸੱਦਾ ਦਿੰਦੇ ਹਾਂ ਵਾਈ ਮੀਡੀਆ ਗਰੁੱਪ ਦੇ ਗਰੁੱਪ ਐਡੀਟਰ ਯੁੱਧਵੀਰ ਜਸਵਾਲ ਜੀ ਨੂੰ ਕਿ ਉਹ ਆਉਣ ਤੇ ਆ ਕੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾਉਣ।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse. Call Yudhvir Jaswal 647-272-8182 or visit southasiandaily.com.
ਵਾਈ ਮੀਡੀਆ ਗਰੁੱਪ ਵੱਲੋਂ ਮੈਂ ਯੁੱਧਵੀਰ ਜਸਵਾਲ ਤੁਹਾਡੀ ਖਿਦਮਤ ਦੇ ਵਿੱਚ ਬਤੌਰ ਗਰੁੱਪ ਐਡੀਟਰ ਹਾਜ਼ਰ ਹਾਂ ਅੱਜ ਦੀ ਕਰੰਟ ਨਿਊਜ਼ ਔਰ ਅਨਾਲਿਸਿਸ ਲੈ ਕੇ। ਔਰ ਸੁਵਿਨਾ ਜੀ ਕੀ ਹਾਲ ਹੈ ਤੁਹਾਡਾ, ਠੀਕ ਹੈ?
ਮੈਂ ਬਿਲਕੁਲ ਠੀਕ ਠਾਕ ਕੀਤੀ ਜੀ। ਸਾਡੇ ਨਾਲ ਕਮਲ ਜੀ ਵੀ ਜੁੜੇ ਹੋਏ ਨੇ ਤੇ ਸਵੇਰੇ ਸਵੇਰੇ ਅੱਜ ਅਸੀਂ ਮੋਟੀਵੇਸ਼ਨ ਦੀ ਗੱਲ ਕਰ ਰਹੇ ਸੀਗੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਰੋਜ਼ਾਨਾ ਅਸੀਂ ਕੋਈ ਚੀਜ਼ ਸ਼ੁਰੂ ਕਰੀਏ ਬਸ ਤੇ ਉਹ ਇੱਕ ਦਿਨ ਇੱਕ ਪਲ ਉਹ ਚੀਜ਼ ਨੂੰ ਲਾਗੂ ਕਰੀਏ ਤੇ ਹੌਲੀ ਹੌਲੀ ਉਹ ਆਪਣੀ ਚੰਗੀ ਆਦਤ ਬਣ ਜਾਂਦੀ ਹੈ। ਵਾਟ ਯੂ ਹੈਵ ਟੂ ਸੇ?
ਮੈਂ ਸੁਵਿਨਾ ਜੀ ਕਮਲ ਪਾਟੀਆ ਸਾਹਿਬ ਦੇ ਵਧੀਆ ਵਿਚਾਰ ਸੁਣ ਰਿਹਾ ਸੀਗਾ, ਤੁਹਾਡੀਆਂ ਵੀ ਬੜੀਆਂ ਚੰਗੀਆਂ ਗੱਲਾਂ ਸੁਣ ਰਿਹਾ ਸੀਗਾ ਔਰ ਇਹਨੂੰ ਮੈਂ ਇੱਕ ਸ਼ਖਸ ਦੇ ਨਾਲ ਹੋਰ ਵੀ ਜੋੜ ਦਿਆਂਗਾ ਕਿਉਂਕਿ ਕੱਲ ਜੋ ਕਮਲ ਪਾਟੀਆ ਸਾਹਿਬ ਨੇ ਸਵਾਲ ਪੁੱਛਿਆ ਸੀਗਾ ਸੋ ਉਹਦਾ ਜਵਾਬ ਕੱਲ ਯਸ਼ ਜੀ ਨੇ ਦਿੱਤਾ ਸੀਗਾ ਕਿ ਸਾਨੂੰ ਜਿਸੋਂ ਕਮਲ ਪਾਟੀਆ ਸਾਹਿਬ ਨੂੰ ਮੈਂ ਪੁੱਛਿਆ ਕਿ ਜੀ ਇਨਰ ਪੀਸ, ਕਮਲ ਪਾਟੀਆ ਸਾਹਿਬ ਕਹਿ ਰਹੇ ਸੀ ਕਿ ਇਨਰ ਪੀਸ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਬਿਲਕੁਲ ਮੈਂ ਉਹਦੇ ਨਾਲ ਐਗਰੀ ਕਰਦਾ। ਸੋ ਆਈ ਆਸਕਡ ਹਿਮ ਅ ਕੁਐਸਚਨ ਯੈਸਟਰਡੇ ਕਿ ਇਨਰ ਪੀਸ ਕਿਸ ਤਰੀਕੇ ਦੇ ਨਾਲ ਮਿਲ ਸਕਦਾ। ਯਸ਼ ਜੀ ਨੇ ਬੜਾ ਖੂਬਸੂਰਤ ਉਹਦਾ ਜਵਾਬ ਦਿੱਤਾ ਸੀਗਾ ਕਿ ਇਫ ਵੀ ਲਿਵ ਇਨ ਗ੍ਰੈਟੀਟਿਊਡ, ਹਮੇਸ਼ਾ ਗ੍ਰੈਟੀਟਿਊਡ ਦੇ ਵਿੱਚ ਰਹੀਏ ਤੇ ਯਸ਼ ਜੀ ਨੇ ਜਵਾਬ ਦਿੱਤਾ ਸੀ ਕਿ ਜੋ ਕਮਲ ਪਾਟੀਆ ਸਾਹਿਬ ਪੁੱਛ ਰਹੇ ਨੇ ਉਹਦੇ ਨਾਲ ਇਹ ਹੋ ਸਕਦਾ। ਸੋ ਇਹ ਤੇ ਹੋਈ ਗੱਲ ਕੱਲ ਦੀ, ਸੋ ਉਹਦੇ ਵਿੱਚ ਗ੍ਰੈਟੀਟਿਊਡ ਦੇ ਵਿੱਚ ਰਹਿਣਾ ਜਾਂ ਜੋ ਵੀ ਕਮਲ ਪਾਟੀਆ ਸਾਹਿਬ ਗੱਲ ਕਰਦੇ ਨੇ, ਤੁਸੀਂ ਵੀ ਹੁਣੇ ਕਹਿ ਰਹੇ ਸੀ ਸੁਵਿਨਾ ਜੀ ਕਿ ਅਸੀਂ ਉਹਨੂੰ ਲਾਗੂ ਕਰਨ ਦੀ ਗੱਲ ਕਰਦੇ ਹਾਂ। ਕਮਲ ਪਾਟੀਆ ਜੀ ਜਿਹੜੀ ਤੁਸੀਂ ਅੱਜ ਗੱਲ ਕੀਤੀ ਹੈ, ਹੁਣ ਇਹਦੇ 'ਚ ਤਿੰਨ ਐਸਪੈਕਟਸ ਨੇ ਅੱਜ ਜੋ ਕਮਲ ਜੀ ਨੇ ਗੱਲ ਕੀਤੀ ਹੈ। ਇੱਕ ਐਸਪੈਕਟ ਹੈਗਾ ਕਿ ਅਸੀਂ ਕਿਸੇ ਦਾ ਬੁਰਾ ਨਹੀਂ ਕਰਨਾ, ਮਤਲਬ ਉਹ ਤਾਂ ਬਹੁਤ ਹੀ ਐਕਸਟ੍ਰੀਮ ਸਟੈਪ ਹੋ ਗਿਆ ਨਾ, ਵੀ ਅਸੀਂ ਜਦੋਂ ਕਿਸੇ ਦਾ ਬੁਰਾ ਕਰਨ ਲੱਗ ਪੈਂਦੇ ਹਾਂ ਤਾਂ ਫਿਰ ਅਸੀਂ ਬਹੁਤ ਐਕਸਟ੍ਰੀਮ ਸਟੈਪ ਤੱਕ ਚਲੇ ਜਾਂਦੇ ਹਾਂ। ਦੈਟ ਇਜ਼ ਮੇਰੇ ਹਿਸਾਬ ਦੇ ਨਾਲ ਉਹ ਇੱਕ ਐਕਸਟ੍ਰੀਮ ਸਟੈਪ ਹੈ। ਕਿਸੇ ਦਾ ਬੁਰਾ ਨਹੀਂ ਸੋਚਣਾ, ਇਹ ਅੱਜ ਕਮਲ ਪਾਟੀਆ ਜੀ ਨੇ ਕਿਹਾ, ਬਹੁਤ ਵਧੀਆ। ਇਹ ਵੀ ਬਹੁਤ ਗਲਤ ਗੱਲ ਹੈ, ਜਦ ਅਸੀਂ ਕਿਸੇ ਦੇ ਬਾਰੇ ਬੁਰਾ ਸੋਚਦੇ ਹਾਂ ਅਸੀਂ ਆਪਣੀਆਂ ਥੋਟਸ ਨੂੰ ਕਰਪਟ ਕਰ ਰਹੇ ਹੈਗੇ ਹਾਂ, ਅਸੀਂ ਆਪਣੇ ਵਿਚਾਰਾਂ ਨੂੰ ਕਰਪਟ ਕਰ ਰਹੇ ਹਾਂ। ਸੋ ਕਮਲ ਪਾਟੀਆ ਜੀ ਬਹੁਤ ਸ਼ੁਕਰੀਆ, ਇਹ ਵੀ ਬਹੁਤ ਇੰਪੋਰਟੈਂਟ ਚੀਜ਼ ਆ ਔਰ ਇਹਨੂੰ ਵੀ ਸਾਨੂੰ ਲਾਗੂ ਕਰਨਾ ਚਾਹੀਦਾ। ਇੱਕ ਇਹਨਾਂ ਨੇ ਬਹੁਤ ਹੋਰ ਇੰਪੋਰਟੈਂਟ ਗੱਲ ਕੀਤੀ ਕਿ ਅਸੀਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ, ਇਹ ਵੀ ਬੜਾ ਇੰਪੋਰਟੈਂਟ ਹੈ। ਅਸੀਂ ਬੁਰਾ ਸੋਚ ਨਹੀਂ ਰਹੇ ਕਿਸੇ ਦਾ, ਬੁਰਾ ਕਰ ਵੀ ਨਹੀਂ ਰਹੇ, ਬਟ ਕਿਤੇ ਨਾ ਕਿਤੇ ਜਾਣੇ ਅਣਜਾਣੇ ਦੇ ਵਿੱਚ ਜਦ ਅਸੀਂ ਕਿਸੇ ਨੂੰ ਕ੍ਰਿਟੀਸਾਈਜ਼ ਵੀ ਕਰ ਦਿੰਦੇ ਹਾਂ। ਔਰ ਬਹੁਤ ਵਧੀਆ ਐਕਸਪਲੇਨ ਕੀਤਾ ਅੱਜ ਕਮਲ ਪਾਟੀਆ ਜੀ ਨੇ ਸੁਵਿਨਾ ਜੀ ਕਿ ਸਾਡੀ ਦੇਖੋ ਇੱਕ ਤਾਂ ਸਾਡੀ ਜੋਬ ਹੈ ਮੀਡੀਆ ਦੀ ਔਰ ਅਸੀਂ ਮੀਡੀਆ ਦੇ ਵਿੱਚ ਰਹਿੰਦਿਆਂ ਹੋਇਆਂ ਡੈਫੀਨੇਟਲੀ ਅਸੀਂ ਕੁਐਸਚਨ ਵੀ ਕਰਨਾ ਹੈ। ਔਰ ਮੈਂ ਥੋੜ੍ਹਾ ਜਿਹਾ ਕਮਲ ਪਾਟੀਆ ਜੀ ਦੀ ਜਿਹੜੀ ਚੀਜ਼ ਹੈ ਇਹਨੂੰ ਥੋੜ੍ਹਾ ਜਿਹਾ ਲਾਗੂ ਕਰਨਾ ਆਲਰੇਡੀ ਸ਼ੁਰੂ ਕੀਤਾ ਹੋਇਆ ਇਸ ਚੀਜ਼ ਨੂੰ ਕਿ ਅਸੀਂ ਬਹੁਤ ਓਬਜੈਕਟਿਵਲੀ ਆਪਣੀ ਜੋਬ ਕਰਨੀ ਹੈ। ਜਦ ਅਸੀਂ ਇਹ ਕਹਿੰਦੇ ਹਾਂ, ਹੁਣ ਅੱਜ ਦਾ ਐਗਜ਼ਾਮਪਲ ਹੈ, ਅੱਜ ਖਬਰ ਆਈ ਕਿ ਟੋ ਟਰੱਕ ਇੰਡਸਟਰੀ ਦੇ ਵਿੱਚ ਕੁਛ ਲੋਕ ਪਕੜੇ ਗਏ ਨੇ, ਗ੍ਰਿਫਤਾਰ ਹੋਏ ਨੇ, ਤਾਂ ਉੱਥੇ ਅਸੀਂ ਇਹਨੂੰ ਕ੍ਰਿਟੀਸਾਈਜ਼ ਨਹੀਂ ਕਰ ਰਹੇ। ਟੋ ਟਰੱਕ ਇੰਡਸਟਰੀ ਦੇ ਵਿੱਚ ਜਿਹੜੇ ਲੋਕ ਪਕੜੇ ਗਏ ਨੇ, ਜਿਹੜੇ ਕੋਈ ਗਲਤ ਕੰਮ ਕਰਦੇ ਸੀਗੇ, ਕੁਛ ਕ੍ਰਿਮੀਨਲ ਐਲੀਮੈਂਟ ਵੀ ਗਲਤ ਕੰਮ ਕਰਦੇ ਸੀ, ਅਸੀਂ ਉਹ ਖਬਰ ਜੋ ਕਿ ਯੋਰਕ ਰੀਜਨਲ ਪੁਲਿਸ, ਕਿਉਂਕਿ ਇਹ ਸਾਡਾ ਫਰਜ਼ ਵੀ ਬਣਦਾ, ਅੱਜ ਯੋਰਕ ਰੀਜਨਲ ਪੁਲਿਸ ਇਸ ਲਈ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ, ਉਹਨਾਂ ਨੇ ਮੀਡੀਆ ਨੂੰ ਇਸ ਲਈ ਬੁਲਾਉਂਦੇ ਨੇ, ਇਨਵਾਈਟ ਵੀ ਕਰਦੇ ਨੇ ਔਰ ਚਾਹੁੰਦੇ ਨੇ ਕਿ ਇਨ ਦਾ ਪਬਲਿਕ ਇੰਟਰਸਟ, ਕਮਿਊਨਿਟੀ ਦੇ ਫਾਇਦੇ ਲਈ ਖਬਰ ਕਮਿਊਨਿਟੀ ਤੱਕ ਪਹੁੰਚਾਈ ਜਾਵੇ ਕਿ ਐਸੇ ਗਲਤ ਕੰਮ ਲੋਕ ਕਰ ਰਹੇ ਨੇ। ਠੀਕ ਹੈ, ਸੋ ਉਹ ਸਾਡੀ ਜੋਬ ਹੈ, ਉੱਥੇ ਅਸੀਂ ਕੁਛ। ਅੱਛਾ, ਦੂਸਰਾ ਐਸਪੈਕਟ ਕੀ ਹੈ ਕਿ ਅਸੀਂ ਸਰਕਾਰ ਕੋਈ ਕੰਮ ਕਰਦੀ, ਅਸੀਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਕੁਐਸਚਨ ਕਰ ਸਕਦੇ ਹਾਂ। ਠੀਕ ਹੈ, ਲੇਕਿਨ ਜਸਟ ਇਸੇ ਲਈ ਕਿ ਜੀ ਅਸੀਂ ਸਰਕਾਰ ਨੂੰ ਜਾਂ ਓਪੋਜੀਸ਼ਨ ਦੀ ਕਿਸੇ ਪਾਰਟੀ ਨੂੰ, ਚਾਹੇ ਉਹ ਲਿਬਰਲ ਹੈ, NDP ਹੈ, ਜਸਟ ਬਿਕੋਜ਼ ਕਿ ਸਾਨੂੰ ਜੇ ਨਹੀਂ ਪਸੰਦ ਹੈ ਤੇ ਅਸੀਂ, ਜਾਂ ਕੋਈ ਇੰਡੀਵਿਜੁਅਲ ਵੀ ਜੇ ਸਾਨੂੰ ਪਸੰਦ ਨਹੀਂ ਹੈ ਤੇ ਅਸੀਂ ਜਾਣੇ ਅਣਜਾਣੇ ਦੇ ਵਿੱਚ, ਈਵਨ ਉਹ ਹਾਰਮਲੈਸ ਵੀ ਸਮਝ ਲਈਏ, ਚਾਹੇ ਅਸੀਂ ਫਰਜ਼ ਕਰ ਲਓ ਮੈਂ ਸੁਵਿਨਾ ਜੀ ਨੂੰ ਫੋਨ ਕੀਤਾ, ਮੈਂ ਸੁਵਿਨਾ ਜੀ ਨੂੰ ਕਹਿ ਰਿਹਾ ਕਿ ਰਾਮ ਸਿੰਘ ਯਾਰ ਬੰਦਾ ਬਹੁਤਾ ਠੀਕ ਨਹੀਂ ਹੈ, राम सिंह नूं कोई नुकसान नहीं होया, ना तो असी नुकसान पहुँचा रहे हैं, ना असी राम सिंह नूं नुकसान पहुँचाउण दे बारे सोच भी नहीं रहे। लेकिन जब असी राम सिंह नूं, मैं सुविना जी नूं फोन करके यही कह दिता कि राम सिंह बंदा ठीक नहीं है, दैट इज़ क्रिटिसाइजिंग अननेसैसरली, जिहदा कोई तुक नहीं बनती। सो ये तिने चीज़ां असी लागू करन दी पूरी कोशिश करांगे कमल भाटिया साहब, तुहाडे जिहड़े विचार ने इहनूं पूरी तरह लागू करन दी कोशिश करांगे जी। सुविना जी एंड कमल भाटिया जी,
युगवीर जी, सुविना जी तुसी पहले कहोगे मैं कहां?
कमल जी ऑब्वियसली तुसी जी।
युगवीर जी एट दिस पॉइंट मैं शेयर करना चाहवांगा ते सारे श्रोता मेरे नाल एग्री करनगे कि तुसी जिन्नी बैलेंस्ड तरीके नाल अपने विचार ते श्रोता दे विचार सामने करदे हो वो बहुत घट लोकी करदे ने। तुसी यू योरसेल्फ आर एन इंस्पिरेशन, ते मैं जिहड़ी गल्लां कह रहा वां वो तुसी इन्ने हद तक अपनी लाइफ च लागू करदे पए हो ते अपने प्रोफेशन च लागू करदे पए हो ते वाई मीडिया च लागू करदे पए ने, इस वास्ते मैं तुहानू मुबारकबाद देना, तुहानू वधाई देना वा, ते सारे श्रोता मेरे नाल एग्री करनगे कि हाँ जी युगवीर जी एह कम चंगा ही नहीं, बहुत चंगा ते बड़ी ऑनेस्टी नाल बड़ी इंटीग्रिटी नाल कर रहे ने। ते युगवीर जी एट दिस पॉइंट हाथ जोड़ के मैं तुहानू जिहड़ा है ना मुबारक देना वा ते नमन करना वा, थैंक यू फॉर डूइंग दिस जॉब सो वंडरफुली, थैंक यू।
मैं कमल पाटिया जी बस यही कह सकता है विद अटमोस्ट हम्बलनेस के आई एम जस्ट ट्राइंग इन बुद्धा जीज वर्ड्स, जो बुद्धा जी भी कहते हैं और मैं जानना चाहता सगा, उन्होंने अपने भिक्षुआ बुद्धा जी कहते हैं कि उन्होंने एक वर्ड बड़ा वधिया यूज किया जो मैं बहुत वधिया लगा, उन्होंने क्योंकि असी सारे सारे जिहड़े इंसान हैगे आ, मैं थोड़ी इहदे च जो गुरबाणी भी कहती हैगी है कि जदों तक साडा शरीर हैगा उस वेले तक असी काम क्रोध लोभ मोह हंकार ये चीज़ा मर नहीं सकदियां। जे असी जे को फिर तो ब्रह्म ज्ञानी हो गए, फिर तो असी ऑलमोस्ट रब हो गए, जे असी कह दिए कि काम क्रोध लो मोह हंकार ये चीज़ा मर जाएगियां, ये मैं नहीं पता कि जैलसी वाला फैक्टर कितने आता है, वह भी है साढ़े सारे मेरे च तो है, तो वह असी सिर्फ उन्हों बहुत ज़्यादा उन्हों कंट्रोल कर सकते हैं, उन्होंने रिड्यूस कर सकते हैं। तो यह गुरबाणी क्लीयरली मैंशन है कि वो सानू जे पांच चीज़ा ने या छे भी लगा लो, मैं उस जैलसी भी ऐड कर दी है कि इनू असी कंट्रोल करिए घट तो घट अपने अंदर लैके आईए। बुद्धा जी जदों उन्होंने भिक्षुओं ने पूछा कि जी हाँ जी तुसी दसो जी के इनू फिर कीता कितना जावे, ये बड़ा मुश्किल काम है, आई वॉन्टड टू लर्न दैट, तो उन्होंने कहा कि जदों तुहानू इनर ट्रुथ मिल जाती है उहदे विच उन्होंने वर्ड यूज किया अभ्यास। सो जो असी तो जी तुसी साडे गुरुओं कमल भाटिया साहब यश जी ने कल बड़ी वधिया गल की, मैं सुविना जी तो भी रोज सकता मैं तो अपने आप को हजे बुद्धा जी के जिहड़े भिक्षु ने ना वो पापी भिक्षु हजे तो मैं उस कैटेगरी च हैगा भी भिक्षु की तरह बस जिथों थोड़ा थोड़ा लर्न करी जाइए, तो बुद्धा जी के वर्ड्स के अभ्यास लैट्स कीप ऑन प्रैक्टिसिंग थोड़ा 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 ठीक होंदा रहेगा, इस तरह उम्र साड़ी निकल जाएगी। सो बहुत शुक्रिया कमल पाटिया जी, मैं तुहानू नमन करदा तुहाडे वर्ड मैं एक एक बहुत ध्यान दे नाल सुनदा जिहड़ी भी तुहाडी ईवन साडे बहुत सारे कॉलर जिहड़े सानू वर्ड्स दसदे ने, सुविना जी ये सारे यंग बच्चे ने, सुविना जी सिमरन जी बानी जी, मैं इन्हां सारे यंग बच्चों तो भी रोज़ देखदा सीखदा कि इस एज दे विच ये सारे ने मैच्योरिटी दे नाल गल करदे ने जी। सुविना जी वांट टू ऐड समथिंग?
कमल जी मैं सोच रही कि जेड़ा इंसान है ना कितने बड़ा खुदगर्ज है, खुदगर्ज क्यों? क्योंकि जदों किसी नूं चंगा मनन लगता तो उस इंसान की बुराई नहीं देखता, जदों वो किसी नूं नफरत करन लग जांदा है वह उस इंसान की कोई भी चंगियाई नहीं देखता। सो कितने ना कितने मैनूं लगता है कि सानू बैलेंस्ड नेचर अपनाना चाहिए कि असी बैलेंस होके चलिए, असी यह देखिए कि हर शख्स च कुछ ना कुछ बुराइयां हो सकदियां ने चंगियाइयां दे नाल नाल, ते जे कोई सानू चंगा लग रहा तो उहदे नाल बुराइयां भी हो सकदियां ने, पर क्योंकि असी वी लुक एट थिंग्स इन ब्लैक्स एंड वाइट्स ना, देयर आर ऑलवेज शेड्स ऑफ ग्रे, सानू उस हिसाब चीजा एनालाइज करना चाहिए, उस हिसाब सानू चीजा देखना चाहिए, एक्सट्रीम च ना जाइए, थोड़े जे बैलेंस होके रहिए तो शायद जिंदगी सुखाली हो जाए। थोड़ा की कहना?
बिल्कुल सुविना जी, तुसी इन्नी चंगी वधिया गल कीती है, मैं हफ्ता या दो हफ्ते पहले एक वीडियो बनाया सी ते मैं उहदे च मैं एक सीरीज बना रहा हाँ, मेरी बिटिया बना रही है संडेज विद पापा जी और संडेज विद बिटिया, ते उहदे च उहने इह पुछे कि इहदा किस तरह करिए, ਤੇ ਮੈਂ ਇਹ ਜਵਾਬ ਦਿੱਤਾ ਸੀ ਕਿ ਅਗਰ ਗੁੱਸਾ ਆਏ ਤੇ ਉਸ ਬੰਦੇ ਦੀ ਉਸ ਹਰਕਤ ਦੇ ਉੱਤੇ ਗੁੱਸਾ ਆਏ, ਬੰਦੇ ਦੇ ਉੱਤੇ ਨਾ ਆਏ। ਡੋਂਟ ਕੰਡੈਮ ਦੀ ਪਰਸਨ, ਯੂ ਕੈਨ ਸੇ ਆਈ ਡਿਡ ਨਾਟ ਇੰਜੋਏ ਦੈਟ ਐਕਸ਼ਨ ਔਰ ਆਈ ਡਿਡ ਨਾਟ ਲਾਈਕ ਦੀ ਐਕਸ਼ਨ। ਤੇ ਬੰਦੇ ਦੇ ਕਰਮ ਨੂੰ ਤੇ ਬੰਦੇ ਦੀ ਆਤਮਾ ਨੂੰ ਬੰਦੇ ਦੇ ਅੰਤਕਰਨ ਨੂੰ ਅਲੱਗ ਅਲੱਗ ਰੱਖੋ। ਦੈਟ ਇਜ਼ ਉਹ ਯੁਧਵੀਰ ਜੀ ਜਿਹੜਾ ਅਭਿਆਸ ਦੀ ਗੱਲ ਕੀਤੀ ਹੈ ਨਾ, ਉਹ ਅਭਿਆਸ ਬੁੱਧਾ ਜੀ ਨੇ ਇੰਨਾ ਦੱਸਿਆ ਸੀ ਕਿ ਬਈ ਬੰਦੇ ਦੇ ਕਰਮ ਗਲਤ ਹੋ ਸਕਦੇ ਨੇ ਔਰ ਉਹ ਅਭਿਆਸ ਨਾਲ ਸਹੀ ਪਾਸੇ ਚਲੇ ਜਾਂਦੇ ਨੇ, ਲੇਕਿਨ ਬੰਦੇ ਨੂੰ ਜਿਹੜੇ ਉਹਦੇ ਆਤਮਾ ਹੈ, ਜਿਹੜਾ ਅੰਤਕਰਨ ਹੈ, ਜਿਹੜਾ ਸੁਪਰ ਕੋਨਸ਼ੀਅਸਨੈਸ ਹੈ, ਜਿਹੜੀ ਸੋਲ ਹੈ, ਅਲੱਗ ਅਲੱਗ ਸ਼ਬਦਾਂ ਸਾਰੇ ਉਹੀ ਮੀਨਿੰਗ ਆ ਜਾਂਦੇ ਨੇ, ਉਹਨੂੰ ਕਦੇ ਵੀ ਨਾ ਕੋਸੋ, ਬਿਕੋਜ਼ ਉਹ ਸਾਰਿਆਂ ਦੇ ਵਿੱਚ ਇੱਕੋ ਹੀ ਹੈਗੀ ਹੈ ਕਿ ਉਹ ਜਿਹਨੂੰ ਪਰਮ ਕਹੋ, ਪਰਮਾਤਮਾ ਕਹੋ, ਸੁਪਰ ਕੋਨਸ਼ੀਅਸਨੈਸ ਕਹੋ। ਤੇ ਇਸ ਵਾਸਤੇ ਬੜਾ ਆਸਾਨ ਸ਼ਬਦਾਂ ਚ ਜਿਹੜਾ ਕਿਸੇ ਦੀ ਕੋਈ ਗੱਲ ਚੰਗੀ ਨਾ ਲੱਗੇ ਤੇ ਉਸ ਐਕਸ਼ਨ ਨੂੰ ਤੇ ਤੁਸੀਂ ਸੋਚ ਸਕਦੇ ਹੋ ਕਿ ਮੈਨੂੰ ਚੰਗੀ ਨਹੀਂ ਲੱਗੀ, ਬਟ ਡੋਂਟ ਕੰਡੈਮ ਦੀ ਪਰਸਨ। ਦਿਸ ਇਜ ਜਿਹੜਾ ਮੈਂ ਇਸ ਤੋਂ ਅੱਜ ਮੈਂ ਸਵੇਰ ਦੀ ਹੀ ਗੱਲ ਦੱਸਣਾ ਵਾ, ਕਿਸੇ ਨੂੰ ਕਿਸੇ ਨੇ ਕੰਮ ਕਰਨਾ ਸੀ, ਯੁਧਵੀਰ ਜੀ ਸੋਈਆ ਜੀ ਆਦਮੀ ਲਿਆ, ਦੋ ਤਿੰਨ ਚਾਰ ਵਾਰ ਮੈਂ ਫੋਨ ਕੀਤੇ ਨੇ ਤੇ ਮੈਨੂੰ ਨਾ ਗੁੱਸਾ ਆਇਆ, ਮੈਂ ਕਿਹਾ ਕਿਸ ਤਰ੍ਹਾਂ ਬੰਦਾ। ਫਿਰ ਮੈਂ ਇਮੀਡੀਏਟਲੀ ਆਪਣੇ ਆਪ ਨੂੰ ਆਪਣੇ ਦਿਮਾਗ ਚ ਰੋਕ ਲਿਆ, ਮੈਂ ਕਹਿੰਦਾ ਉਹਦੀ ਹੈ ਉਹਦੀ ਹੈ ਕੰਮ ਉਹਨੇ ਨਹੀਂ ਕੀਤਾ, ਸੋ ਹੀ ਇਜ਼ ਇਨ ਡਿਫਾਲਟ ਆਫ ਦੀ ਐਕਸ਼ਨ, ਹਿਜ਼ ਐਕਸ਼ਨ ਇਜ਼ ਇਨ ਡਿਫਾਲਟ। ਉਹ ਬੰਦੇ ਨੂੰ ਨਹੀਂ ਮੈਂ ਗਲਤ ਕਹਿ ਸਕਦਾ, ਐਕਸ਼ਨ ਮੈਜ਼ਰਅਪ ਨਹੀਂ ਕਰ ਰਹੀ ਕੰਮ ਤੋਂ। ਤੇ ਇਹ ਹਮੇਸ਼ਾ ਅਭਿਆਸ ਵਾਸਤੇ ਆਪਣੇ ਆਪ ਨੂੰ ਮੈਂ ਬਿੰਜ ਘੱਟੋ ਘੱਟ 50 ਵਾਰ ਟੋਕਣਾ ਵਾ, ਫਿਰ ਵੀ ਗਲਤੀਆਂ ਕਰਨਾ ਵਾ, ਤੇ ਲੇਕਿਨ ਅਭਿਆਸ ਵੀ ਨਾ ਕਰਾਂ ਤੇ ਗੱਲ ਹੀ ਨਹੀਂ ਬਣੇਗੀ। ਤਦੇ ਸਵੀਨਾ ਜੀ ਮੈਂ ਕਿਹਾ ਸੀ ਵਨ ਡੇ ਐਟ ਅ ਟਾਈਮ, ਅੱਜ ਨਾ ਕਰੋ, ਅੱਜ ਅਗਰ ਚੰਗਾ ਲੱਗੇ ਆਪਣੀ ਕਾਮਯਾਬੀ ਤੇ ਫਿਰ ਕੱਲ ਵੀ ਨਾ ਕਰੋ, ਫਿਰ ਪਰਸੋਂ ਵੀ ਨਾ ਕਰੋ, ਤੇ ਐਕਸਟਰਾ ਅਭਿਆਸ ਇਸ ਤਰ੍ਹਾਂ ਹੀ ਬਿਲਡਅਪ ਹੋਏਗਾ
ਜੀ। ਮੈਂ ਤੁਹਾਡੇ ਕੋਲੋਂ ਬਸ ਇੱਕ ਗੱਲ, ਆਖਰੀ ਸਮੇਂ ਜ਼ਿਆਦਾ ਨਾ ਲੈਂਦਾ ਹੋਇਆ, ਹੈਡਲਾਈਨਸ ਵੀ ਦੇਣੀ ਹੈ, ਬਟ ਆਈ ਐਮ ਜਸਟ ਟੈਂਪਟਡ ਕਿ ਤੁਸੀਂ ਜਦ ਗੱਲ ਛੇੜੀ ਹੈ ਤਾਂ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛ ਲਵਾਂ। ਕਮਲ ਪਾਟੀਆ ਜੀ, ਸ਼ਾਇਦ ਤੁਸੀਂ ਮੈਨੂੰ ਬਿਹਤਰ ਇਹਦਾ ਜਵਾਬ ਦੇ ਸਕੋ ਕਿ ਜਿੱਦਾਂ ਤੁਸੀਂ ਕਿਹਾ ਕਿ ਦਿਨ ਦੇ ਵਿੱਚ 50 ਵਾਰ ਗਲਤੀਆਂ ਕਰ ਦਿੰਦੇ ਹਾਂ, ਮੈਂ ਵੀ ਇਹੀ ਗੱਲ ਕਈ ਵਾਰ ਸੋਚਦਾ ਹੁੰਦਾ ਕਿ ਸਾਡੇ ਕੋਲੋਂ ਵੀ ਕਈ ਵਾਰ ਦਿਨ ਦੇ ਵਿੱਚ ਗਲਤੀ ਹੋ ਜਾਂਦੀ ਹੈ, ਔਰ ਉਹੀ ਅਭਿਆਸ ਵਾਲੀ ਗੱਲ ਹਮੇਸ਼ਾ ਕਰੀਦੀ ਹੈ ਕਿ ਕੋਈ ਵੀ ਜਿਹੜੀ ਇਸ ਤਰ੍ਹਾਂ ਦੀ ਚੀਜ਼ ਨਾ ਹੋਵੇ, ਕਿਸੇ 'ਤੇ ਨਾਰਾਜ਼ਗੀ ਨਾ ਹੋਵੇ, ਕਿਸੇ 'ਤੇ ਗੁੱਸਾ ਨਾ ਹੋਵੇ, ਇਹ ਸਾਰੀ ਚੀਜ਼ ਕਮਲ ਪਾਟੀਆ ਸਾਹਿਬ ਅਭਿਆਸ ਕਰਦੇ ਰਹੀਦਾ। ਅੱਛਾ, ਫਿਰ ਕਈ ਵਾਰ ਆਪਣੇ 'ਤੇ ਵੀ ਨਾਰਾਜ਼ਗੀ ਹੋ ਜਾਂਦੀ ਹੈ ਕਿ ਅਸੀਂ ਇੱਕ ਸਟ੍ਰਿਕਟ ਪਾਥ ਜਿਹੜਾ ਕਿਉਂ ਨਹੀਂ ਫੋਲੋ ਕਰਦੇ। ਫਿਰ ਮੈਂ ਆਪਣੇ ਆਪ ਨੂੰ ਇੱਕ ਗੱਲ ਸਮਝਾਉਂਦਾ ਕਿ ਲੈਟਸ ਨਾਟ ਗੈਟ, ਜੋ ਸੁਵੀਨਾ ਜੀ ਵਾਲੀ ਤੁਸੀਂ ਗੱਲ ਕੀਤੀ ਕਿ ਵਨ ਡੇ ਐਟ ਅ ਟਾਈਮ, ਫਿਰ ਮੈਂ ਆਪਣੇ ਆਪ ਨੂੰ ਗੱਲ ਸਮਝਾਉਂਦਾ, ਲੈਟਸ ਨਾਟ ਗੈਟ ਓਵਰਵੈਲਮਡ ਕਿ ਐਵੇਂ ਓਵਰਵੈਲਮ ਵੀ ਨਾ ਹੋ ਜਾਈਏ। ਅਸੀਂ ਇੱਕ ਇਨਸਾਨ ਆ, ਸਾਡੇ ਅੰਦਰ ਇਹ ਚੀਜ਼ਾਂ ਆ, ਹਾਂ ਅਸੀਂ ਅਭਿਆਸ ਜਿਹੜਾ ਹੈ ਉਹ ਨਿਰੰਤਰ ਕਰਦੇ ਰਹਿਣਾ। ਦੂਸਰਾ, ਮੈਨੂੰ ਥੋੜ੍ਹਾ ਜਿਹਾ ਸਾਇੰਟਿਫਿਕ ਪਾਸੋਂ ਵੀ ਜਦੋਂ ਪੜ੍ਹਦਾ ਰਹਿੰਦਾ, ਸਾਇੰਸ ਵੀ ਪੜ੍ਹਦਾ ਰਹਿੰਦਾ, ਅਤੇ ਦੂਸਰਾ ਮੈਂ ਇਹ ਵੀ ਕਹਿੰਦਾ ਹੈ ਕਿ ਇਨਸਾਨ ਜਿਹੜਾ ਹੈ ਉਹ ਐਟ ਦੀ ਐਂਡ ਆਫ ਦਾ ਡੇ ਇਹ ਸਾਰਾ ਬਣਿਆ ਅਤੇ ਇਸ ਧਰਤੀ ਦੇ ਜਿਹੜੇ ਕੈਮੀਕਲਸ ਨੇ ਉਹਨਾਂ ਤੋਂ ਹੀ ਬਣਿਆ, ਚਾਹੇ ਉਹ 'ਚ ਪਾਣੀ ਵੀ ਹੈ, ਉਹਦੇ 'ਚ ਏਅਰ ਵੀ ਹੈਗੀ ਆ, ਉਹਦੇ 'ਚ ਚਾਹੇ ਈਵਨ ਗੋਲਡ ਤੱਕ ਵੀ ਉਹਦੇ 'ਚ ਸ਼ਾਮਿਲ ਹੈ, ਸਾਡੀ ਬੋਡੀ 'ਚ ਜ਼ਿੰਕ ਵੀ ਸ਼ਾਮਿਲ ਹੈ, ਸਭ ਕੁਛ ਹੈ, ਆਇਰਨ ਵੀ ਹੈ ਸਾਡੀ ਬੋਡੀ ਦੇ ਵਿੱਚ। ਸੋ ਅਸੀਂ ਬਣੇ ਤਾਂ ਇਹਨਾਂ ਚੀਜ਼ਾਂ ਤੋਂ ਹੀ ਹੈ। ਸੋ ਜਿਹੜੀਆਂ ਇਹ ਚੀਜ਼ਾਂ ਨੇ ਇਹ ਕਦੇ ਵੀ, ਜਿਹੜੀ ਤੁਸੀਂ ਵੀ ਹੁਣੇ ਗੱਲ ਕੀਤੀ ਵੀ ਕਿਸੇ 'ਤੇ ਗੁੱਸਾ ਨਾ ਕਰੋ, ਹੁਣ ਜਿਹੜੇ ਕੋਈ ਤਾਲਿਬਾਨ ਨੇ ਜਾਂ ਕੋਈ ਕਿਸੇ 'ਤੇ ਗੋਲੀ ਵੀ ਚਲਾ ਦਿੰਦੇ ਆ, ਮਾਰ ਵੀ ਦਿੰਦੇ ਆ, ਐਟ ਦੀ ਐਂਡ ਆਫ ਦਾ ਡੇ ਇਟ ਇਜ਼ ਜਸਟ ਦੈਟ ਕਿ ਉਹਨਾਂ ਦੇ ਦਿਮਾਗ ਦੇ ਜਿਹੜੇ ਕੈਮੀਕਲਸ ਨੇ, ਹੁਣ ਕਈ ਲੋਕ ਜਾ ਕੇ ਮੈਸ ਰੈਂਪੇਜ ਕਰ ਦਿੰਦੇ ਨੇ, ਸ਼ੂਟਿੰਗ ਕਰ ਦਿੰਦੇ ਨੇ, ਔਰ ਅਚਾਨਕ ਜਾ ਕੇ ਪਬਲਿਕ ਸ਼ੂਟਿੰਗ ਕੀਤੀ, 10-20-50 ਬੰਦੇ ਅਨਫੋਰਚੁਨੇਟਲੀ ਉਹਨਾਂ ਦੀ ਡੈਥ ਹੋ ਗਈ। ਬਾਅਦ 'ਚ ਉਹਨੂੰ ਪਕੜ ਕੇ ਜਦੋਂ ਜੇਲ੍ਹ 'ਚ ਬੰਦ ਕੀਤਾ ਜਾਂਦਾ, ਹੋ ਸਕਦਾ ਉਹ 5 ਮਿੰਟ ਬਾਅਦ ਹੀ ਉਹ ਬਿਲਕੁਲ ਨੋਰਮਲ ਹੋ ਗਏ, ਜੀ ਯਾਰ ਬੜੀ ਵੱਡੀ ਗਲਤੀ ਹੋ ਗਈ, 10 ਬੰਦਿਆਂ ਦੀ ਸ਼ੂਟਿੰਗ ਕਰ ਹੋ ਗਿਆ, ਸਾਰੀ ਉਮਰ ਮੈਂ ਜੇਲ੍ਹ ਦੇ ਵਿੱਚ ਹੁਣ ਬਿਤਾਵਾਂਗਾ। ਤੋ ਅਸੀਂ ਉਸ ਉਹ ਜਿਹੜੀ ਤੁਸੀਂ ਹੁਣੇ ਗੱਲ ਕਹਿ ਕੇ ਹਟੇ ਹਾਂ ਕਿ ਮੇਰੇ ਵਰਗਾ ਕੋਈ ਬੰਦਾ ਫੌਰਨ ਪੱਥਰ ਲੈ ਕੇ ਖੜਾ ਹੋ ਜਾਂਦਾ ਹੈ ਕਿ ਇਹਦੇ ਸਿਰ 'ਚ ਮੈਂ ਪਹਿਲਾਂ ਪੱਥਰ ਮਾਰਾਂ, ਇਹਨੇ 10 ਬੰਦਿਆਂ 'ਤੇ ਗੋਲੀ ਮਾਰ ਦਿੱਤੀ ਹੈ, ਅਸੀਂ ਇਹ ਰਿਲਾਈਜ਼ ਨਹੀਂ ਕਰਦੇ ਕਿ ਸਾਡੀ ਓਵਰ ਅ ਪੀਰੀਅਡ ਆਫ ਟਾਈਮ, ਆਪਣੇ ਲਾਈਫ ਸਪੈਨ 'ਚ ਅਸੀਂ ਕਿੰਨੀਆਂ ਗਲਤੀਆਂ ਕੀਤੀਆਂ ਨੇ। ਉਹ 5-10 ਮਿੰਟ ਉਹਦਾ ਦਿਮਾਗ ਖਰਾਬ ਹੋ ਗਿਆ ਵਿਚਾਰੇ ਦਾ, ਉਹਦੇ 'ਚ ਕੁਝ ਗਲਤੀ ਹੋ ਗਈ ਹੈ, ਪਤਾ ਨਹੀਂ ਉਹਨੇ ਕਿੰਨੀਆਂ ਚੰਗੀਆਂ ਚੀਜ਼ਾਂ ਕੀਤੀਆਂ ਹੋਣਗੀਆਂ ਜਾਂ ਆਉਣ ਵਾਲੇ ਟਾਈਮ 'ਚੋਂ ਕਿੰਨਾ ਰਿਪੈਂਡ ਕਰੇਗਾ। ਜੀ ਕਮਲ ਜੀ, ਇਹ ਸਵਾਲ ਤੁਹਾਡੇ ਲਈ, ਔਰ ਫਿਰ ਰੈਪ ਅਪ ਕਰਦੇ ਹਾਂ।
ਯੁਧਵੀਰ ਜੀ, 2 ਮਿੰਟ 'ਚ ਮੈਂ ਕੋਸ਼ਿਸ਼ ਕਰਾਂਗਾ ਆਨਸਰ ਦੇਣ ਦੀ। ਅਸੀਂ ਪੱਥਰ ਚੁੱਕ ਕੇ ਮਾਰੀਏ ਜਾਂ ਦਿਮਾਗ ਚ ਸੋਚੀਏ ਪੱਥਰ ਮਾਰਨ ਦੀ, ਇਨ ਡੀਪਰ ਟਰਮਸ ਇਟ ਇਜ਼ ਦੀ ਸੇਮ ਥਿੰਗ। ਆਈ ਐਮ ਰਿਪੀਟਿੰਗ, ਮੈਂ ਪੱਥਰ ਮਾਰਾਂ, ਪੱਥਰ ਮਾਰਨ ਦੀ ਗੱਲ ਕਰਾਂ ਜਾਂ ਪੱਥਰ ਮਾਰਨ ਦਾ ਸੋਚਾਂ, ਇਨ ਦੀ ਯੂਨੀਵਰਸਲ ਰੈਲਮ ਆਲ ਦੀਸ ਥ੍ਰੀ ਆਰ ਇਕੁਅਲ। ਇਹ ਹੈ ਬੜਾ ਬਹੁਤ ਤਦੇ ਉਹ ਜਿਹੜੀ ਅਭਿਆਸ ਵਾਲੀ ਗੱਲ ਹੈ, ਇਹਦੇ ਬੰਦਾ ਇਹਦੇ ਗਹਿਰਾਈ ਚ ਜਾਏ। ਸੋ ਅ ਥੋਟ, ਇਮੋਸ਼ਨ, ਐਕਸ਼ਨ ਐਂਡ ਵਰਡਸ, ਦੇ ਕੋਨਸਟੀਚਿਊਟ ਦੀ ਸੇਮ, ਦੇ ਹੈਵ ਦੀ ਸੇਮ ਪਾਵਰ। ਇੱਕ ਛੋਟਾ ਜਿਹਾ ਨਹੀਂ ਐਗਜ਼ਾਮਪਲ, ਅੱਜ ਨਹੀਂ ਉਹ ਟਾਈਮ ਜ਼ਿਆਦਾ ਲੱਗ ਜਾਏਗਾ, ਤੁਹਾਨੂੰ ਨਿਊਜ਼ ਵੀ ਦੇਣੀ ਹੈ, ਤੇ ਇਹਦੇ ਉੱਤੇ ਫਿਰ ਕਿਸੇ ਦਿਨ ਗੱਲ ਕਰਾਂਗੇ। ਲੇਕਿਨ ਆਈ ਐਮ ਰਿਪੀਟਿੰਗ, ਤੇ ਜਿਹੜੇ ਸੁਣ ਰਹੇ ਨੇ ਇਸ ਚੀਜ਼ ਨੂੰ ਸੋਚਣ, ਆਪਣੇ ਦਿਮਾਗ ਚ ਗਲਤ ਖਿਆਲ, ਆਪਣੇ ਮੂੰਹੋਂ ਗਲਤ ਬਾਣੀ ਤੇ ਗਲਤ ਕਰਮ, ਇਹ ਤਿੰਨੋਂ ਹੀ ਇਕੁਅਲ ਇਕੁਅਲੀ ਹਾਰਮਫੁਲ ਨੇ। ਪਹਿਲਾ ਜਿਹੜਾ ਆਪਣੇ ਅੰਦਰ ਗਲਤ ਖਿਆਲ, ਆਪਣੇ ਅੰਦਰ ਪੋਇਜ਼ਨ ਹੈਗਾ ਹੈ, ਗਲਤ ਬਾਣੀ ਜਿਹੜੀ ਹੈ ਉਹ ਸੁਣਨ ਵਾਲਿਆਂ ਦੇ ਦਿਮਾਗ ਚ ਪੋਇਜ਼ਨ ਹੈ, ਤੇ ਗਲਤ ਕੰਮ ਤੁਸੀਂ ਜਿਹਦੇ ਅਗੇਂਸਟ ਕਰ ਰਹੇ ਹੋ ਉਹ ਉਹਦੇ ਅਗੇਂਸਟ ਹੈ। ਬੇਸਿਕਲੀ ਵੀ ਗੋ ਅਗੇਂਸਟ ਦੀ ਯੂਨੀਵਰਸ, ਗਲਤ ਖਿਆਲ, ਗਲਤ ਬਾਣੀ ਐਂਡ ਗਲਤ ਕਰਮ, ਮਨਸਾ ਵਾਚਾ ਕਰਮਣਾ, ਵੀ ਹੈਵ ਟੂ ਟਰਾਈ ਐਂਡ ਕੀਪ ਆਰਸੈਲਵਸ ਪਿਓਰ। ਇੰਨੇ ਦੋ ਮਿੰਟ ਮੈਂ ਇੰਨਾ ਹੀ ਜਵਾਬ ਦੇ ਸਕਦਾ ਵਾਂ ਜਗਵੀਰ ਜੀ, ਲੇਕਿਨ ਕਿਸੇ ਦਿਨ ਫਿਰ ਇਹਦੇ ਉੱਤੇ ਬਹਿ ਜਾਂਗੇ, ਤੁਸੀਂ ਨਿਊਜ਼ ਵੀ ਪ੍ਰੈਜੈਂਟ ਕਰਨੀ ਹੈ।
ਬਿਲਕੁਲ ਜੀ, ਔਰ ਬਹੁਤ ਸ਼ੁਕਰੀਆ ਸਾਨੂੰ ਮੋਟੀਵੇਸ਼ਨਲ ਥੋਟਸ ਸ਼ੇਅਰ ਕਰਨ ਦਾ, ਤੁਹਾਡਾ ਬਹੁਤ ਧੰਨਵਾਦ। ਔਰ ਜਿੱਥੇ ਕਮਲ ਭਾਟੀਆ ਸਾਹਿਬ ਮੋਟੀਵੇਸ਼ਨਲ ਸਪੀਕਰ ਨੇ, ਵਧੀਆ ਵਿਚਾਰ ਸਾਂਝੇ ਕਰਦੇ ਨੇ, ਉਹਦੇ ਨਾਲ ਨਾਲ ਮੋਰਗੇਜ ਵਿਦ ਪੀਸ ਆਫ ਮਾਇੰਡ, ਤੁਸੀਂ ਕੋਈ ਵੀ ਮੋਰਗੇਜ ਬਾਰੇ ਵੀ ਸਲਾਹ ਲੈਣੀ ਹੈ ਤਾਂ ਵੀ ਤੁਸੀਂ ਕਮਲ ਭਾਟੀਆ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਸਰ ਫੋਨ ਨੰਬਰ ਦੇ ਦਿਓ ਜੀ ਆਪਣਾ, ਪੰਜਾਬੀ ਔਰ ਹਿੰਦੀ 'ਚ।
ਜਗਵੀਰ ਜੀ, ਮੇਰਾ ਨੰਬਰ ਹੈ 416-564-6267, ਦੈਟ ਇਜ਼ 416-564-6267, ਐਂਡ ਵਨਸ ਅਗੇਨ ਆਲ ਦੀ ਬੈਸਟ ਐਂਡ ਆਲ ਦੀ ਪਾਵਰ ਟੂ ਵਾਈ ਮੀਡੀਆ ਐਂਡ ਟੂ ਯੂ ਐਂਡ ਯੋਰ ਫੈਮਿਲੀ, ਦ ਵਾਈ ਮੀਡੀਆ ਫੈਮਿਲੀ। ਥੈਂਕ ਯੂ,
ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ ਸਰ, ਥੈਂਕ ਯੂ, ਥੈਂਕ ਯੂ। ਔਰ ਹਾਂਜੀ ਨਰੇਸ਼ ਗੁਲਾਟੀ ਜੀ, ਤੁਸੀਂ ਆਉਂਦੇ ਰਹੋ ਜੀ, ਗੋ ਹੈਡ।
ਬਹੁਤ ਮਜ਼ਾ ਆ ਰਿਹਾ ਗੱਲ ਸੁਣ ਕੇ, ਇੱਦਾਂ ਲੱਗ ਰਿਹਾ ਕਿ ਆਪਾਂ ਸਤਸੰਗ ਚ ਬੈਠੇ ਹਾਂ, ਤੇ ਬੜਾ ਮਜ਼ਾ ਆ ਰਿਹਾ ਕਮਲ ਭਾਟੀਆ ਜੀ ਗੱਲ ਸੁਣ ਕੇ, ਤੁਹਾਡੀ ਗੱਲ ਸੁਣ ਕੇ, ਸੁਬੀਨਾ ਜੀ ਦੀ ਗੱਲ ਸੁਣ ਕੇ। ਬਸ ਮੈਂ ਇੱਕ ਯੁਧਵੀ ਜੀ ਤੁਹਾਡੇ ਨਾਲ ਨਿਸ਼ਚਿਤ ਐਗਰੀ ਨਹੀਂ ਕਿ ਰਾਮ ਸਿੰਘ ਜੀ ਚੰਗਾ ਨਹੀਂ, ਤੁਸੀਂ ਸੁਬੀਨਾ ਜੀ ਨੇ ਪੁੱਛਿਆ, ਤੁਸੀਂ ਸੁਬੀਨਾ ਜੀ ਦਾ ਚੰਗਾ ਕੀਤਾ ਕੰਮ, ਤੁਸੀਂ ਮਾੜਾ ਕੰਮ ਨਹੀਂ ਕਰ ਰਹੇ, ਤੁਸੀਂ ਚੰਗੇ ਕੰਮ ਕਰ ਰਹੇ ਹੋ ਕਿ ਸੁਬੀਨਾ ਜੀ ਨੂੰ ਅਲਰਟ ਕਰ ਰਹੇ ਹੋ, ਮੇਰੇ ਵਿਊ ਪੁਆਇੰਟ ਇਹ ਹੈ ਜੀ, ਬਸ ਇਹੀ ਕਹਿਣਾ ਸੀ। ਥੈਂਕ ਯੂ,
ਥੈਂਕ ਯੂ, ਥੈਂਕ ਯੂ ਨਰੇਸ਼ ਜੀ, ਥੈਂਕ ਯੂ। ਨਹੀਂ, ਇਸ ਗੱਲ ਤੇ ਖੈਰ ਕਿਸੇ ਦਿਨ ਜ਼ਰੂਰ ਡਿਸਕਸ ਕਰਾਂਗੇ ਕਿ ਜਦੋਂ ਅਸੀਂ ਇਹ ਗੱਲ ਕਹਿ ਦਿੰਦੇ ਹਾਂ ਕਿ ਰਾਮ ਸਿੰਘ ਇੱਕ ਚੰਗਾ ਇਨਸਾਨ ਨਹੀਂ ਹੈ, ਉਹ ਸਾਡਾ ਮਕਸਦ ਕੀ ਹੈ, ਕੀ ਅਸੀਂ ਸੁਬੀਨਾ ਜੀ ਨੂੰ ਅਲਰਟ ਕਰ ਰਹੇ ਹਾਂ ਜਾਂ ਸਾਡਾ ਮਕਸਦ ਕਿਸੇ ਦੀ ਬੁਰਾਈ ਕਰਨਾ। ਇਹ ਦੋ ਇੱਕ ਟੋਟਲੀ ਡਿਫਰੈਂਟ ਚੀਜ਼ਾਂ ਨੇ। ਸੋ ਵੀ ਵਿਲ ਡੈਫੀਨੇਟਲੀ ਡਿਸਕਸ ਔਨ ਦਿਸ ਪੁਆਇੰਟ ਐਜ਼ ਵੈਲ। ਐਨੀਵੇਜ਼, ਮੈਂ ਸਮੇਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਤੁਸੀਂ ਜੇ ਵਧੀਆ ਵਿਚਾਰ ਪੁੱਛਣਾ ਚਾਹੋ ਤੇ ਖੋਜੀ ਜੀ ਦੀ ਇੱਕ ਬੁੱਕ ਹੈਗੀ ਹੈ ਜਿਹੜੀ ਕਿ ਔਨਲਾਈਨ ਵੀ ਅਵੇਲੇਬਲ ਹੈ, ਪਾਵਰ ਆਫ ਥੋਟਸ, ਕਿਉਂਕਿ ਹੁਣੇ ਉਹ ਗੱਲ ਕਰ ਰਹੇ ਸੀਗੇ ਕਿ ਥੋਟਸ ਬੜੀਆਂ ਇੰਪੋਰਟੈਂਟ ਨੇ। ਸੋ ਪਾਵਰ ਆਫ ਥੋਟਸ ਜੇ ਕੋਈ ਪੜ੍ਹਨਾ ਚਾਹੇ, ਜੇ ਤੁਸੀਂ ਸਰਚ ਕਰੋਗੇ ਤਾਂ ਤੁਹਾਨੂੰ ਮਿਲ ਜਾਏਗਾ ਪਾਵਰ ਆਫ ਥੋਟਸ, ਅੱਗੇ ਖੋਜੀ KHOGI। ਸੋ ਪਾਵਰ ਆਫ ਥੋਟਸ ਖੋਜੀ ਜੀ ਦੀ ਔਨਲਾਈਨ, ਬਿਲਕੁਲ ਔਨਲਾਈਨ ਮਿਲ ਜਾਏਗਾ। ਵੈਬਸਾਈਟ ਹੈ gurbaniwichar.com, gurbaniwichar.com ਦੇ ਉੱਤੇ ਤੁਹਾਨੂੰ ਇਹ ਮਿਲ ਜਾਏਗੀ, ਪਾਵਰ ਆਫ ਥੋਟਸ ਖੋਜੀ। ਆਈ ਐਮ ਨੋਟ ਟਰਾਇੰਗ ਟੂ ਪ੍ਰਮੋਟ ਐਨੀਬਡੀ ਹੇਅਰ, ਤੁਸੀਂ, ਮੈਂ ਤਾਂ ਪਹਿਲਾਂ ਹੀ ਗੱਲ ਕਰਨਾ ਹੈਗਾ ਕਿ ਕੋਈ ਵੀ ਧਰਮ, ਕੋਈ ਵੀ ਕਿਸੇ ਤੋਂ ਤੁਹਾਨੂੰ ਕੋਈ ਚੰਗੀ ਚੀਜ਼ ਮਿਲ ਜਾਂਦੀ ਹੈ ਤਾਂ ਉਹਨੂੰ ਜ਼ਰੂਰ ਤੁਸੀਂ ਇਖਤਿਆਰ ਕਰ ਸਕਦੇ ਹੈਗੇ ਹੋ। ਸਿੱਖ ਰਿਲੀਜਨ ਤੋਂ ਬੜੀਆਂ ਸਾਰੀਆਂ ਚੀਜ਼ਾਂ ਹੈ। ਇਹ ਜਿਹੜੀ ਗੱਲ ਮੈਂ ਕਰ ਰਿਹਾ, ਇਹ ਪਾਵਰ ਆਫ ਥੋਟਸ, ਇਹ ਖੋਜੀ ਜੀ ਨੇ ਜਿਹੜੀ ਹੈ ਗੁਰਬਾਣੀ ਦੇ ਉੱਤੇ ਕਈ ਤਰ੍ਹਾਂ ਦੇ ਵਿਚਾਰ ਆਪਣੇ ਸਾਂਝੇ ਕੀਤੇ ਨੇ, ਉਹ ਤੁਸੀਂ ਲੈ ਸਕਦੇ ਹੋ। ਬੁੱਧਾ ਜੀ ਦਾ ਜਿਹੜਾ ਪ੍ਰੋਗਰਾਮ ਹੈ, ਅਗੇਨ ਬੁੱਧਿਜ਼ਮ ਤੋਂ ਤੁਸੀਂ ਬੜਾ ਕੁਛ ਸਿੱਖ ਸਕਦੇ ਹੋ, ਅਵੇਲੇਬਲ ਹੈ। ਇਸਲਾਮ ਤੋਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸਿੱਖ ਸਕਦੇ ਹੋ। ਕੱਲ੍ਹ ਮੈਂ ਸ਼ਾਮ ਨੂੰ ਇਹ, ਕਿਉਂਕਿ ਇਸ ਟਾਈਮ ਤੁਹਾਨੂੰ ਪਤਾ ਰਮਜ਼ਾਨ ਦਾ ਮਹੀਨਾ, ਆਈ ਵਾਸ ਟਰਾਇੰਗ ਟੂ ਲਰਨ ਮੁਹੰਮਦ ਸਾਹਿਬ ਵੈਨ ਹੀ ਵਾਸ ਬੋਰਨ, ਮੈਂ ਪੂਰੀ ਉਹਨਾਂ ਦੀ ਹਿਸਟਰੀ ਪੜ੍ਹੀ ਕਿ ਉਹਨਾਂ ਦੇ ਫਾਦਰ ਸਾਹਿਬ ਦਾ ਕੌਣ ਸੀਗੇ, ਅਰਲੀ ਏਜ ਕਿਸ ਤਰ੍ਹਾਂ ਉਹ ਕਿਉਂ ਚਲੇ ਗਏ, ਮਦਰ ਉਹਨਾਂ ਦੇ ਕਿਉਂ ਅਰਲੀ ਏਜ ਚਲੇ ਗਏ, ਉਹਨਾਂ ਦੇ ਫਿਰ ਅੰਕਲ ਨੇ ਉਹਨਾਂ ਨੂੰ ਕਿੱਦਾਂ ਪਾਲਿਆ, ਫਿਰ ਉਹਨਾਂ ਦੇ ਅੰਕਲ ਕਿਸ ਤਰ੍ਹਾਂ ਚਲ ਗਏ, ਅਤੇ ਉਹਦੇ ਤੋਂ ਵੀ ਮੁਹੰਮਦ ਸਾਹਿਬ ਦੀ ਹਿਸਟਰੀ ਤੋਂ ਜਦ ਤੁਸੀਂ ਪੜ੍ਹੋਗੇ ਇਸਲਾਮ ਤੋਂ ਵੀ ਬੜਾ ਕੁਝ ਤੁਸੀਂ ਸਿੱਖ ਸਕਦੇ ਹੈਗੇ ਹੋ ਕਿ ਕੀ ਮੁਹੰਮਦ ਸਾਹਿਬ ਦੀ ਕੀ ਪ੍ਰੀਚਿੰਗ ਸੀਗੀ ਔਰ ਕਿਸ ਤਰ੍ਹਾਂ ਲੋਕ ਉਹਨੂੰ ਮਿਸਇੰਟਰਪ੍ਰੇਟ ਕਰਕੇ ਅੱਜ ਅਸੀਂ ਇਹ ਤਾਂ ਵਾਇਲੈਂਸ ਵਗੈਰਾ ਦਾ ਤਾਂ ਕੋਈ ਸੰਬੰਧ ਹੀ ਨਹੀਂ ਹੈ ਕਿਸੇ ਰਿਲੀਜਨ ਦੇ ਨਾਲ, ਸੋ ਬੜਾ ਕੁਝ ਤੁਸੀਂ ਉਹਦੇ ਤੋਂ ਇਸਲਾਮ ਤੋਂ ਸਿੱਖ ਸਕਦੇ ਹੈਗੇ ਹੋ, ਕ੍ਰਿਸਚੈਨਿਟੀ ਦੇ ਵਿੱਚ ਬੜੀਆਂ ਚੰਗੀਆਂ ਚੀਜ਼ਾਂ ਹੈਗੀਆਂ ਨੇ ਉਹ ਤੁਸੀਂ ਸਿੱਖ ਸਕਦੇ ਹੋ, ਹਿੰਦੂ ਰਿਲੀਜਨ ਦੇ ਵਿੱਚ ਇੰਨਾ ਕੁਛ ਹੈ, ਇੰਨੀ ਲੰਬੀ ਹਿਸਟਰੀ ਹੈ, ਹਜ਼ਾਰਾਂ ਸਾਲ ਦੀ ਹਿਸਟਰੀ ਹੈ, ਇੰਨਾ ਕੁਛ ਹੈ, ਇੱਕ ਕਲਚਰਲ ਵੈਲਿਊਜ਼ ਇੰਨੀ ਹੈ, ਉਹਦੇ ਤੋਂ ਤੁਸੀਂ ਬੜਾ ਕੁਛ ਸਿੱਖ ਸਕਦੇ ਹੋ. ਆਈ ਵਾਸ ਟ੍ਰਾਇੰਗ ਟੂ ਰੀਡ ਅਬਾਊਟ ਜੂਡਿਜ਼ਮ ਐਜ਼ ਵੈਲ ਅਬਾਊਟ ਅ ਮੰਥ ਅਗੋ, ਉਹਦੇ ਤੋਂ ਤੁਸੀਂ ਬੜਾ ਕੁਛ ਸਿੱਖ ਸਕਦੇ ਹੋ. ਔਰ ਨਾ ਵੀ ਅਸੀਂ ਸਿੱਖ ਪਾਈਏ, ਇਨਸਾਨ ਹੈ, ਗਲਤੀਆਂ ਦੇ ਪੁਤਲੇ ਹੈ, ਗਲਤੀਆਂ ਸਾਡੇ ਕੋਲ ਹੁੰਦੀਆਂ ਰਹਿਣੀਆਂ, ਐਟਲੀਸਟ ਇੱਕ ਸਾਨੂੰ ਪਤਾ ਤਾਂ ਲੱਗਦਾ, ਨੌਲੇਜ ਤਾਂ ਮਿਲਦੀ ਹੈ ਕਿ ਹਾਊ ਮੁਹੰਮਦ ਸਾਹਿਬ ਸਪੈਂਡ ਹਿਜ਼ ਲਾਈਫ ਐਂਡ ਦੈਨ ਹਾਊ ਬੁੱਧਾ ਜੀ ਸਪੈਂਡ ਹਿਜ਼ ਲਾਈਫ. ਸੋ ਦੈਟ ਵੇ ਜਿਹਦੇ ਤੋਂ ਵੀ ਤੁਹਾਨੂੰ ਲੱਗਦਾ ਹੈ, ਅਹਿਮਦੀਆ ਮੁਸਲਿਮ ਕਮਿਊਨਿਟੀ ਦਾ ਸਲੋਗਨ ਤਾਂ ਤੁਹਾਨੂੰ ਪਤਾ ਹੀ, ਹਮੇਸ਼ਾ ਹੀ ਮੈਂ ਇਹਦੀ ਤਾਰੀਫ ਹੀ ਕਰਾਂਗਾ, ਲਵ ਫੋਰ ਆਲ. ਅੱਛਾ, ਇਹਨਾਂ ਨੇ ਲਾਗੂ ਕਰ ਲਿਆ, ਇਹ ਮੈਂ ਜ਼ਰੂਰ ਕਹਾਂਗਾ ਕਿ ਕਈ ਲੋਕ ਮੈਨੂੰ ਕਹਿ ਵੀ ਦਿੰਦੇ ਆ ਜੀ ਤੁਸੀਂ ਇਹਨਾਂ ਦੀ ਬਹੁਤ ਤਾਰੀਫ ਕਰਦੇ ਹੋ, ਉਹ ਕਿਉਂਕਿ ਐਡੀ ਵੱਡੀ ਕਮਿਊਨਿਟੀ ਨੇ ਕਿੱਦਾਂ ਲਾਗੂ ਕਰ ਲਿਆ, ਇਹ ਦਿਸ ਇਜ਼ ਅ ਰਿਮਾਰਕੇਬਲ ਅਚੀਵਮੈਂਟ ਦੈਟ ਦੇ ਹੈਵ ਡਨ, ਸੱਚ ਅ ਹਿਊਜ ਕਮਿਊਨਿਟੀ ਇਹਨਾਂ ਦੀ ਹੈ, ਐਂਡ ਵਾਕਈ ਲਵ ਫੋਰ ਆਲ ਹੇਟਰਡ ਫੋਰ ਨਨ ਬਿਕੋਜ਼ ਦੇ ਡੂ ਨਾਟ, ਐਬਸੋਲੂਟਲੀ ਦੇ ਡੂ ਨਾਟ ਇੰਡਲਜ ਇਨ ਵਾਇਲੈਂਸ. ਔਰ ਮੈਂ ਹੈਡਲਾਈਨਸ 'ਤੇ ਦੇਣ ਤੋਂ ਪਹਿਲਾਂ, ਕਿਉਂਕਿ ਹੈਡਲਾਈਨਸ ਦਾ ਸਮੇਂ, ਸੁਵਿਨਾ ਜੀ ਜਿਹੜਾ ਤੁਹਾਡਾ ਸਪੋਂਸਰ ਦਾ ਸਮੇਂ ਆ ਉਹ ਮੈਂ ਆਹ ਗੱਲ ਕਹਿਣ 'ਚ ਲੈ ਰਿਹਾ, ਸਪੋਂਸਰਸ ਤੁਸੀਂ ਅੱਜ ਹੈਡਲਾਈਨਸ ਤੋਂ ਬਾਅਦ ਲੈ ਲੈਣਾ. ਸੋ ਮੈਂ ਇੱਕ ਗੱਲ ਇਹ ਕਹਿਣਾ ਚਾਹੁੰਦਾ, ਬੀਇੰਗ ਇਨ ਮੀਡੀਆ ਸਾਡਾ ਬਹੁਤ ਇੰਪੋਰਟੈਂਟ ਫਰਜ਼ ਹੈ ਕਿ ਅਸੀਂ ਚੰਗੀਆਂ ਖਬਰਾਂ ਨੂੰ ਜ਼ਰੂਰ ਹਾਈਲਾਈਟ ਕਰੀਏ. ਇੱਕ ਜੇ ਕੋਈ ਬੰਦਾ ਉੱਥੇ ਜੀ ਮਾਰ ਦਿੰਦਾ ਹੈ ਕਿ ਜੀ ਇਹ ਬੰਦੇ ਨੇ ਜਾਂ ਲੜਾਈ ਕਰਦਾ ਹੈ ਕਿ ਇਸ ਬੰਦੇ ਨੇ ਗਾਂਧ ਮਾਰ ਕੇ ਖਾ ਲਿਆ, ਅਤੇ ਸਾਰੇ ਮੀਡੀਆ 'ਚ ਚਰਚਾ ਹੋ ਜਾਂਦੀ ਹੈ, ਇੰਡੀਆ ਦੇ ਵਿੱਚ ਇੰਟੋਲਰੈਂਸ ਆ ਗਈ ਜੀ, ਇੰਡੀਆ ਹਿੰਦੂ ਕਿੰਗਡਮ ਬਣ ਜਾਣਾ ਹੈ ਜੀ, ਇੰਡੀਆ ਦੇ ਵਿੱਚ ਮੁਸਲਮਾਨਾਂ ਦੇ ਨਾਲ ਜ਼ਾਤੀ ਹੋ ਰਹੀ ਹੈ, ਜਾਂ ਕੋਈ ਪਾਕਿਸਤਾਨ ਦੇ ਵਿੱਚ ਕੋਈ ਖਬਰ ਆ ਜਾਂਦੀ ਹੈਗੀ ਹੈ ਅਤੇ ਪਾਕਿਸਤਾਨ ਦੇ ਵਿੱਚ ਇੱਦਾਂ ਹੋ ਰਿਹਾ. ਬਿਲਕੁਲ ਇੰਡੀਆ ਦੇ ਵਿੱਚ ਵੀ ਕੁਛ ਲੋਕ ਸਰਫਰੇ ਹੈਗੇ ਨੇ ਜਿਹੜੇ ਕਿ ਦੂਸਰੇ ਲੋਕਾਂ ਨੂੰ ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ ਬੜੀ ਡਿਸਕ੍ਰਿਮੀਨੇਸ਼ਨ ਹੁੰਦੀ ਹੈ, ਆਈ ਨੋ ਦੈਟ, ਵਿਚ ਇਜ਼ ਹੋਰੀਬਲ. ਅਸੀਂ ਕਾਸਟ ਦੇ ਨਾਂ 'ਤੇ ਬੜਾ ਕੁਛ ਕਰਦੇ ਹਾਂ ਇੰਡੀਆ ਦੇ ਵਿੱਚ, ਸਾਨੂੰ ਇਹ ਐਡਮਿਟ ਕਰਨਾ ਚਾਹੀਦਾ ਹੈ, ਵਿਚ ਇਜ਼ ਹੋਰੀਬਲ. ਬਟ ਉਹ ਲੋਕ ਜੋ ਇਹ ਗੰਦਾ ਕੰਮ ਕਰਦੇ ਨੇ, ਚਾਹੇ ਉਹ ਇੰਡੀਆ 'ਚ ਨੇ, ਨਾ ਤਾਂ ਇੰਡੀਆ ਨੂੰ ਰਿਪ੍ਰੈਜੈਂਟ ਕਰਦੇ ਨੇ, ਔਰ ਜਿਹੜੇ ਲੋਕ ਇਹ ਉਲਟੇ ਗਲਤ ਕੰਮ ਕਰਦੇ ਨੇ, ਨਾ ਉਹ ਪਾਕਿਸਤਾਨ ਨੂੰ ਰਿਪ੍ਰੈਜੈਂਟ ਕਰਦੇ ਨੇ. ਵਾਸਟ ਮੈਜੋਰਟੀ ਆਫ ਪੀਪਲ ਰਾਈਟ ਅਕ੍ਰੋਸ ਦਾ ਗਲੋਬ, ਇੰਡੀਆ, ਪਾਕਿਸਤਾਨ, ਕੈਨੇਡਾ, ਦੇ ਆਰ ਆਲ ਵੈਰੀ ਨਾਈਸ ਪੀਪਲ, ਔਰ ਚੰਗੀਆਂ ਚੀਜ਼ਾਂ ਨੂੰ ਵੀ ਜ਼ਰੂਰ ਅੱਗੇ ਲੈ ਕੇ ਆਈਏ. ਈਦ ਦੇ ਇਸ ਮੁਬਾਰਕ ਮੌਕੇ ਦੇ ਉੱਤੇ ਜਿੱਥੇ ਜੰਮੂ ਦੇ ਵਿੱਚ, ਜੰਮੂ ਇਜ਼ ਅ ਹਿੰਦੂ ਮੈਜੋਰਟੀ ਪਲੇਸ, ਜਿੱਥੇ ਕਿ ਜੰਮੂ ਦੇ ਮੰਦਿਰਾਂ ਦੇ ਵਿੱਚ, ਜੰਮੂ ਦੇ ਮੰਦਿਰਾਂ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਸ਼ਾਨਦਾਰ ਪਕਵਾਨ ਬਣ ਰਹੇ ਨੇ ਈਦ ਦੇ ਵਾਸਤੇ. ਕਿਆ ਖੂਬਸੂਰਤ ਗੱਲ ਹੈ. ਲੇਕਿਨ ਕਿੰਨੇ ਕੁ ਮੀਡੀਆ ਨੇ ਇਹਨੂੰ ਹੈੱਡਲਾਈਨ ਬਣਾਇਆ, ਕਿੰਨੇ ਕੁ ਲੋਕਾਂ ਨੇ ਅਸੀਂ ਇਹਦੇ ਬਾਰੇ ਗੱਲ ਕੀਤੀ ਹੈ? ਬਹੁਤ ਘੱਟ ਗੱਲ ਹੁੰਦੀ ਹੈ, ਹੋ ਰਹੀ ਹੈ ਪਰ ਬਹੁਤ ਘੱਟ. ਕੁਛ ਇੱਕ ਦੋ ਚੈਨਲਸ ਨੇ ਗੱਲ ਕੀਤੀ, ਅਸੀਂ ਵੀ ਇਹਦੇ ਬਾਰੇ ਬੜੀ ਗੱਲ ਕਰ ਰਹੇ ਹਾਂ ਕਿਉਂਕਿ ਜਦੋਂ ਦਾ ਅਸੀਂ ਦੇਖਿਆ ਔਰ ਬੜਾ ਸਾਨੂੰ ਵਧੀਆ ਲੱਗਾ. ਮੈਨੂੰ ਮੇਰੀ ਨੌਲੇਜ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਕਹਿੰਦੇ ਜੀ ਇਹ ਤਕਰੀਬਨ ਹਰ ਸਾਲ ਹੀ ਇਹ ਹੁੰਦਾ. ਮੈਨੂੰ ਬਨਾਰਸ ਦੇ ਬਾਰੇ ਪਤਾ ਹੈ ਕਿ ਬਨਾਰਸ ਦੇ ਵਿੱਚ ਜਿਹੜੀਆਂ ਮੁਸਲਿਮ ਮਹਿਲਾਵਾਂ ਨੇ, ਬਨਾਰਸ ਦੇ ਵਿੱਚ ਮੁਸਲਿਮ ਮਹਿਲਾਵਾਂ ਜਿਹੜੀਆਂ ਹੈਗੀਆਂ ਨੇ, ਉਹ ਵੀ ਹਿੰਦੂ ਤਿਉਹਾਰ ਈਵਨ ਕਰਵਾ ਚੌਥ ਵਗੈਰਾ ਸਾਰੇ ਮਨਾਉਂਦੀਆਂ ਨੇ. ਔਰ ਬਨਾਰਸ ਦੇ ਵਿੱਚ 1300 ਦੇ ਆਸ ਪਾਸ ਮਸਜਿਦਾਂ ਨੇ. ਬਨਾਰਸ ਅੱਜ ਉਹ ਜਗ੍ਹਾ ਹੈਗੀ ਹੈ ਜਿੱਥੇ ਕਿ ਵਾਰਾਣਸੀ ਕਹਿ ਲਓ ਉਹਨੂੰ, ਕਿ ਜਿੱਥੇ ਨਰਿੰਦਰ ਮੋਦੀ ਦੀ ਕੰਸਟੀਟੂਐਂਸੀ ਹੈ, ਮੈਂਬਰ ਪਾਰਲੀਮੈਂਟ ਨਰਿੰਦਰ ਮੋਦੀ ਉੱਥੋਂ ਆਉਂਦੇ ਨੇ. ਸੋ ਕਈ ਲੋਕ ਕਹਿੰਦੇ ਆ ਮੈਂ ਵੀ ਜਾਣਾ ਚਾਹੁੰਦਾ ਸੀਗਾ, ਮੈਂ ਕਿਹਾ ਨਰਿੰਦਰ ਮੋਦੀ ਇੰਡੀਆ ਨੂੰ ਹਿੰਦੂ ਕਿੰਗਡਮ ਕਿੱਦਾਂ ਬਣਾ ਰਿਹਾ, ਮੈਂ ਜਾਣਨਾ ਚਾਹੁੰਦਾ ਸੀ. ਪਰ ਉਹਨਾਂ ਦੇ ਆਪਣੇ ਜਿੱਥੋਂ ਨਰਿੰਦਰ ਮੋਦੀ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੀ ਆਪਣੀ ਕੰਸਟੀਟੂਐਂਸੀ ਦੇ ਵਿੱਚ 1300 ਮਸਜਿਦਾਂ ਨੇ. ਮੈਨੂੰ ਸ਼ੱਕ ਹੈ ਕਿ ਸ਼ਾਇਦ ਕੈਨੇਡਾ ਦੇ ਵਿੱਚ ਵੀ 1300 ਮਸਜਿਦਾਂ ਹੋਣਗੀਆਂ ਕਿ ਨਹੀਂ ਹੋਣਗੀਆਂ, ਪਰ ਸਿਰਫ ਵਾਰਾਣਸੀ ਦੇ ਵਿੱਚ 1300 ਮਸਜਿਦਾਂ ਨੇ. ਦਿੱਲੀ ਦੇ ਜਾਮਾ ਮਸਜਿਦ ਦੇ ਵਿੱਚ ਸਿੱਖ ਕਮਿਊਨਿਟੀ ਨੇ, ਇਸ ਤੋਂ ਪਹਿਲਾਂ ਕਿ ਈਦ ਸੈਲੀਬ੍ਰੇਸ਼ਨ ਸ਼ੁਰੂ ਹੋਣ, ਬਹੁਤ ਸਾਰੇ ਸਿੱਖ ਵਾਲੰਟੀਅਰ ਜਿਹੜੇ ਨੇ ਦਿੱਲੀ ਦੀ ਜਾਮਾ ਮਸਜਿਦ ਦੇ ਵਿੱਚ ਦਾਖਲ ਹੋ ਗਏ ਔਰ ਉਹਨਾਂ ਨੇ ਉੱਥੇ ਜਾ ਕੇ ਪੂਰੀ ਤਰ੍ਹਾਂ ਉਹਨੂੰ ਸੈਨੇਟਾਈਜ਼ ਕੀਤਾ ਕਿ ਸਾਡੇ ਮੁਸਲਿਮ ਭਰਾ ਭੈਣਾਂ ਇੱਥੇ ਆ ਕੇ ਜਾਮਾ ਮਸਜਿਦ ਦਿੱਲੀ ਦੇ ਵਿੱਚ ਈਦ ਮਨਾਉਣਗੀਆਂ. ਸੋ ਐਸੀਆਂ ਚੀਜ਼ਾਂ ਜਦ ਅਸੀਂ ਹਾਈਲਾਈਟ ਕਰਾਂਗੇ, ਆਪਸੀ ਭਾਈਚਾਰੇ ਦੀ ਗੱਲ ਕਰਾਂਗੇ. ਔਰ ਇੱਥੇ ਅਸੀਂ ਕੈਨੇਡਾ ਦੇ ਵਿੱਚ ਜੋ ਮੈਂ ਦੇਖਦਾ, ਕੱਲ੍ਹ ਮੇਰੇ ਭਰਾ ਨੇ ਮੈਨੂੰ ਈਦ ਦੀਆਂ ਭਰਾ ਕਿਉਂਕਿ ਬਣਾਈ ਤਾਂ ਸਾਡੀ ਭਰਜਾਈ ਨਹੀਂ ਸੀ, ਸਾਡੀ ਭਾਬੀ ਜੀ ਨੇ ਬਣਾਈ ਸੀਗੀਆਂ. ਈਦ ਦੀਆਂ ਸਿਵਾਈਆਂ ਸ਼ਾਮ ਨੂੰ ਭੇਜੀਆਂ ਗਈਆਂ ਮੈਨੂੰ. ਸੋ ਔਰ ਇੱਥੇ ਮੈਂ ਫਾਸਟਿੰਗ ਵੀ ਰੱਖੀ ਪਹਿਲੀ ਵਾਰੀ. ਇਹ ਐਸੀ ਕੰਟਰੀ ਹੈ ਜਿੱਥੇ ਅਸੀਂ ਦਿਵਾਲੀ ਵੀ ਇਕੱਠੇ ਮਨਾਉਂਦੇ ਹਾਂ, ਰੱਖੜੀ ਵੀ ਮਨਾਉਂਦੇ ਹਾਂ, ਕਰਵਾ ਚੌਥ ਵੀ ਸਾਡੀਆਂ ਭੈਣਾਂ ਮਾਤਾਵਾਂ ਰੱਖਦੇ ਕਿੱਥੇ ਅਸੀਂ ਇੰਡੀਆ 'ਚ ਰਹਿੰਦੇ ਅਤੇ ਉਹ ਨਾ ਅਸੀਂ ਪਾਕਿਸਤਾਨ ਦੇ ਲੋਕਾਂ ਨੂੰ ਮਿਲਣਾ ਸੀਗਾ। ਮੈਂ ਤਾਂ ਕੱਲ੍ਹ ਉਹ ਸੇਵੀਆਂ ਖਾ ਕੇ ਇਹੀ ਵਾਰ ਵਾਰ ਸੋਚਦਾ ਰਿਹਾ ਕਿ ਕਿਆ ਉਸ ਪਰਮਾਤਮਾ ਦੀ ਮਿਹਰ ਹੈ, ਕਿਆ ਉਸ ਪਰਮਾਤਮਾ ਦੀ ਕਿਰਪਾ ਹੈ ਕਿ ਉਹ ਲੋਕ ਕਿੱਥੇ ਪਾਕਿਸਤਾਨ ਰਹਿੰਦੇ ਸੀਗੇ, ਇਸਲਾਮਾਬਾਦ, ਅਸੀਂ ਕਿੱਥੇ ਜਲੰਧਰ, ਇੰਡੀਆ, ਪੰਜਾਬ, ਪਤਾ ਨਹੀਂ ਉਹ ਇਸਲਾਮਾਬਾਦ ਔਰ ਜਲੰਧਰ ਵਾਲਿਆਂ ਦਾ ਕਦੇ ਮਿਲਾਪ ਹੀ ਨਹੀਂ ਸੀ ਹੋਣਾ ਸੀ। ਦੇਰ ਇਜ਼ ਨੋ ਵੇ ਵੀ ਵੁੱਡ ਹੈਵ ਮੈਟ। ਇੱਥੇ ਆ ਕੇ ਉਹਨਾਂ ਦੇ ਘਰ ਦੀਆਂ ਖੁਸ਼ੀਆਂ, ਈਦੀਆਂ, ਅਸੀਂ ਵੀ ਉਹ ਸਵਾਦ ਲੈ ਲੈ ਕੇ ਖਾ ਰਹੇ ਹਾਂ ਸੇਵੀਆਂ, ਇੰਨੇ ਦ ਹੋਲ ਥਿੰਗ, ਸੇਵੀਆਂ ਤਾਂ ਅਸੀਂ ਵੀ ਬਣਾ ਸਕਦੇ ਹਾਂ ਘਰ, ਦ ਹੋਲ ਥਿੰਗ ਇਜ਼ ਅਬਾਊਟ ਲਵ। ਸੋ ਇਸ ਮੀਡੀਆ ਦੇ ਵਿੱਚ ਰਹਿੰਦੇ ਹਾਂ ਅਸੀਂ, ਜੋ ਸਾਡੇ ਵਾਈ ਮੀਡੀਆ ਦੇ ਤਿੰਨ ਸਲੋਗਨਸ ਅਸੀਂ 20 ਵੈਸੇ ਤਾਂ ਸ਼ੁਰੂ ਤੋਂ ਰਹੇ ਨੇ, ਪਰ ਇਸ ਨੂੰ ਅਸੀਂ ਹੋਰ ਐਮਫਸਾਈਜ਼ ਕਰਨ ਦਾ ਤਹੀਆ ਕੀਤਾ ਕਿ 2020 'ਚ ਹੋਰ ਜ਼ਿਆਦਾ ਇਹਨੂੰ ਐਮਫਸਾਈਜ਼ ਕਰਨਾ। ਆਈ ਫੋਰ ਇਨਫਰਾਸਟਰਕਚਰ, ਆਈ ਫੋਰ ਇਨੋਵੇਸ਼ਨ, ਐਂਡ ਵੈਰੀ ਇੰਪੋਰਟੈਂਟਲੀ, ਤਿੰਨਾਂ ਵਿੱਚੋਂ ਕੋਈ ਆਈ ਘੱਟ ਨਹੀਂ ਹੈ, ਆਈ ਫੋਰ ਇੰਟੀਗ੍ਰੇਸ਼ਨ, ਕਿ ਅਸੀਂ ਆਪਸ ਦੇ ਵਿੱਚ ਜਿਹੜਾ ਸਾਡੇ ਇੰਟੀਗ੍ਰੇਟ ਹੋਣਾ। ਕੱਲ੍ਹ ਬੜਾ ਇੱਕ ਗਲਤ ਵਾਕਿਆ ਹੋਇਆ, ਇੱਕ ਸ਼ਖਸ ਨੇ ਜਾ ਕੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਟਾਰਗੇਟ ਕੀਤਾ, ਉਹ ਸਾਰੇ ਚੈਨਲਸ 'ਤੇ ਬੜਾ ਦਿਖਾਇਆ ਜਾ ਰਿਹਾ। ਔਰ ਮੈਂ ਇੱਥੇ ਦੋ ਪੁਆਇੰਟਸ ਕਹਾਂਗਾ, ਇੱਕ ਤਾਂ ਉਸ ਸ਼ਖਸ ਦੇ ਨਾਲ ਉਹਦੀ ਕੰਟਰੀ ਦਾ ਨਾਮ ਲਾਉਣਾ ਗਲਤ ਹੈ, ਕਿਉਂਕਿ ਉਸ ਸ਼ਖਸ ਨੇ ਜੋ ਗਲਤੀ ਕੀਤੀ ਹੈ ਉਹ ਕੰਟਰੀ ਦਾ ਨਾਮ ਲਾ ਕੇ ਤੁਸੀਂ ਕੰਟਰੀ ਨੂੰ ਬਦਨਾਮ ਕਰ ਰਹੇ ਹੋ, ਔਰ ਦੂਸਰਾ ਉਹਦਾ ਧਰਮ ਦਾ ਨਾਮ ਲਾ ਕੇ ਜਦ ਅਸੀਂ ਹੈੱਡਲਾਈਨ ਦਿੰਦੇ ਹਾਂ, ਸਿਰਫ ਤੁਸੀਂ ਉਹਨੂੰ ਕਲਪਿਟ ਕਹਿ ਸਕਦੇ ਹੋ, ਸਸਪੈਕਟ ਕਹਿ ਸਕਦੇ ਹੋ, ਐਕਚੁਅਲੀ ਸਸਪੈਕਟ ਇਜ਼ ਦਾ ਰਾਈਟ ਵਰਡ, ਕਿ ਹਜੇ ਇੱਕ ਸ਼ਖਸ ਹੈ ਜੀ ਉਹ ਪਕੜਿਆ ਗਿਆ, ਉਹਨੇ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਅਟੈਕ ਕੀਤਾ। ਸੋ ਇੰਨੀ ਕੁ ਗੱਲ ਤੁਸੀਂ ਕਹਿ ਸਕਦੇ ਹੋ, ਇਸ ਤੋਂ ਜ਼ਿਆਦਾ ਕੋਈ ਕੰਟਰੀ ਦਾ ਕੋਈ ਬੰਦਾ ਉਹ ਕੰਟਰੀ ਨੂੰ ਰੀਪ੍ਰਜੈਂਟ ਨਹੀਂ ਕਰ ਰਿਹਾ, ਕੋਈ ਉਸ ਧਰਮ ਨੂੰ ਰੀਪ੍ਰਜੈਂਟ ਨਹੀਂ ਕਰ ਰਿਹਾ। ਔਰ ਪੁਲਿਸ ਨੇ ਪਕੜ ਲਿਆ, ਹੁਣ ਕਾਨੂੰਨ ਨੂੰ ਆਪਣੀ ਕੰਮ ਕਰਨ ਦਿਓ। ਔਰ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੈ, ਉਸ ਬੰਦੇ ਨੇ ਕਸ਼ਮੀਰ ਦੇ ਬਾਰੇ ਉੱਥੇ ਗੱਲ ਕੀਤੀ, ਔਰ ਉਹਨੇ ਕਸ਼ਮੀਰ ਦਾ ਨਾਂ ਲੈ ਕੇ ਉਹਨੇ ਇੱਕ ਗੁਰਦੁਆਰਾ ਸਾਹਿਬ 'ਤੇ ਅਟੈਕ ਕਰ ਦਿੱਤਾ। ਮੀਡੀਆ ਦੇ ਵਿੱਚ ਰਹਿੰਦੇ ਅਸੀਂ ਇਹ ਗੱਲ ਹਮੇਸ਼ਾ ਯਾਦ ਰੱਖੀਏ, ਅਸੀਂ ਤਾਂ 20 ਸਾਲਾਂ ਦਾ ਮਿਸ਼ਨ ਬਣਾਇਆ ਹੋਇਆ, ਜਿਹੜੇ ਇਸ਼ੂਜ਼ ਸ਼੍ਰੀਲੰਕਾ ਦੇ ਹੈਗੇ ਨੇ ਉਹਨਾਂ ਨੂੰ ਡਿਸਕਸ ਕਰੋ, ਪਰ ਕਦੇ ਭੜਕਾਹਟ ਪੈਦਾ ਨਾ ਕਰੋ। ਜਿਹੜੇ ਇਸ਼ੂਜ਼ ਕਸ਼ਮੀਰ ਦੇ ਆ, ਅਸੀਂ ਇੱਥੇ ਜਦੋਂ ਕਹਿੰਦੇ ਹਾਂ ਨਾ ਜੀ ਆਓ ਜੀ ਅਸੀਂ ਇੱਥੇ ਪ੍ਰੋਟੈਸਟ ਕਰੀਏ, ਨੋ, ਕਦੇ ਵਾਈ ਮੀਡੀਆ ਪਲੈਟਫਾਰਮ ਨਹੀਂ ਦੇਗਾ। ਔਰ ਉਹ ਮੀਡੀਆ 'ਚ ਜ਼ਰੂਰ ਸੋਚਣ ਜਿਹਨਾਂ ਮੀਡੀਆ ਨੇ ਇਹਨਾਂ ਨੂੰ ਪਲੈਟਫਾਰਮਸ ਦਿੱਤੇ ਨੇ, ਕਿ ਅਸੀਂ ਇੱਥੇ ਕੋਈ 14 ਅਗਸਤ ਨੂੰ ਜਦੋਂ ਪਾਕਿਸਤਾਨ ਜ਼ਿੰਦਾਬਾਦ ਹੋ ਰਹੀ ਹੈ, ਅਸੀਂ ਵੀ ਸ਼ਾਮਲ ਹੋਈਏ, ਅਸੀਂ ਵੀ ਕਹੀਏ ਪਾਕਿਸਤਾਨ ਜ਼ਿੰਦਾਬਾਦ, ਪਾਕਿਸਤਾਨ ਦਾ ਕੌਮੀ ਤਰਾਨਾ ਚਲਾਓ, ਹਰ ਸਾਲ ਅਸੀਂ ਚਲਾਉਂਦੇ ਹਾਂ, ਚਲਾਓ, ਹਰ ਮੀਡੀਆ ਚਲਾਏ ਉਸ ਦਿਨ, ਐਂਡ ਮੇਕ ਸ਼ੋਰ ਕਰੋ ਕਿ ਕੋਈ ਉਸ ਦਿਨ ਪ੍ਰੋਟੈਸਟ ਨਹੀਂ ਕਰੇਗਾ, ਕੋਈ ਜਾ ਕੇ ਇੱਥੇ ਤੁਸੀਂ ਪਾਕਿਸਤਾਨ ਨੂੰ ਡਿਸਕਸ ਕਰਨਾ ਹੈ, ਜ਼ਰੂਰ ਕਰੋ। ਪਾਕਿਸਤਾਨ ਜਿੰਨਾ ਪਾਕਿਸਤਾਨ ਦਾ ਆਪਣਾ ਮੀਡੀਆ ਉਹਨਾਂ ਨੂੰ ਕ੍ਰਿਟੀਸਾਈਜ਼ ਕਰਦਾ, ਉਹਨਾਂ ਦੇ ਬਾਹਰਲਾ ਵੀ ਨਹੀਂ ਕਰ ਸਕਦਾ ਕੋਈ, ਉਹ ਆਪਣੇ ਉਹਨਾਂ ਦੇ ਚੈਨਲ 'ਤੇ ਦੇਖੋ ਬੈਠੇ ਐਂਕਰਸ ਕੀ ਕਰਦੇ ਨੇ, ਅਸੀਂ, ਸਾਡੀ ਪ੍ਰੋਬਲਮ ਹੈ ਅਸੀਂ ਸੁਣਦੇ ਨਹੀਂ ਹਾਂ, ਪੜ੍ਹਦੇ ਨਹੀਂ ਹਾਂ, ਉਹਨਾਂ ਦੇ ਆਪਣੇ ਮੀਡੀਆ ਅਦਾਰੇ ਉਹਨਾਂ ਨੂੰ ਪੁੱਛ ਰਹੇ ਨੇ। ਉੱਥੇ ਪਾਕਿਸਤਾਨ 'ਚ ਬਹੁਤ ਇੱਕ ਪੜ੍ਹਿਆ ਲਿਖਿਆ ਸਮਾਜ ਹੈ, ਲੀਡ ਸਮਾਜ ਆ, ਜਿਹੜਾ ਆ ਕੇ ਪਾਕਿਸਤਾਨ ਦੇ ਹੁਕਮਰਾਨਾਂ ਨੂੰ ਪੁੱਛ ਰਿਹਾ ਕਿ ਭਾਈ ਸਾਹਿਬ ਕੀ ਕਰ ਰਹੇ ਹੋ ਤੁਸੀਂ, ਸਾਡੇ ਇੱਥੇ ਇੱਕ ਜ਼ਰਦਾਰੀ ਸਾਹਿਬ ਦੀ ਸਰਕਾਰ ਚੱਲੀ ਹੈ 5 ਸਾਲ, ਅਸੀਂ ਡੈਮੋਕ੍ਰੇਸੀ ਕਿਉਂ ਨਹੀਂ ਲੈ ਕੇ ਆ ਪਾ ਰਹੇ, ਕੀ ਹੋ ਰਿਹਾ? ਦੇਰ ਉਹ ਆਪਣੇ ਆਪ ਪੁੱਛ ਲੈਣਗੇ, ਉਹਨਾਂ ਦਾ ਇੰਟਰਨਲ ਮਾਮਲਾ ਹੈ। ਡਿਸਕਸ਼ਨ ਤੱਕ ਰੱਖੋ ਗੱਲ, ਉਸ ਤੋਂ ਅੱਗੇ ਹੈ ਪ੍ਰੋਟੈਸਟ ਹੈ, ਇੱਕ ਦੂਸਰੇ ਨਾਲ ਇਹ ਹੈ, ਨੋ, ਖਤਮ ਕਰ ਦਿਓ ਇਹ ਸਾਰੀ ਚੀਜ਼। 15 ਅਗਸਤ ਨੂੰ ਜਦੋਂ ਉੱਥੇ ਲੋਕ ਇੰਡੀਆ ਦਾ ਇੰਡੀਪੈਂਡੈਂਸ ਡੇ ਮਨਾ ਰਹੇ ਆ, ਅਸੀਂ ਜਾ ਕੇ ਉੱਥੇ ਭੜਕਾਹਟ ਪੈਦਾ ਕਰ ਰਹੇ ਹਾਂ, ਕਸ਼ਮੀਰ ਦੀ ਗੱਲ ਕਰ ਰਹੇ ਹਾਂ, ਆਹ ਦੇਖ ਲਓ ਕੀ ਹੋ ਗਿਆ ਉੱਥੇ ਇੰਗਲੈਂਡ ਦੇ ਵਿੱਚ, ਉਹ ਸ਼ਖਸ ਨੇ, ਨੋ, ਖਤਮ ਕਰ ਦਿਓ ਇਹ ਚੀਜ਼, ਡਿਸਕਸ਼ਨ ਕਰੋ, ਉਹਦੀ ਹੱਦ ਤੱਕ ਰੱਖੋ, ਬਸ ਖਤਮ। ਲੈਟਸ ਸੇ ਕਿ ਅਸੀਂ ਕੈਨੇਡਾ ਦੇ ਲਈ, ਸਾਡੇ ਇੱਥੇ ਲਈ ਜਿਹੜੀਆਂ ਹੁਣ ਜ਼ਰੂਰੀ ਚੀਜ਼ਾਂ ਨੇ ਉਹ ਕੰਮ ਕਰਨਾ, ਉਹਦੇ 'ਤੇ ਕਰੋ, ਜਿਹੜੇ ਆ ਸਾਰੇ ਅੱਜ ਜ਼ੋਰ ਪ੍ਰੋਟੈਸਟ 'ਤੇ ਇੱਕ ਦੂਸਰੇ ਦੇ ਨਫ਼ਰਤ 'ਤੇ ਲਗਾ ਰਹੇ ਹਾਂ, ਕੰਮ ਕਰਨਾ ਹੈ, ਉਹ ਸਾਰੀ ਐਨਰਜੀ ਇੱਧਰਲੇ ਪਾਸੇ ਚੈਨਲ ਕਰ ਦਿਓ, ਚੈਨਲਾਈਜ਼ ਕਰੋ। ਮੈਂ ਹੁਣੇ ਜੇ ਸਵਾਲ ਇਹ ਪੁੱਛ ਲਵਾਂਗੇ ਜੀ, ਹਾਂਜੀ ਪਾਕਿਸਤਾਨ ਦੀਆਂ ਖਰਾਬ ਚੀਜ਼ਾਂ ਦੱਸੋ, ਤਾਂ 10 ਲੋਕ ਦੱਸ ਦੇਣਗੇ, ਇੰਡੀਆ ਦੀਆਂ ਖਰਾਬ ਚੀਜ਼ਾਂ ਦੱਸੋ, 10 ਲੋਕ ਆਪਣੀ ਹੇਟਰੇ ਨਫ਼ਰਤ ਲੈ ਕੇ ਆ ਜਾਣਗੇ ਐਂਟੀ ਇੰਡੀਆ ਗੱਲਾਂ ਕਰਨ ਲਈ, ਐਂਟੀ ਪਾਕਿਸਤਾਨ ਲਈ। ਜੇ ਮੈਂ ਇਹ ਸਵਾਲ ਪੁੱਛ ਲਿਆ ਕਿ ਜੀ ਵੈਂਟੀਲੇਟਰ ਕੈਨੇਡਾ ਦੇ ਵਿੱਚ ਕਿੰਨੇ ਹੈਗੇ ਨੇ, ਸਾਡੇ ਲਈ ਤਾਂ, ਮੇਰੇ ਲਈ ਤਾਂ ਇਸ ਵੇਲੇ ਸਭ ਤੋਂ ਵੱਡੀ ਖਬਰ ਇਹ ਹੈ ਕਿ ਕੈਨੇਡਾ ਨੇ 30,000 ਵੈਂਟੀਲੇਟਰ ਆਰਡਰ ਕੀਤੇ ਸੀਗੇ ਅਤੇ 250 ਵੈਂਟੀਲੇਟਰ ਵੀ ਨਹੀਂ ਆਇਆ। ਕੈਨੇਡਾ ਆਰਡਰਡ 30,000 ਵੈਂਟੀਲੇਟਰਸ ਐਂਡ 250 ਵੈਂਟੀਲੇਟਰ ਵੀ ਅੱਜ ਸਾਡੇ ਕੋਲ ਆਏ ਨਹੀਂ। ਸਾਡੇ ਪ੍ਰਧਾਨ ਮੰਤਰੀ ਜੀ ਕੁਛ ਹੀ ਮਿੰਟਾਂ ਦੇ ਵਿੱਚ ਦੱਸਣਗੇ ਕਿ ਸਾਡਾ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ ਕਿੱਥੇ ਖੜ੍ਹਾ। ਇਕੱਲੇ ਕੋਰੋਨਾ ਵਾਇਰਸ ਲਈ ਨਹੀਂ, ਸਾਨੂੰ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ, ਕੱਲ੍ਹ ਨੂੰ ਕੋਈ ਸਰਜਰੀਜ਼ ਨੇ, ਕਿਸੇ ਨੂੰ, ਸਾਡੇ ਬੜੇ ਸਾਰੇ ਬਜ਼ੁਰਗ ਨੇ, ਸੀਨੀਅਰਸ ਨੇ ਜਿਹਨਾਂ ਨੂੰ ਕੋਈ ਸਰਜਰੀ ਦੀ ਲੋੜ ਪੈ ਰਹੀ ਹੈ, ਔਰ ਕੈਂਸਰ ਨੇ ਤਾਂ ਉਮਰ ਦੇਖ ਕੇ ਨਹੀਂ ਆਉਣਾ। ਬੜੇ ਸਾਰੇ ਲੋਕ 10 ਸਾਲ, 20 ਸਾਲ, 30 ਸਾਲ, 40 ਸਾਲ ਦੇ, ਜਿਹਨਾਂ ਨੂੰ ਰੱਬ ਨਾ ਕਰੇ ਅੱਜ ਕੈਂਸਰ ਹੋ ਗਿਆ ਜਾਂ ਹੋਣ ਵਾਲਾ, ਉਹਨਾਂ ਦੀ ਸਰਜਰੀਜ਼ ਕਿੱਥੋਂ ਆਉਣੀ ਹੈ? ਸੋ ਅੱਜ ਸਾਨੂੰ ICU ਦੇ ਵਿੱਚ ਬੈੱਡਸ ਚਾਹੀਦੇ ਨੇ, ਸਾਨੂੰ ਹੋਸਪਿਟਲ ਚਾਹੀਦੇ ਨੇ, ਸਾਨੂੰ ਅੱਜ ਵੈਂਟੀਲੇਟਰ ਚਾਹੀਦੇ ਨੇ। ਸਾਡੀ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ ਤੋਂ ਬਿਨਾਂ ਤਾਂ ਉਹ ਤੁਹਾਨੂੰ ਡਾਕਟਰ ਹੱਥ ਨਹੀਂ ਲਾਏਗਾ, ਲਾ ਪਾਉਣਗੇ, ਨਰਸ ਤੁਹਾਡੇ ਲਈ ਕੰਮ ਨਹੀਂ ਕਰ ਸਕੇਗੀ। ਸੋ ਕਿੱਥੇ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ, ਜਿਹੜਾ ਜ਼ੋਰ ਜਿਹੜਾ ਐਨਰਜੀ ਖਾਲਿਸਤਾਨ ਬਣਾਉਣ ਦੇ ਉੱਤੇ ਲਾਈ ਹੈ ਨਾ, ਤਾਂ ਕਸ਼ਮੀਰ ਨੂੰ ਆਜ਼ਾਦ ਕਰਾਉਣ 'ਤੇ ਲਾਈ ਹੈ, ਇਹ ਰੈਫਰੈਂਡਮ ਕਰਾਉਣ 'ਤੇ ਜਿਹੜੀ ਜ਼ੋਰ ਅਤੇ ਐਨਰਜੀ ਲਾਈ ਹੈ, ਕਿਤੇ ਇਹਦੇ 'ਤੇ ਜ਼ੋਰ ਅਸੀਂ ਲਗਾਇਆ ਹੁੰਦਾ ਤਾਂ ਅਸੀਂ ਅੱਜ ਇਸ ਹਾਲਾਤ ਦੇ ਵਿੱਚ ਨਾ ਹੁੰਦੇ। ਚਾਈਨਾ ਨੇ ਵੁਹਾਨ ਦੇ ਵਿੱਚ ਦੇਖ ਲਿਆ 11 ਮਿਲੀਅਨ ਲੋਕਾਂ ਨੂੰ ਕਿੰਨੀ ਤੇਜ਼ੀ ਨਾਲ ਟੈਸਟਿੰਗ ਕੀਤੀ ਹੈ, ਅਤੇ ਓਨਟੈਰੀਓ ਦੇ ਵਿੱਚ ਟੋਟਲ 14 ਮਿਲੀਅਨ ਲੋਕ ਨੇ। ਜੇ ਚਾਈਨਾ ਦੇ ਅਸੀਂ ਨੇੜੇ ਤੇੜੇ ਵੀ ਹੁੰਦੇ ਤਾਂ ਅੱਜ ਸਾਰਾ ਓਨਟੈਰੀਓ ਅਸੀਂ ਟੈਸਟ ਕਰ ਚੁੱਕੇ ਹੁੰਦੇ। ਕਿੰਨੀ ਦੇਰ ਦੇ ਟੈਸਟਿੰਗ ਕਰ ਰਹੇ ਓਨਟੈਰੀਓ ਦੇ ਵਿੱਚ? ਸਾਡੇ ਕੋਲ ਟੈਸਟਿੰਗ ਕਿੱਟਸ ਕਿਉਂ ਨਹੀਂ ਆ? ਆਪਣੇ ਬੱਚਿਆਂ ਨੂੰ ਇਹ ਦੱਸਣ ਦੀ ਬਜਾਏ ਕਿ ਹਿੰਦੂ ਔਰ ਸਿੱਖ ਦੇ ਵਿੱਚ ਫਰਕ ਕੀ ਹੈ, ਇਹ ਦੱਸੋ ਕਿ ਹਿੰਦੂ ਔਰ ਸਿੱਖ ਦੋਨਾਂ ਨੂੰ, ਹਿੰਦੂ ਔਰ ਸਿੱਖ ਦੋਨਾਂ ਨੂੰ ਇਸ ਵੇਲੇ ਵਧੀਆ ਐਜੂਕੇਸ਼ਨ ਔਰ ਵਧੀਆ ਇਨਫਰਾਸਟ੍ਰਕਚਰ ਦੀ ਜ਼ਰੂਰਤ ਹੈ। ਇਹ ਸਮਝਾਉਣ, ਇਹ ਸਮਝਾਓ ਬੱਚੇ ਨੂੰ, ਇਹ ਸਮਝਾਓ ਕਿ ਬੇਟਾ ਤੁਸੀਂ ਵੈਕਸੀਨ ਜਿਹੜੀਆਂ ਅੱਜ ਸਾਲ ਸਾਲ ਦੋ ਦੋ ਸਾਲ ਲੱਗਦੇ ਆ, ਮੈਂ ਚਾਹੁੰਦਾ ਕਿ ਸਾਡਾ ਬੱਚਾ ਐਸਾ ਹੋਵੇ ਜਿਹੜਾ ਕਿ ਐਸੀ ਟੈਕਨੋਲੋਜੀ ਯਾਦ ਕਰੇ ਜਿਹੜੀ ਕਿ ਵੈਕਸੀਨ ਕੁਛ ਹੀ ਦਿਨਾਂ ਦੇ ਵਿੱਚ ਆ ਜਾਏ। ਸਾਡੇ ਕੋਲ ਟੈਸਟਿੰਗ ਨਹੀਂ ਹੈ। ਇਮੈਜਿਨ ਜੇ ਅੱਜ ਸਾਡੇ ਕਿਸੇ ਬੱਚੇ ਨੇ ਸਾਇੰਸ ਦੇ ਵਿੱਚ, ਬਜਾਏ ਦੇ ਅਸੀਂ ਬੱਚਿਆਂ ਨੂੰ ਇਹ ਦਿਖਾਈਏ, ਦੇਖੋ ਬੜੀ ਚੰਗੀ ਗੱਲ ਹੈ ਕਿ ਇਨਕੋ ਇਹ ਰਿਲੀਜੀਅਸ ਟੈਕਸਟ ਬੁੱਕ ਜ਼ੁਬਾਨੀ ਯਾਦ ਹੋ ਗਈ, ਬਹੁਤ ਅੱਛੀ ਗੱਲ ਹੈ, ਮੈਂ ਉਸ ਵਿਵਾਦ 'ਚ ਨਹੀਂ ਜਾਣਾ ਚਾਹੁੰਦਾ, ਉਹ ਤੋਂ ਬੜਾ ਕੁਛ ਸਿੱਖਦੇ ਹਾਂ, ਅਸੀਂ ਵੀ ਸਿੱਖਦੇ ਹਾਂ। ਬਟ ਮੈਂ ਉਹ ਹੁਣ ਬੱਚੇ ਨੂੰ ਮਿਲਣਾ ਚਾਹੁੰਦਾ ਹੈ ਜਿਹਦੇ ਪੇਰੈਂਟਸ ਨੇ ਉਹਨੂੰ ਇਹ ਸਿਖਾਇਆ ਕਿ ਬੱਚੇ ਟੈਸਟਿੰਗ ਕਿੱਟ ਐਸੀ ਬਣਾਉਣ ਦੀ ਕੋਸ਼ਿਸ਼ ਕਰੋ ਜੋ 15 ਮਿੰਟ ਮੈਂ ਹਮੇਂ ਟੈਸਟ ਕਰਕੇ ਬਤਾ ਦੇ। ਆਹ ਦੋ ਦੋ ਤਿੰਨ ਤਿੰਨ ਦਿਨ ਲੱਗ ਰਹੇ ਨੇ ਟੈਸਟਿੰਗ ਕਰਨ ਨੂੰ, ਇਮੈਜਿਨ ਕਰੋ ਜੇ 15 ਮਿੰਟ ਦੇ ਵਿੱਚ ਤੁਹਾਨੂੰ ਰਿਜ਼ਲਟਸ ਆ ਜਾਣ। ਸਿਨੇਮਾ ਹਾਲ ਹੋਵੇ ਜਾਂ ਕੋਈ ਵੱਡੇ ਤੋਂ ਵੱਡਾ ਬਿਜ਼ਨਸ ਹੋਵੇ, ਅੱਜ ਤੁਸੀਂ 15 ਮਿੰਟ ਦੇ ਵਿੱਚ ਰਿਜ਼ਲਟਸ ਲਓ, ਅੰਦਰ ਜਾ ਕੇ ਕੰਮ ਕਰੋ। ਐਲੋ ਜੀ ਕ੍ਰਾਈਸਲਰ ਦਾ ਪਾਵਰ ਪਲਾਂਟ, ਇਸ ਤਰ੍ਹਾਂ ਇਕੋਨਮੀ ਸਾਡੀ ਉੱਠ ਕੇ ਬਾਹਰ ਆਏਗੀ 1 ਮਿੰਟ ਦੇ ਵਿੱਚ, ਸਾਡੀ ਏਅਰਲਾਈਨ ਇੰਡਸਟਰੀ 1 ਮਿੰਟ 'ਚ ਖੜੀ ਹੋ ਜਾਏਗੀ। ਆਲੋ ਜੀ 15 ਮਿੰਟ ਦੇ ਵਿੱਚ ਰਿਜ਼ਲਟਸ ਆ ਰਹੇ ਨੇ, ਜੇ ਤੁਸੀਂ ਪੋਜ਼ਿਟਿਵ ਪਾਏ ਗਏ ਤਾਂ ਸਰ ਸੋਰੀ, ਤੁਹਾਨੂੰ ਅਸੀਂ ਨਹੀਂ ਅੰਦਰ ਜਾਣ ਦਿਆਂਗੇ ਏਅਰਪੋਰਟ ਦੇ। ਜੇ ਤੁਸੀਂ 15 ਮਿੰਟ ਦੇ ਵਿੱਚ ਇਫ ਯੂ ਟੈਸਟ ਨੈਗੇਟਿਵ, ਜੇ ਲੱਗਾ ਕਿ ਹਾਂਜੀ ਠੀਕ ਹੈ ਜੀ, ਯੂ ਆਰ ਓਕੇ, ਤੁਹਾਨੂੰ ਅਸੀਂ ਜਹਾਜ਼ 'ਤੇ ਬਿਠਾ ਦਿਆਂਗੇ। ਜੇ ਸਾਡੇ ਕੋਲ ਐਸੀ ਟੈਕਨੋਲੋਜੀ ਹੁੰਦੀ ਕਿ 15 ਮਿੰਟ 'ਚ ਅਸੀਂ ਟੈਸਟ ਕਰਕੇ ਦੱਸ ਦਿੰਦੇ ਹਾਂ, ਕਿਆ ਦੂਸਰੀਆਂ ਕੰਟਰੀਜ਼ ਕੋਲ ਹੈਗੀਆਂ? ਬਿਲਕੁਲ ਹੈ, ਕੋਰੀਆ ਘੰਟਿਆਂ ਦੇ ਵਿੱਚ ਦੱਸ ਦਿੰਦਾ। ਕੋਰੀਆ ਪਰ ਕੈਪੀਟਾ ਟੈਸਟਿੰਗ ਜਿਹੜੀ ਹੈ ਵੀਅਤਨਾਮ ਦੀ ਨੰਬਰ 1 ਹੈ, ਜਿੱਥੇ ਇੱਕ ਵੀ ਡੈਥ ਨਹੀਂ ਹੋਈ। ਵੀਅਤਨਾਮ ਦਾ ਨਾਮ ਜਿਹੜਾ ਹੈ ਬਹੁਤ ਘੱਟ ਆਇਆ ਮੀਡੀਆ 'ਚ, ਇੱਕ ਵੀ ਡੈਥ ਨਹੀਂ ਹੋਣ ਦਿੱਤੀ ਵੀਅਤਨਾਮ ਨੇ, ਕਿਉਂਕਿ ਪਰ ਕੈਪੀਟਾ ਟੈਸਟਿੰਗ ਜਿਹੜੀ ਹੈ, ਪਰ ਕੈਪੀਟਾ ਮੀਨਸ ਜਿੰਨੀ ਤੁਹਾਡੀ ਪਾਪੂਲੇਸ਼ਨ ਹੈ ਪਰ 100,000, ਕਿੰਨੀ ਉਹਨਾਂ ਨੇ ਟੈਸਟਿੰਗ ਕੀਤੀ ਹੈ, ਉਹ ਕੈਨੇਡਾ 'ਤੇ ਉੱਥੇ ਗਿਣਤੀ 'ਚ ਨਹੀਂ ਆਉਂਦਾ। ਕੈਨੇਡਾ 'ਤੇ ਇੱਦਾਂ ਲੱਗੇਗਾ ਕਿ ਟੈਸਟਿੰਗ ਦੇ ਮਾਮਲੇ 'ਚ ਵੀਅਤਨਾਮ ਦੇ ਸਾਹਮਣੇ, ਕੈਨੇਡਾ ਇੱਕ 3rd world ਨਹੀਂ ਕਿਤੇ 5th world ਦੀ ਕੰਟਰੀ ਹੈ, ਅਮਰੀਕਾ ਤੋਂ ਲੈ ਕੇ ਕੋਈ ਵੀ ਕੰਟਰੀ ਉਹਦੇ ਸਾਹਮਣੇ ਨਹੀਂ ਆਈ। ਅੱਜ ਵੈਕਸੀਨ ਜੇ ਕੱਲ੍ਹ ਨੂੰ ਆ ਵੀ ਜਾਏਗੀ, ਸਾਡੇ ਕੋਲ ਇੰਨੇ ਪੈਸੇ ਹੈ? ਅਮੈਰੀਕਾ 'ਤੇ ਬਿਲੀਅਨਸ ਆਫ ਡਾਲਰ ਖਰਚ ਕਰ ਰਿਹਾ ਅਮੈਰੀਕਾ, ਇਹਦੇ 'ਤੇ ਗੱਲ ਕਰੀਏ ਸੀ। ਕੱਲ੍ਹ ਨੂੰ ਵੈਕਸੀਨ ਆ ਗਈ, ਫਰਜ਼ ਕਰ ਲਓ ਫਾਲ ਦੇ ਵਿੱਚ ਆ ਗਈ, ਡਿਸੰਬਰ 'ਚ ਆ ਗਈ, ਤਾਂ ਫਿਰ ਇਸ 'ਤੇ ਗੱਲ ਕਰਨ ਦੀ ਜ਼ਰੂਰਤ ਹੈ ਸਾਨੂੰ। ਹਾਊ ਮੱਚ ਮਨੀ ਹੈਵ ਵੀ ਸਪੈਂਡ ਔਨ ਇਨੋਵੇਸ਼ਨ? ਸਾਡਾ ਜਿਹੜਾ ਤੀਸਰਾ ਆਈ ਹੈ, ਬੜਾ ਇੰਪੋਰਟੈਂਟ ਆਈ ਹੈ, ਮੈਂ ਇਨਫਰਾਸਟ੍ਰਕਚਰ ਦੀ ਗੱਲ ਕਰ ਲਈ ਤੁਹਾਡੇ ਨਾਲ ਥੋੜ੍ਹੀ ਜਿਹੀ, ਤੁਹਾਡੇ ਨਾਲ ਮੈਂ ਇੰਟੀਗ੍ਰੇਸ਼ਨ ਦੀ ਗੱਲ ਕਰ ਲਈ, ਅਸੀਂ ਇਕੱਠੇ ਆਉਣਾ, ਹੁਣ ਮੈਂ ਥੋੜ੍ਹੇ ਤੀਸਰੇ ਆਈ 'ਤੇ ਵੀ ਆ ਜਾਣਾ। ਇਨੋਵੇਸ਼ਨ, ਕਿੰਨਾ ਪੈਸਾ ਲਗਾ ਰਹੇ ਹਾਂ ਅਸੀਂ ਵੈਕਸੀਨ 'ਤੇ? ਜਿਹੜਾ ਕੋਈ ਦੱਸੇ ਸਾਨੂੰ, ਸਾਡਾ ਕਾਲਰ ਕਾਲ ਕਰਕੇ ਦੱਸੇ ਕਿੰਨਾ ਪੈਸਾ ਵੈਕਸੀਨ। ਕੱਲ੍ਹ ਨੂੰ ਉਹ ਕਹਿਣ ਜੀ ਲਓ ਜੀ 1 December ਨੂੰ ਵੈਕਸੀਨ ਆ ਰਹੀ ਹੈ, ਬੱਲੇ 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 ਹੋ ਜਾਏਗੀ ਸਾਰੇ ਪਾਸੇ। ਲੇਕਿਨ ਸਵਾਲ ਇਹ ਵੀ ਹੈ ਕਿ ਜੇ 1 December ਨੂੰ ਵੈਕਸੀਨ ਆ ਗਈ, ਮੈਨੂੰ ਸੁਵੀਨਾ ਜੀ ਨੇ ਥੋੜ੍ਹੇ ਦਿਨ ਪਹਿਲਾਂ ਸਵਾਲ ਪੁੱਛਿਆ ਸੀ ਕਿ ਸਾਡੇ ਕੋਲ ਕਦੋਂ ਤੱਕ ਆ ਜਾਏਗੀ, ਜੇ ਸੁਵੀਨਾ ਜੀ ਮੈਨੂੰ ਦੁਬਾਰਾ ਇਹ ਸਵਾਲ ਪੁੱਛ ਲੈਣ ਕਿ ਯੁੱਧਵੀਰ ਜੀ 1 December ਨੂੰ ਵੈਕਸੀਨ ਤਾਂ ਆ ਗਈ, ਅਤੇ ਹੁਣ ਮੈਨੂੰ ਕਦੋਂ ਮਿਲੇਗੀ? ਅਤੇ ਫਿਰ ਉਹ ਸਮਝਣ ਦੀ ਜ਼ਰੂਰਤ ਹੈ ਕਿ ਸੁਵੀਨਾ ਜੀ ਅਸੀਂ ਪੈਸੇ ਕਿੰਨੇ ਲਗਾਏ ਸੀਗੇ ਵੈਕਸੀਨ 'ਤੇ, ਇਹ ਦੱਸੋ। ਅਸੀਂ ਪੈਸੇ ਕਿੰਨੇ ਲਗਾਏ ਸੀਗੇ ਵੈਕਸੀਨ 'ਤੇ, ਪਹਿਲਾਂ ਸਾਨੂੰ ਇਹ ਚੈੱਕ ਕਰਨਾ ਪਏਗਾ ਕਿ ਹਾਊ ਮੱਚ ਮਨੀ ਡਿਡ ਵੀ ਸਪੈਂਡ ਔਨ ਦਾ ਰਿਸਰਚ ਆਫ ਦਾ ਵੈਕਸੀਨ। ਪੁਆਇੰਟ ਨੰਬਰ 1, ਸਾਡੇ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ ਜਿਹੜਾ ਅਸੀਂ ਆਰਡਰ ਕੀਤਾ ਸੀ ਕੈਨੇਡਾ ਨੇ, ਉਹ ਤਾਂ ਹੋਰ ਪੈਸੇ ਦੇ ਕੇ ਹੋਰ ਕੰਟਰੀਆਂ ਲੈ ਗਈਆਂ, ਗਲਵਜ਼ ਵਗੈਰਾ। ਪਰਸਨਲ ਪ੍ਰੋਟੈਕਟਿਵ ਇਕੁਪਮੈਂਟ ਜਿਹੜਾ ਕੈਨੇਡਾ ਨੇ ਆਰਡਰ ਕੀਤਾ ਸੀ, ਉਹ ਪੈਸੇ ਦੇ ਕੇ, ਵੱਧ ਪੈਸੇ ਦੇ ਕੇ ਹੋਰ ਕੰਟਰੀਜ਼ ਲੈ ਗਈਆਂ, ਠੀਕ ਹੈ? ਤਾਂ ਜਦੋਂ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ ਦਾ ਇਹ ਹਾਲ ਹੈ, ਅਸੀਂ ਮਿੰਨਤਾਂ ਕਰਕੇ ਸਾਡੀ ਆਪਣੀ ਕੰਪਨੀ ਨੇ ਜਿੱਥੇ ਉੱਥੇ ਪ੍ਰੋਡਕਸ਼ਨ ਕਰਵਾਈ ਸੀਗੀ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ ਦੀ, ਬਾਅਦ 'ਚ ਅਸੀਂ ਟਰੰਪ ਸਾਹਿਬ ਦੀਆਂ ਮਿੰਨਤਾਂ ਕਰਕੇ ਤਾਂ ਇੱਥੇ ਡਿਸਪੈਚ ਕਰਾਇਆ। ਅਤੇ ਜੇ ਕੱਲ੍ਹ ਨੂੰ ਅਸੀਂ ਕਿਸ ਪੋਜੀਸ਼ਨ 'ਚ ਹੈਗੇ ਹਾਂ ਜਦੋਂ ਵੈਕਸੀਨ, ਐਗਜ਼ਾਮਪਲ ਦੇ ਰਹੇ ਹਾਂ ਕਿ 1 December ਨੂੰ ਵੈਕਸੀਨ ਆ ਗਈ, ਉਹ ਕਹਿੰਦੇ ਜੀ ਅਪਰੂਵ ਹੋ ਗਿਆ, FDA ਹੈਜ਼ ਅਪਰੂਵਡ, ਲਓ ਜੀ ਇਹ ਵੈਕਸੀਨ ਤੁਸੀਂ ਪਾਪੂਲੇਸ਼ਨ 'ਤੇ ਮੈਸਿਵ ਲੈਵਲ 'ਤੇ ਯੂਜ਼ ਕਰ ਸਕਦੇ ਹੋ। ਕੈਨੇਡਾ ਦੀ 37 ਮਿਲੀਅਨ ਦੀ ਪਾਪੂਲੇਸ਼ਨ ਹੈ, ਸਾਨੂੰ ਫੌਰਨ ਮੇਰੇ ਖਿਆਲ ਨਾਲ ਘੱਟੋ ਘੱਟ 35 ਮਿਲੀਅਨ ਡੋਜ਼ ਤਾਂ ਚਾਹੀਦੇ ਨੇ। ਫਿਰ ਕੁਛ ਕਹਿ ਰਹੇ ਨੇ ਕਿ ਡਿਪੈਂਡ ਕਰਦਾ ਕਿ ਵੈਕਸੀਨ ਕਿਸ ਤਰ੍ਹਾਂ ਦੀ, ਸ਼ਾਇਦ ਇੱਕ ਵੈਕਸੀਨ ਇਸ ਤਰ੍ਹਾਂ ਦੀ ਆਵੇ ਜਿਹਦੀਆਂ ਘੱਟੋ ਘੱਟ 2 ਡੋਜ਼ ਤੁਹਾਨੂੰ ਲੈਣੀਆਂ ਪੈਣ, ਤਾਂ ਕਿ ਤੁਹਾਨੂੰ ਲੌਂਗ ਟਰਮ, ਵੀ ਇਹ ਨਹੀਂ ਕਿ ਵੈਕਸੀਨ ਅੱਜ ਲੈ ਲਈ ਫਿਰ ਤੁਹਾਨੂੰ ਕੱਲ੍ਹ ਨੂੰ ਪਤਾ ਲੱਗੇ ਜੀ ਇਹ ਵੈਕਸੀਨ ਦਾ ਅਸਰ ਸਿਰਫ 6 ਮਹੀਨੇ ਚੱਲਦਾ, ਅਤੇ 2 ਡੋਜ਼ ਲੈ ਲਓਗੇ ਤਾਂ ਹੋ ਸਕਦਾ ਇੱਕ ਤਰ੍ਹਾਂ ਤੇ ਕੈਨੇਡਾ ਕੀ ਪੋਜੀਸ਼ਨ 'ਚ ਹੈ, ਅਸੀਂ ਕਿੰਨੇ ਪੈਸੇ ਰਿਸਰਚ 'ਤੇ ਲਗਾਏ ਆ, ਕਿਹੜੀਆਂ ਕੰਪਨੀਜ਼ ਦੇ ਨਾਲ ਅਸੀਂ ਐਗਰੀਮੈਂਟ ਕਰ ਰਹੇ ਨੇ, ਰੋਜ਼ ਐਗਰੀਮੈਂਟ ਹੋ ਰਹੇ ਨੇ, ਕੋਈ ਚਾਈਨਾ ਨਾਲ ਕਰ ਰਿਹਾ ਤੇ ਕੋਈ ਇੰਡੀਆ ਦੀ ਕੰਪਨੀਜ਼ ਨਾਲ ਕਰ ਰਿਹਾ, ਕੋਈ ਯੂਰਪ ਦੀਆਂ ਕੰਪਨੀਜ਼ ਨਾਲ ਕਰ ਰਿਹਾ, ਸਾਡੇ ਐਗਰੀਮੈਂਟ ਕਿਹਦੇ ਨਾਲ ਹੈ? ਹੈਗੇ ਨੇ ਚਾਈਨਾ ਦੇ ਨਾਲ ਹੈਗੇ ਆ, ਸਾਡਾ ਸਾਡੇ ਵੀ ਐਗਰੀਮੈਂਟ ਹੈਗੇ ਨੇ, ਪਰ ਕਿਸ ਲੈਵਲ 'ਤੇ ਆ ਔਰ ਕੀ ਕੱਲ੍ਹ ਨੂੰ ਸਾਡੇ ਉਸ ਐਗਰੀਮੈਂਟ ਨੂੰ ਕੋਈ ਫੋਲੋ ਕਰੇਗਾ ਕਿ ਨਹੀਂ ਕਰੇਗਾ? ਸੋ ਸਾਨੂੰ ਇਹਨਾਂ ਚੀਜ਼ਾਂ 'ਤੇ ਫੋਕਸ ਕਰਨ ਦੀ ਜ਼ਰੂਰਤ ਹੈ। ਕੱਲ੍ਹ ਨੂੰ ਸਾਡਾ ਬੱਚਾ ਐਸੀ ਬੈਟਰੀ ਇਨਵੈਂਟ ਕਰ ਦੇਵੇ ਕਿ ਲਓ ਜੀ ਇਹ ਛੋਟੀ ਜਿਹੀ ਬੈਟਰੀ ਹੈ, ਦੁਬਾਰਾ ਚਾਰਜਰ ਦਾ ਕੰਮ ਹੀ ਖਤਮ ਹੋ ਗਿਆ। ਮੈਂ ਇਹ ਚਾਹੁੰਦਾ ਕਿ ਸਾਡੀ ਕਮਿਊਨਿਟੀ ਇਹਨਾਂ ਚੀਜ਼ਾਂ ਵੱਲ ਫੋਕਸ ਕਰੇ ਕਿ ਅਸੀਂ ਲਓ ਜੀ ਸਾਡੇ ਬੱਚੇ ਨੇ ਇਹ ਬੈਟਰੀ ਇਨਵੈਂਟ ਕਰ ਦਿੱਤੀ ਹੈ, ਵੈਰੀ ਗੁੱਡ। ਇਹਦੇ ਨਾਲ ਕੀ ਹੈ ਜੀ, ਦੁਬਾਰਾ ਜਿੰਨੇ ਚਾਰਜਰ ਨੇ, ਹਰ ਸੈੱਲਫੋਨ ਨੂੰ ਚਾਰਜਰ ਲੱਗਦਾ ਨਾ ਇਸ ਟਾਈਮ, ਉਹ ਕਹੋ ਜੀ ਇਹ ਖਤਮ ਹੋ ਗਿਆ ਕੰਮ, ਇਹ ਛੋਟੀ ਜਿਹੀ ਚਿੱਪ ਪੈ ਜਾਂਦੀ ਹੈ ਫੋਨ ਦੇ ਵਿੱਚ, ਅੱਜ ਤੋਂ ਬਾਅਦ ਤੁਹਾਨੂੰ ਚਾਰਜਰ ਹੋਣਾ ਤਾਂ ਹੈ ਹੀ ਹੈ। ਡੂ ਯੂ ਥਿੰਕ ਇਟ ਵਿਲ ਨੋਟ ਹੈਪਨ? ਇਟ ਵਿਲ ਹੈਪਨ। ਇਟਸ ਨੋਟ ਅ ਕੁਸ਼ਚਨ ਆਫ ਇਫ, ਇਟਸ ਓਨਲੀ ਅ ਕੁਸ਼ਚਨ ਆਫ ਵੈਨ, ਇਟ ਇਜ਼ ਇਨਐਵਿਟੇਬਲ। ਇਹ ਹੋਣਾ ਤਾਂ ਹੋਣਾ ਹੀ ਹੈ, ਲੇਕਿਨ ਕੀ ਸਾਡੇ ਕਮਿਊਨਿਟੀ 'ਚ ਅਸੀਂ ਇੰਸਪਾਇਰ ਕਰਾਂਗੇ ਲੋਕਾਂ ਨੂੰ ਕਿ ਅਸੀਂ ਸਾਡੀ ਕਮਿਊਨਿਟੀ ਦੇ ਲੋਕ ਜਿਹੜੇ ਨੇ ਅੱਗੇ ਆਉਣ, ਜਾਂ ਅਸੀਂ ਐਸੀਆਂ ਚੀਜ਼ਾਂ ਇਨਵੈਂਟ ਕਰੀਏ, ਐਸਾ ਫਿਊਲ ਇਨਵੈਂਟ ਕਰ ਦਈਏ ਕਿ ਜਿਹੜੇ ਜਹਾਜ਼ ਜਿਹੜੇ ਅੱਜ 10-10, 15-15 ਘੰਟੇ ਲੈਂਦੇ ਨੇ, ਅੱਧੇ ਘੰਟੇ ਦੇ ਵਿੱਚ ਤੁਹਾਨੂੰ ਇੱਥੋਂ ਇਸਲਾਮਾਬਾਦ, ਅੱਧੇ ਘੰਟੇ ਦੇ ਵਿੱਚ ਇੱਥੋਂ ਇੰਡੀਆ ਦਿੱਲੀ, ਤੁਸੀਂ 2 ਘੰਟੇ ਦੇ ਵਿੱਚ ਤੁਸੀਂ ਪਹੁੰਚ ਜਾਓਗੇ ਸਿੰਗਾਪੁਰ। ਐਸਾ ਏਵੀਏਸ਼ਨ ਫਿਊਲ ਕਿਆ ਅਸੀਂ ਇਨਵੈਂਟ ਕਰ ਸਕਦੇ ਹਾਂ? ਕਿਆ ਸਾਡਾ ਕੋਈ ਬੱਚਾ ਕਰੇਗਾ ਐਸਾ ਕੋਈ ਫਿਊਲ? ਐਸੀ ਕੋਈ ਵੈਕਸੀਨ ਇਨਵੈਂਟ ਕਰ ਲਾਂਗੇ ਅਸੀਂ, ਜਾਂ ਕੋਈ ਐਸੀ ਕੋਈ, ਜਿਸ ਤਰ੍ਹਾਂ ਤੁਹਾਨੂੰ ਇੱਕ ਵੈਕਸੀਨ ਲੱਗਦੀ ਹੈ ਜ਼ਿੰਦਗੀ ਭਰ ਪੋਲੀਓ ਨਹੀਂ ਹੁੰਦਾ, ਲੱਗਦੀ ਹੈ ਨਾ ਵੈਕਸੀਨ ਲਗਾ ਦਿੱਤੀ, ਕੀ ਹੈ ਜੀ ਹੁਣ ਜ਼ਿੰਦਗੀ ਭਰ ਪੋਲੀਓ ਨਹੀਂ ਹੋਏਗਾ, ਵੈਰੀ ਗੁੱਡ। ਐਲੋ ਜੀ ਇੱਕ ਵੈਕਸੀਨ ਲਗਾ ਦਿੱਤੀ, ਇਹਦੇ ਨਾਲ ਕੀ ਹੈ? ਇਹਦੇ ਨਾਲ ਜੀ ਬੰਦੇ ਨੂੰ ਜ਼ਿੰਦਗੀ ਭਰ ਕੋਲੈਸਟਰੋਲ, ਬਲੱਡ ਪ੍ਰੈਸ਼ਰ ਅਤੇ ਡਾਇਬਟੀਜ਼ ਨਹੀਂ ਹੋਣੇ। ਐਲੋ ਜੀ ਵੈਕਸੀਨ ਨਵੀਂ ਕੱਢੀ ਹੈ, ਐਸੀ ਤਿਆਰੀ ਕੀਤੀ ਹੈ, ਉਹ ਕੀ ਹੁੰਦਾ ਜੀ, ਇਹ ਜੈਨੇਟਿਕਲੀ ਤੁਹਾਨੂੰ ਮੋਡੀਫਾਈ ਕਰ ਦਿੰਦੀ ਹੈ। ਜੇ ਤੁਹਾਡੇ ਪੇਰੈਂਟਸ ਤੋਂ ਤੁਹਾਨੂੰ ਕੋਈ ਚੀਜ਼ ਪਾਸ ਆਨ ਹੋਈ ਹੈ ਨਾ, ਅੱਛਾ, ਇਹ ਤੁਹਾਨੂੰ ਜੈਨੇਟਿਕਲੀ ਮੋਡੀਫਾਈ ਕਰ ਦਿੰਦੀ ਹੈ। ਤੁਹਾਡੇ ਵੈਕਸੀਨ ਲੱਗੀ, ਤੁਹਾਨੂੰ ਲਾਈਫ ਲੌਂਗ ਨਾ ਤੁਹਾਨੂੰ ਕੋਲੈਸਟ੍ਰੋਲ ਹੋਣਾ, ਨਾ ਬਲੱਡ ਪ੍ਰੈਸ਼ਰ ਹੋਣਾ, ਅਤੇ ਨਾ ਤੁਹਾਨੂੰ ਡਾਇਬਟੀਜ਼ ਹੋਣੀ ਹੈ। ਇਹ ਦਵਾਈ ਅਸੀਂ ਇਜਾਦ ਕਰ ਲਈ, ਵੈਰੀ ਗੁੱਡ। ਇਹ ਤਾਂ ਮਜ਼ਾ ਆਇਆ ਗੱਲਾਂ ਦਾ ਸਾਰੀ। ਇਹ ਜੋ ਕੁਛ ਅਸੀਂ ਅੱਜ ਸੁੱਖ ਮਾਣ ਰਹੇ ਹਾਂ, ਚਾਹੇ ਉਹ ਬਲਬ ਹੈ, ਚਾਹੇ ਉਹ ਟੀ ਵੀ ਹੈ, ਚਾਹੇ ਉਹ ਜਹਾਜ਼ ਹੈ, ਚਾਹੇ ਉਹ ਰੇਡੀਓ ਹੈ, ਫੋਨ ਹੈ, ਕਿਸੇ ਲੋਕਾਂ ਨੇ ਇਹਨਾਂ ਪਾਸੇ ਕੰਮ ਕੀਤਾ, ਤਾਂ ਹੀ ਅਸੀਂ ਅੱਜ ਇਹ ਸਾਰਾ ਸੁੱਖ ਮਾਣ ਰਹੇ ਹਾਂ। ਅਤੇ ਸਾਡਾ ਜ਼ੋਰ ਕਿਸ ਗੱਲ 'ਤੇ ਲੱਗਾ ਹੋਇਆ, ਸਾਡਾ ਜ਼ੋਰ ਕਿਸ ਗੱਲ 'ਤੇ ਲੱਗਾ ਹੋਇਆ, ਉਹ ਅਸੀਂ ਜ਼ਰੂਰ ਸੋਚੀਏ। ਸਮੇਂ ਹੋਰ ਜ਼ਿਆਦਾ ਦਿੰਦਾ ਜੀ, ਕਾਲੋਂ ਅਸੀਂ ਬੜੇ ਇੰਤਜ਼ਾਰ ਕਰ ਰਹੇ ਨੇ। ਹਾਂਜੀ ਕਿਰਪਾਲ ਜੀ, ਤੁਹਾਡੀ ਕਾਲ, ਬਨਾਰਸੀ ਸਾਹਿਬ ਤੁਹਾਡੀ ਕਾਲ, ਔਰ ਅਮਿਤ ਜੀ ਤੁਹਾਡੀ ਕਾਲ, ਸਾਰੀਆਂ ਕਾਲਸ ਮੈਂ ਵਾਰੀ ਵਾਰੀ ਆਉਂਦੀਆਂ ਕਰਾਂਗਾ, ਬਟ ਆਈ ਥਿੰਕ ਮੈਨੂੰ ਇਸ਼ਾਰਾ ਹੋ ਰਿਹਾ ਕਿ ਹੈਡਲਾਈਨਸ ਲੇਟ ਹੋ ਰਹੀਆਂ ਨੇ, ਔਰ ਉਹ ਕਹਿੰਦੇ ਜੀ ਸਪੋਂਸਰ ਵੀ ਲੈਣੇ ਜੀ। ਸੁਵਿਨਾ ਜੀ, ਯੂ ਗੋ ਹੈਡ ਫਸਟ, ਅਤੇ ਮੈਂ ਹੈਡਲਾਈਨਸ ਵੀ ਜਾਰੀ ਕਰਦੇ ਹਾਂ ਜੀ।
ਜੀ, ਹੈਡਲਾਈਨਸ ਦੇ ਮੇਨ ਸਪਾਂਸਰਸ ਨੇ ਟ੍ਰਿਲਿਮ ਰੋਡਵੇਜ਼, ਜਿਨ੍ਹਾਂ ਨੂੰ ਲੋੜ ਹੈ ਜੀ ਓਨਰ ਆਪਰੇਟਰਸ ਦੀ, ਅਤੇ US ਦੇ ਲਈ ਡਰਾਈਵਰਸ ਦੀ। ਡੈਡੀਕੇਟਡ ਲੇਨਸ ਨੇ ਓਪਨ ਬੋਰਡ ਯਾਤਰੀਆਂ ਲੋਨ ਹੋਣਗੇ। ਇਨ ਹਾਊਸ ਕਸਟਮ ਕਲੀਅਰੈਂਸ ਹੋਵੇਗੀ, ਸਿਕਿਉਰਡ ਯਾਰਡ 24/7 ਡਿਸਪੈਚ, ਸੰਪਰਕ ਤੁਸੀਂ ਕਰੋ ਅਮਨ ਸਮਰਾਜੀ ਨੂੰ 416-270-3636 ਤੇ 416-270-3636 ਤੇ। ਹੈਰੀ ਤਾਲੀਵਾਲ ਜੀ, ਮੋਰਗੇਜ ਬ੍ਰੋਕਰ ਨੇ ਸਕੋਸ਼ਾ ਬੈਂਕ ਦੇ ਨਾਲ ਡਾਇਰੈਕਟਲੀ ਕਰ ਦੇਣੇ ਵਿਦ ਬੈਂਕ ਪਰਚੇਸ ਰੀਫਾਈਨਾਂਸ ਅਪਰੂਵਲ ਵਿਦ ਇਨ 24 ਆਵਰਸ ਹੋ ਜਾਏਗਾ। ਸੈਲਫ ਇੰਪਲੋਇਡ ਨੂੰ ਲੋਅ ਇਨਕਮ ਐਕਟ ਬਣਾਉਣ ਦੀ ਕੋਈ ਗੱਲ ਨਹੀਂ। ਹੈਰੀ ਤਾਲੀਵਾਲ ਜੀ ਦਾ ਨੰਬਰ ਨੋਟ ਕਰੋ
416-617-6969.
Hello, Mr. Sandeep, how are you? Yes, Sari ji. Haan ji, Sandeep ji, main keh rahi thi, saare walon tuhada nigga swagat hai. Sandeep ji, main keh rahi thi, saare walon tuhada nigga swagat. Aaj sadli ki khaas gal baat, definitely ji, real estate di gal karan to pehla Yudhvir ji agar meri awaaz sun rahe ne, Yudhvir ji, hats off to you, it was an ultimate discussion, trust me, you touched my heart, the core of my heart rather. And it was really a really good discussion. Is discussion de naal je agar todi din di shuruaat ho rahi hove, is positive mindset de naal je todi din di shuruaat hove, ta kya kehne ji, kya kehne?
Thank you Jasinder Kalra sahab, thank you for all the kind words, especially coming from you, it means a lot. Bahut shukriya Kalra sahab.
Aur hun gal karde hain ji real estate di. Yudhvir ji, ek recent jehdi bahut vadhiya, ਜਿਹਨੂੰ ਕਹਿ ਲਓ ਵੀ ਡੇਟਾ ਮੈਂ ਅੱਜ ਸ਼ੇਅਰ ਕਰਨ ਜਾ ਰਿਹਾ। ਬਹੁਤ ਦਿਨਾਂ ਤੋਂ ਸਾਰੇ ਲਿਸਨਰਸ ਐਕਚੁਅਲੀ ਇਹੀ ਵੇਟ ਕਰ ਰਹੇ ਹੈਗੇ ਨੇ ਕਿ ਜੀ ਪ੍ਰਾਈਜ਼ਸ ਟੁੱਟਣਗੀਆਂ ਜਾਂ ਅਸੀਂ ਹੋਰ ਥੋੜ੍ਹਾ ਜਿਹਾ ਵੇਟ ਕਰ ਲਈਏ, ਦੇਖਦੇ ਹਾਂ ਮਾਰਕੀਟ ਕਿਹੜੇ ਪਾਸੇ ਜਾਂਦੀ ਹੈ। ਮੈਂ ਯੁਧਵੀਰ ਜੀ, ਆਪਣੇ ਰਫਲੀ 18 ਸਾਲ ਰਫਲੀ ਕੀ ਐਕਚੁਅਲੀ ਪੂਰੇ 18 ਸਾਲ ਕੰਪਲੀਟ ਹੋ ਗਏ ਨੇ ਇੰਟਰਸਟ ਰੇਟ ਆਪਾਂ 6.35 ਵੀ ਦੇਖਿਆ ਪਿਛਲੇ 18 ਸਾਲਾਂ ਚ, 3.75 ਵੀ ਦੇਖਿਆ, 5.5 ਵੀ ਦੇਖਿਆ, ਤੇ ਹੁਣ ਅੱਜ ਦੀ ਡੇਟ ਦੇ ਵਿੱਚ ਜਿਹੜਾ ਕਿ ਲੋ ਰੌਕ ਬੋਟਮ ਇੰਟਰਸਟ ਰੇਟ ਹੈ ਉਹ ਹੈਗਾ 2.39। ਔਰ ਕੁਇਕਲੀ ਮੈਂ ਅੱਜ ਬਹੁਤਾ ਟਾਈਮ ਨਹੀਂ ਲਾਂਗਾ, ਇਹਨੂੰ ਤੁਹਾਡੀ ਹੈਡਲਾਈਨਸ ਵੱਲ, ਤੁਸੀਂ ਲੇਟ ਹੋ ਰਹੇ ਹੋ, ਇਹਨੂੰ ਅਸੀਂ ਥਰਸਡੇ ਨੂੰ ਫਿਰ ਅਸੀਂ ਕੰਪਲੀਟ ਡਿਸਕਸ਼ਨ ਕਰ ਲਵਾਂਗੇ, ਲੇਕਿਨ ਮੈਂ ਕੁਇਕਲੀ ਇੱਕ ਚੀਜ਼ ਦੱਸ ਦੇਵਾਂ ਕਿ ਮੋਰਗੇਜਿਸ ਜਿਹੜਾ ਹੈਗੀਆਂ ਨੇ ਉਹ ਅਭਿੰਨ ਇੱਕ ਇੱਕ ਅਟੁੱਟਵਾਂ ਅੰਗ ਹੈ ਸਾਡੀ ਘਰ ਦੀ ਰੀਅਲ ਸਟੇਟ ਇੰਡਸਟਰੀ ਦਾ। ਜੇ ਤੁਸੀਂ 10% ਜਾਂ 20% ਡਾਊਨ ਪੇਮੈਂਟ ਦਿੰਦੇ ਹੋ ਤੇ 80% ਪੇਮੈਂਟ ਹੈ ਜਿਹੜੀ ਤੁਹਾਡੀ ਲੋਨ ਹੁੰਦੀ ਹੈ, ਲੈਵਰੇਜਿੰਗ ਤੁਸੀਂ ਯੂਜ਼ ਕਰਦੇ ਹੋ, ਬੈਂਕਾਂ ਕੋਲੋਂ ਪੈਸੇ ਲੈਂਦੇ ਹੋ, ਲੈਂਡ ਕਰਦੇ ਹੋ ਮਨੀ ਨੂੰ, ਤੇ ਅਸੀਂ ਸਿਰਫ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਹਾਂ ਕਿ ਜੀ ਪ੍ਰਾਈਸ ਕਦੋਂ ਘਟੇਗੀ। ਮੈਂ ਤੁਹਾਨੂੰ ਇੱਕ ਸਿੰਪਲ ਫੈਕਟ ਜਿਹੜੀ ਅੱਜ ਸਵੇਰੇ ਮੈਂ ਕੈਲਕੂਲੇਸ਼ਨ ਕਰ ਰਿਹਾ ਸੀ ਕਿ ਕਿਸੇ ਇੱਕ ਐਵਰੇਜ ਘਰ ਦੇ ਉੱਤੇ $7.5 lakh ਦੀ ਸਿਰਫ ਮੋਰਗੇਜ ਹੋਵੇ, ਔਰ ਉਹ ਅੱਜ ਜਿਹੜਾ ਬੰਦਾ 2.39 ਤੇ ਅਗਰ ਉਹਨੂੰ ਇੰਟਰਸਟ ਰੇਟ ਮਿਲ ਰਿਹਾ ਬੈਂਕ ਚੋਂ, ਸਿਰਫ ਇੱਕ ਸਾਲ ਪਿੱਛੇ ਚਲੇ ਜਾਓ, ਪਿਛਲੇ ਸਾਲ ਜੂਨ ਦੇ ਵਿੱਚ ਇਹੀ ਰੇਟ 3.75 ਸੀ। ਮੈਂ ਕੁਇਕਲੀ ਇੱਕ ਡਾਟਾ ਸ਼ੇਅਰ ਕਰਦਾ ਕਿ ਪਹਿਲੇ 5 ਸਾਲ ਦੇ ਵਿੱਚ ਤੁਸੀਂ 82,000 ਦੇ ਆਸ ਪਾਸ ਇੰਟਰਸਟ ਪੇ ਕਰਦੇ ਹੋ ਜੇ ਤੁਸੀਂ 2.39 ਤੋਂ ਅਗਰ ਤੁਹਾਨੂੰ ਬੈਂਕ ਕੁਆਲੀਫਾਈ ਕਰ ਰਿਹਾ, ਔਰ ਜੇ ਤੁਸੀਂ 3.75 ਤੇ ਹੋਰ 5 ਸਾਲ ਬਾਅਦ ਜਾਂ ਹੋਰ 2 ਸਾਲ ਬਾਅਦ ਜਦੋਂ ਕਿ ਪ੍ਰਾਈਜ਼ ਥੋੜੀਆਂ ਜਦੋਂ ਥੋੜਾ ਜਿਹਾ ਮਾਰਕੀਟ ਉੱਪਰ ਗਈ ਤੇ ਡੈਫੀਨੇਟਲੀ ਇੰਟਰਸਟ ਰੇਟ ਉੱਪਰ ਜਾਣਾ ਹੀ ਜਾਣੇ ਨੇ, ਜੇ ਇਹੀ ਤੁਸੀਂ ਮੋਰਗੇਜ 3.75% ਤੇ ਲੌਕ ਕਰਦੇ ਹੋ ਤੇ ਯੂ ਐਂਡਡ ਅਪ ਪੇਇੰਗ $130,000 ਐਜ਼ ਐਨ ਇੰਟਰਸਟ ਓਨਲੀ ਵਿਦ ਇਨ ਫਸਟ 5 ਈਅਰ ਆਫ ਟਰਮ। $50,000 ਦਾ ਤੁਸੀਂ ਸਿਰਫ ਪਹਿਲੇ 5 ਸਾਲ ਦੇ ਵਿੱਚ ਐਕਸਟਰਾ ਇੰਟਰਸਟ ਪੇ ਕਰਦੇ ਹੋ ਜੇ ਤੁਹਾਡਾ ਇੰਟਰਸਟ ਰੇਟ ਸਿਰਫ 1% ਜਾਂ 1.5% ਜਾਂ 1.5% ਉੱਤੇ ਚਲਾ ਜਾਏ। ਸੋ ਹਮੇਸ਼ਾ ਪ੍ਰਾਈਜ਼ ਨੂੰ ਦੇਖ ਕੇ ਹੀ ਕਰ ਨਹੀਂ ਲੈਣਾ ਚਾਹੀਦਾ, ਇੰਟਰਸਟ ਫੈਕਟਰ ਜਾਂ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਨੂੰ ਵੀ ਮੱਦੇਨਜ਼ਰ ਰੱਖੋ। ਦਿਸ ਇਜ਼ ਦਾ ਰੀਅਲੀ ਰੀਅਲੀ ਰਾਈਟ ਟਾਈਮ ਟੂ ਬਾਏ ਔਰ ਇਨਵੈਸਟ। ਔਰ ਇਸ ਤੋਂ ਇਲਾਵਾ ਹੋਰ ਵੀ ਸਾਡੇ ਜਿਹੜੇ ਕਿ ਐਜ਼ ਐਨ ਐਕਸਪਰਟ ਜਿਹੜੀ ਅਸੀਂ ਤੁਹਾਨੂੰ ਐਡਵਾਈਸ ਦੇ ਸਕਦੇ ਹਾਂ, ਪਲੀਜ਼ ਉਹਦੇ ਲਈ ਸਾਨੂੰ ਕਾਲ ਜ਼ਰੂਰ ਕਰੋ। ਮੈਂ ਗਾਰੰਟੀ ਕਰਦਾ ਕਿਸੇ ਵੀ ਹੋਮ ਬਾਇੰਗ ਪ੍ਰੋਸੈਸ ਦੇ ਵਿੱਚ ਘੱਟੋ ਘੱਟ ਤੁਹਾਡਾ $15,000 to $20,000 ਤੁਹਾਡਾ ਅਸੀਂ ਬੈਨੀਫਿਟ ਕਰਾਵਾਂਗੇ। ਉਹਦੇ ਵਾਸਤੇ ਪ੍ਰੋਪਰਲੀ ਸਾਨੂੰ ਟਾਈਮ ਦਿਓ, ਸਾਡੇ ਕੋਲ ਆਫਿਸ ਆਓ, ਬੈਠ ਕੇ ਇੱਕ ਕੱਪ ਚਾਹ ਪੀਓ, ਜਿਹਨੇ ਕਾਫੀ ਪੀਣੀ ਹੈ ਕਾਫੀ ਵੀ ਲੈ ਸਕਦਾ, ਐਂਡ ਡੈਫੀਨੇਟਲੀ ਵੀ ਵਿਲ ਐਡਵਾਈਜ਼ ਯੂ ਕਿ ਵਾਟ ਇਜ਼ ਦਾ ਰਾਈਟ ਟਾਈਮ ਟੂ ਬਾਏ ਐਂਡ ਵੇਅਰ ਇਜ਼ ਦਾ ਰਾਈਟ ਪਲੇਸ ਟੂ ਬਾਏ। ਜਾਣ ਤੋਂ ਪਹਿਲਾਂ ਇੱਕ ਵਾਰੀ ਕੁਇਕਲੀ ਮੈਂ ਇੱਕ ਜਿਹੜੀ ਹੈਗੀ ਹੈ ਪ੍ਰੋਪਰਟੀ ਉਹ ਸ਼ੇਅਰ ਕਰਨਾ ਚਾਹੁੰਦਾ ਆਪਣੇ ਕੋਲ। ਇਸ ਵੇਲੇ ਕ੍ਰੈਡਿਟ ਵਿਊ ਐਂਡ ਸੈਂਡਲ ਵਿਊ ਦੇ ਏਰੀਏ ਦੇ ਵਿੱਚ ਸਿਰਫ ਔਰ ਸਿਰਫ 12 ਸਾਲ ਪੁਰਾਣਾ ਇਹ ਘਰ ਹੈਗਾ, ਮਾਫ਼ ਕਰਨਾ ਜੀ 889,000 ਦੇ ਵਿੱਚ ਅਸੀਂ ਇਹਨੂੰ ਮਾਰਕੀਟ ਦੇ ਵਿੱਚ ਲੈ ਕੇ ਆਏ ਹਾਂ। 3100 ਸਕੇਅਰ ਫੁੱਟ ਦਾ ਇਹ ਘਰ ਹੈ, ਪੂਰਾ ਐਗਜੈਕਟ 3300 ਸਕੇਅਰ ਫੁੱਟ, ਜਿਹੜਾ ਕਿ 42 ਫੁੱਟ ਦੇ ਲੋਟ ਦੇ ਉੱਤੇ 51 ਫੁੱਟ ਦੇ ਲੋਟ ਦੇ ਉੱਤੇ ਬਣਿਆ ਹੋਇਆ ਹੈ, ਔਰ 1100 ਸਕੇਅਰ ਫੁੱਟ ਦੀ ਇਹਦੀ ਫਿਨਿਸ਼ ਬੇਸਮੈਂਟ ਅਪਾਰਟਮੈਂਟ, 2 ਬੈਡਰੂਮ ਦੀ ਸੈਪਰੇਟ ਐਂਟਰੈਂਸ ਦੇ ਨਾਲ, ਡਬਲ ਕਾਰ ਗਰਾਜ, 6 ਗੱਡੀਆਂ ਦੀ ਪਾਰਕਿੰਗ, ਟੋਟਲ ਆਲ ਟੁਗੈਦਰ 8 ਗੱਡੀਆਂ ਦੀ ਪਾਰਕਿੰਗ ਹੈਗੀ ਹੈ। ਸਿਰਫ ਔਰ ਸਿਰਫ 889,000 ਦੇ ਵਿੱਚ ਅਸੀਂ ਇਹਨੂੰ ਲੈ ਕੇ ਆਏ ਹਾਂ। ਕ੍ਰੈਡਿਟ ਵਿਊ ਐਂਡ ਸੈਂਡਲਵੁੱਡ ਦਾ ਇਹਦਾ ਏਰੀਆ ਹੈਗਾ, ਔਰ ਆਪਣੇ ਕੋਲ ਕਿਚਨਰ ਦੇ ਵਿੱਚ ਇੱਕ ਡੀਟੈਚ ਪ੍ਰੋਪਰਟੀ, ਡਬਲ ਕਾਰ ਗਰਾਜ ਦੇ ਨਾਲ, 3 ਬੈਡਰੂਮ, 3 ਵਾਸ਼ਰੂਮ, ਸਿਰਫ ਔਰ ਸਿਰਫ ਇਹ ਅਸੀਂ ਲੈ ਕੇ ਆਏ ਹਾਂ ਜੀ 569,000 ਦੇ ਵਿੱਚ। ਡੀਟੈਚ ਕਾਰ, ਸਿਰਫ 2 ਸਾਲ ਪੁਰਾਣਾ ਇਹ ਘਰ ਹੈ। ਕਿਚਨਰ ਦੇ ਵਿੱਚ ਅਗਰ ਕਿਸੇ ਨੇ ਪ੍ਰੋਪਰਟੀ ਲੈਣੀ ਹੋਵੇ ਜਾਂ ਇਨਵੈਸਟਮੈਂਟ ਵਾਸਤੇ ਸੋਚ ਰਿਹਾ ਹੋਵੇ ਤਾਂ ਨੰਬਰ ਹਮੇਸ਼ਾ ਯਾਦ ਰੱਖੋ 416-873-3337, 416-873-3337। ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦੇਵਾਂ ਕਿ ਐਕਸਪਰਟ ਐਡਵਾਈਸ ਲੈਣ ਵਾਸਤੇ ਪਲੀਜ਼ ਸਾਨੂੰ ਉਸ ਬੰਦੇ ਨੂੰ ਕਾਲ ਕਰੋ। ਹੋ ਸਕਦਾ ਤੁਹਾਡੇ ਕੋਲ ਆਪਣੇ ਰੀਅਲਟਰਸ ਹੋਣਗੇ, ਚਾਹੇ ਲਿਸਟਿੰਗ ਕਰਨੀ ਹੈ, ਚਾਹੇ ਵੇਚਣਾ ਹੈ ਜਾਂ ਖਰੀਦਣਾ ਹੈ, ਇੱਕ ਵਾਰੀ ਸਾਨੂੰ ਕਾਲ ਜ਼ਰੂਰ ਕਰੋ। ਗਿਵ ਅਸ ਸਮ ਟਾਈਮ, ਇਟ ਇਜ਼ ਅ ਫ੍ਰੀ, ਨੋ ਆਬਲੀਗੇਸ਼ਨ ਜਿਹੜੀ ਆਪਣੀ ਇਹ ਮੀਟਿੰਗ ਹੋਏਗੀ। ਨੰਬਰ ਇੱਕ ਵਾਰੀ ਫਿਰ ਰਿਪੀਟ ਕਰ ਦਿੰਦਾ, ਕਾਲ ਜਸਵਿੰਦਰ ਕਾਲਰਾ 416-873-3337, 416-873-3337, ਔਰ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ ਯੁਧਵੀਰ ਜੀ।
ਥੈਂਕ ਯੂ ਵੈਰੀ ਮੱਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ ਸਰ। ਥੈਂਕ ਯੂ, ਬਹੁਤ ਮਿਹਰਬਾਨੀ ਜੀ। ਔਰ ਫੋਨ ਨੰਬਰ ਇੱਕ ਵਾਰੀ ਫਿਰ ਇੰਗਲਿਸ਼ ਪੰਜਾਬੀ ਚ ਕੁਇਕਲੀ ਦੱਸ ਦਿਓ।
416-873-3337, 416-873-3337।
ਥੈਂਕ ਯੂ ਜੀ। ਹਾਂਜੀ, ਅਗਲੀ ਕਾਲ ਜੀ, ਭੁਪਿੰਦਰ ਪੋਗਲ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ। ਹਾਂਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਜੀ? ਹੈਲੋ, ਹਾਂਜੀ, ਤੁਹਾਨੂੰ ਆਵਾਜ਼ ਆ ਰਹੀ ਹੈ ਜੀ? ਹੈਲੋ
ਹਾਂਜੀ
ਰੇਡੀਓ ਦੀ
ਵੋਲਿਊਮ
ਹਾਂਜੀ ਰੇਡੀਓ ਦੀ ਵੋਲਿਊਮ ਹਾਂਜੀ ਹੁਣ ਠੀਕ ਹੈ ਜੀ ਹੁਣ ਠੀਕ ਹੈ ਹਾਂਜੀ ਗੋ ਅਹੈਡ
ਹਾਂ ਯਦੂ ਜੀ ਆਪਾਂ ਪਹਿਲਾਂ ਵੀ ਡਿਸਕਸ਼ਨ ਕਰਦੇ ਹੁੰਦੇ ਹਾਂ ਕਿ ਜਿੰਨੀਆਂ ਖੋਜਾਂ ਹੋਈਆਂ ਇੰਜਨ ਤੋਂ ਲੈ ਕੇ ਟੈਲੀਫੋਨ ਬਿਜਲੀ ਇਹ ਇੰਟਰਨੈਟ ਇਹ GPS ਯੂ ਨੇਮ ਐਨੀਥਿੰਗ ਇਹ ਸਾਰੀਆਂ ਜਿਹੜੀਆਂ ਯੂਰਪ ਦੇ ਵਿੱਚ ਹੋਈਆਂ ਜਾਂ ਇੱਧਰ ਚਲੋ ਹੁਣ ਆਪਾਂ ਕਹਿ ਸਕਦੇ ਹਾਂ ਵੀ ਜਿੰਨੇ ਪੈਸੇ ਅਮੈਰੀਕਾ ਖਰਚ ਕਰ ਰਿਹਾ ਜਿੰਨੇ ਟੈਂਕ ਬਣਦੇ ਤੋਪਾਂ ਬਣਦੀਆਂ ਚਲੋ ਜੋ ਮਰਜ਼ੀ ਵੀ ਹਥਿਆਰ ਫਾਰਮ ਨਹੀਂ ਬਣਨੇ ਚਾਹੀਦੇ ਪਰ ਹੈ ਤਾਂ ਇਨੋਵੇਸ਼ਨ ਹੀ ਹੈ ਜਿੰਨੀ ਦਵਾਈ ਬਣਨੀ ਆ ਜਿੰਨੀ ਆਜ਼ਾਦ ਹੋ ਰਹੀ ਆ ਸਾਰੀ ਇਹਨਾਂ ਮੁਲਕਾਂ ਦੇ ਵਿੱਚ ਹੋ ਰਹੀ ਆ ਜਦੋਂ ਆਜ਼ਾਦ ਹੋ ਜਾਣੀ ਆ ਪਤਾ ਵੀ ਪ੍ਰੋਡਕਸ਼ਨ 'ਚ ਆ ਗਈ ਆਈਟਮ ਚਲੋ ਜੀ ਆਫਲੋਡ ਕਰਦੇ ਹੋਏ ਇੰਡੀਆ ਚਾਈਨਾ ਵਰਗੀਆਂ ਕੰਟਰੀਆਂ ਨੂੰ ਹਨਾ ਜੀ ਸੋ ਆਪਾਂ ਗੱਲ ਕਰਦੇ ਹਾਂ ਜਿਹੜੀ ਤੁਸੀਂ ਗੱਲ ਕਰਦੇ ਹਾਂ ਵੀ ਇਹ 3i ਦੀ ਐਮਫਸਾਈਜ਼ ਹੀ ਇਹਨਾਂ ਗੱਲਾਂ 'ਤੇ ਹੋਣਾ ਚਾਹੀਦਾ ਮੈਂ ਤਾਂ ਥੋੜ੍ਹਾ ਜਿਹਾ ਇਸ ਗੱਲ ਤੋਂ ਵੀ ਡਿਫਰ ਕਰਦਾ ਕਈ ਵਾਰ ਆਪਣੇ ਇੱਥੇ ਸੱਜਣ ਆ ਕੇ ਨਾ ਬਹੁਤ ਭਾਰੀ ਭਾਰੀ ਕੋਈ ਹਿੰਦੀ ਬੋਲਣ ਲੱਗ ਜਾਊਗਾ ਵੱਡੇ ਵੱਡੇ ਅੱਖਰ ਜਾਂ ਪੰਜਾਬੀ 'ਚ ਕਹਿ ਲੱਗੂ ਮੇਰਾ ਧਰਮ ਖਤਰੇ ਜਾਂ ਸਰ ਜੀ ਇੰਨੀ ਗੱਲ ਆ ਇਹ ਤਾਂ ਥਿਊਰੀ ਆਫ ਐਵੋਲਿਊਸ਼ਨ ਆ ਕਿ ਬੰਦੇ ਦੀ ਫਿਤਰਤ ਆ ਕਿ ਬੰਦੇ ਨੂੰ ਜਿੱਥੇ ਜਿੱਥੇ ਰਹਿਣ ਦੇ ਵਧੀਆ ਮੌਕੇ ਮਿਲਦੇ ਆ ਉਹਦੀ ਸੇਫਟੀ ਹੁੰਦੀ ਆ ਪ੍ਰੋਸਪੈਰਿਟੀ ਹੁੰਦੀ ਬੰਦਾ ਉੱਥੇ ਮੂਵ ਹੋ ਜਾਂਦਾ ਠੀਕ ਆ ਜੀ ਆਪਾਂ ਇਹ ਰੌਲਾ ਪਾਈ ਜਾਈ ਕਿ ਮੈਂ ਪਿੱਛੇ ਧਰਤੀ ਛੱਡਿਆ ਹਾਏ ਮੈਂ ਮੇਰੀ ਤਾਂ ਲੋਇਲਟੀ ਹੈਗੀ ਆ ਸਾਡੇ ਇਮੋਸ਼ਨ ਹੈ ਕਿਉਂਕਿ ਅਸੀਂ ਜੰਮੇ ਹਾਂ ਉੱਥੇ ਹਨਾ ਤੁਸੀਂ ਉਹਦੀ ਚੀਜ਼ ਨੂੰ ਬਖੇੜਾ ਪਾ ਕੇ ਇੱਥੇ ਮਾਹੌਲ ਖਰਾਬ ਕਰੋ ਵਿਚ ਇਜ਼ ਟੋਟਲੀ ਨੋਟ ਐਕਸੈਪਟੇਬਲ ਠੀਕ ਆ ਜੀ ਉਹਦੇ ਵਿੱਚ ਇਹ ਹੁੰਦਾ ਕਿ ਦੇਖੋ ਮੈਂ ਤਾਂ ਚਲੋ ਜੇ ਅਸੀਂ ਮੈਨੂੰ ਫਿਰ ਰਿਲੀਜਨ ਤਾਂ ਮੇਰੇ ਲਈ ਤਾਂ ਸੈਕੰਡਰੀ ਆ ਪਹਿਲਾਂ ਪ੍ਰੋਸਪੈਰਿਟੀ ਆ ਪਹਿਲਾਂ ਇਹ 3i's ਆ ਹਨਾ ਤੇ ਉਹਦੇ ਵਿੱਚ ਵੀ ਮੈਂ ਉਹਦੀ ਵੀ ਐਗਜ਼ਾਮਪਲ ਲੈ ਲਵਾਂ ਆਪਾਂ ਗੁਰੂਆਂ ਦੀ ਐਗਜ਼ਾਮਪਲ ਲੈ ਲਈਏ ਆਪਾਂ ਉਹ ਟਾਈਮ ਦੇਖਿਆ ਮੈਂ ਫਿਰ ਦੁਬਾਰਾ ਉਹ ਰਿਪੀਟ ਕਰ ਦਿੰਦਾ ਜਦੋਂ ਪੰਜਾਬ ਦੇ ਹਾਲਾਤ ਬਹੁਤ ਖਰਾਬ ਸੀਗੇ ਹਨਾ ਕਈ ਵਾਰ ਲੋਕ ਵੀ ਆਹ ਸ਼ਹਿਰ ਜੀ ਇਹ ਪਵਿੱਤਰ ਆ ਇਹ ਗੁਰਦੁਆਰਾ ਇਹ ਤਾਂ ਬਚਾਉਣਾ ਇਹਨੂੰ ਭਾਈ ਸਾਹਿਬ ਗੁਰੂ ਗੋਬਿੰਦ ਸਿੰਘ ਅੱਜ ਤੱਕ ਕਦੀ ਅੰਮ੍ਰਿਤਸਰ ਨਹੀਂ ਗਏ ਚਾਰ ਪਾਤਸ਼ਾਹੀਆਂ ਤੋਂ ਬਾਅਦ ਕੋਈ ਉੱਥੇ ਨਹੀਂ ਗਿਆ ਉਹਨਾਂ ਨੇ ਸਿਰਫ ਜਿਹੜਾ ਮਿਸ਼ਨ ਰੱਖਿਆ ਸੀ ਲੋਕਾਂ ਨੂੰ ਜੋੜਨ ਦਾ ਰੱਖਿਆ ਸੀਗਾ ਹਨਾ ਉਹਨਾਂ ਨੇ ਥਾਂ ਥਾਂ ਤੋਂ ਬੰਦੇ ਨੂੰ ਲੈ ਕੇ ਆਏ ਅੰਮ੍ਰਿਤਸਰ ਚਾਰ ਕੀਤਾ ਪਰਪਸ ਮਿਸ਼ਨ ਉਹਨਾਂ ਦਾ ਇਹੀ ਸੀਗਾ ਇਕੁਐਲਿਟੀ ਇਕੁਐਲਿਟੀ ਨੂੰ ਇਸਟੈਬਲਿਸ਼ ਕਰਨਾ ਠੀਕ ਆ ਜੀ ਸੋ ਇਸ ਕਰਕੇ ਸਾਰਿਆਂ ਸੱਜਣਾਂ ਨੂੰ ਬੇਨਤੀ ਆ ਕਿ ਆਪਾਂ ਬਹੁਤ ਲੰਬੀ ਡਿਸਕਸ਼ਨ ਕਰ ਸਕਦੇ ਇਹਦੇ ਉੱਤੇ ਪਰ ਇਹੀ ਆ ਕਿ ਜਿਹੜੇ ਉੱਥੇ ਦੇ ਮਸਲੇ ਆ ਉਹ ਉੱਥੇ ਰਹਿਣ ਦਿਓ ਉਹ ਆਪਾਂ ਜਿਹੜਾ ਉਹ ਆ ਨਾ ਉਹ ਜ਼ਹਿਰ ਇੱਥੇ ਨਹੀਂ ਉੱਗਣਾ ਚਾਹੀਦਾ ਉੱਥੇ ਆਪਣਾ ਆਪਾਂ ਕਿਉਂ ਆਏ ਆ ਇੱਥੇ ਜੇ ਇੰਨਾ ਜ਼ਿਆਦਾ ਤੁਹਾਨੂੰ ਲਗਾਅ ਹੈਗਾ ਤੁਸੀਂ ਕਹਿੰਦੇ ਆ ਕਿ ਨਹੀਂ ਜੀ ਮੈਂ ਤਾਂ ਉੱਥੇ ਫਿਰ ਵਾਪਸ ਯੂ ਸ਼ੁਡ ਗੋ ਬੈਕ ਹੋਮ ਰਾਈਟ ਤੁਸੀਂ ਇੱਥੇ ਡਿਸਕਸ ਕਰ ਸਕਦੇ ਆ ਤੁਸੀਂ ਚੈਰਿਟੀ ਕਰ ਸਕਦੇ ਤੁਸੀਂ ਇੰਪਰੂਵਮੈਂਟ ਕਰ ਸਕਦੇ ਆ ਪਰ ਤੁਸੀਂ ਇਹ ਨਹੀਂ ਹੈਗਾ ਵੀ ਇੱਥੇ ਦੇ ਲੋਕਾਂ ਦੇ ਹਾਲਾਤ ਖਰਾਬ ਕਰੋ ਦੈਟਸ ਆਲ ਥੈਂਕ ਯੂ ਵੈਰੀ ਮੱਚ
ਥੈਂਕ ਯੂ ਭੁਪਿੰਦਰ ਸਾਹਿਬ ਬਹੁਤ ਵਧੀਆ ਤਰੀਕੇ ਦੇ ਨਾਲ ਭੁਪਿੰਦਰ ਸਾਹਿਬ ਤੁਸੀਂ ਐਕਸਪਲੇਨ ਕੀਤਾ ਕਿ ਅਸੀਂ ਡਿਸਕਸ ਕਰ ਸਕਦੇ ਹਾਂ ਬਟ ਡਿਸਕਸ਼ਨ ਦਾ ਨਤੀਜਾ ਇਹ ਹੋਣਾ ਚਾਹੀਦਾ ਕਿ ਅਸੀਂ ਚੈਰਿਟੀ ਕਰੀਏ ਜੇ ਅਸੀਂ ਮੈਂ ਦੋ ਸ਼ਹਿਰਾਂ ਦਾ ਐਗਜ਼ਾਮਪਲ ਲੈ ਕੇ ਗੱਲ ਕਰ ਦਿੰਦਾ ਇੱਕ ਕੋਈ ਸ਼ਹਿਰ ਪਿੱਕ ਕਰ ਲਓ ਫਰਜ਼ ਕਰ ਲਓ ਅਸੀਂ ਕਰਾਚੀ ਅਤੇ ਜਲੰਧਰ ਲੈ ਲਈਏ ਅਸੀਂ ਕਰਾਚੀ ਦੇ ਬਾਰੇ ਡਿਸਕਸ਼ਨ ਕਰ ਸਕਦੇ ਹਾਂ ਜੀ ਕਰਾਚੀ 'ਚ ਬੜੀ ਗਰੀਬੀ ਹੈ ਕਰਾਚੀ 'ਚ ਲੋਕ ਬੇਰੁਜ਼ਗਾਰ ਨੇ ਉਹਦਾ ਮਕਸਦ ਇਹ ਹੋਣਾ ਚਾਹੀਦਾ ਕਿ ਅੱਛਾ ਫਿਰ ਉਹਦਾ ਅਗਲਾ ਨਤੀਜਾ ਇਹ ਨਿਕਲੇ ਕਿ ਅਸੀਂ ਕਰਾਚੀ ਦੇ ਲੋਕਾਂ ਲਈ ਮਦਦ ਕਿੱਦਾਂ ਕਰਨੀ ਹੈ ਕਰਾਚੀ ਨੂੰ ਕ੍ਰਿਟੀਸਾਈਜ਼ ਕਰਨ ਲਈ ਨਹੀਂ ਕਰਨਾ ਅਸੀਂ ਜਲੰਧਰ ਦੇ ਵਿੱਚ ਬੇਰੁਜ਼ਗਾਰੀ ਹੈ ਗਰੀਬੀ ਹੈ ਡਿਸਕਸ ਕਰ ਸਕਦੇ ਹਾਂ ਬਿਲਕੁਲ ਕਰੀਏ ਔਰ ਫਿਰ ਉਹਦਾ ਅਗਲਾ ਨਤੀਜਾ ਇਹ ਨਿਕਲਣਾ ਚਾਹੀਦਾ ਕਿ ਜਲੰਧਰ ਦੇ ਨੇੜੇ ਪਿੰਡਾਂ ਦੇ ਵਿੱਚ ਜਾਂ ਜਲੰਧਰ ਦੇ ਵਿੱਚ ਪੋਲਿਊਸ਼ਨ ਵੱਧ ਰਹੀ ਹੈ ਅਤੇ ਅਸੀਂ ਇੱਥੇ ਬੈਠ ਕੇ ਕੋਈ ਹੈਲਪ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ ਅਸੀਂ ਮਜ਼ਾਕ ਉਡਾਉਂਦੇ ਹਾਂ ਉੱਥੇ ਦੇ ਲੋਕਾਂ ਦਾ ਉੱਥੇ ਦੀ ਗਰੀਬੀ ਦਾ ਮਜ਼ਾਕ ਉਡਾਉਂਦੇ ਹਾਂ ਅਸੀਂ ਹੇਟਰਡ ਫੈਲਾਉਂਦੇ ਇੱਥੇ ਨਫ਼ਰਤ ਫੈਲਾਉਂਦੇ ਹਾਂ ਇੱਥੇ ਅਸੀਂ ਉੱਥੇ ਦੇ ਲੀਡਰਾਂ ਨੂੰ ਠੁੱਡੇ ਮਾਰਨਾ ਹੈ ਮੈਂ ਉਹਨਾਂ ਨੂੰ ਗਾਲਾਂ ਕੱਢਦਾ ਇੱਥੇ ਬੈਠ ਕੇ ਗਲਤ ਹੈ ਅਸੀਂ ਉੱਥੇ ਜੋ ਕੁਛ ਅਸੀਂ ਬਿਲਕੁਲ ਡਿਸਕਸ ਕਰੀਏ ਲੇਕਿਨ ਉਸ ਤੋਂ ਬਾਅਦ ਅਸੀਂ ਅਗਲਾ ਸਟੈਪ ਸਾਡਾ ਇਹ ਤਾਂ ਹੋ ਸਕਦਾ ਕਿ ਅਸੀਂ ਇੱਥੇ ਬੈਠ ਕੇ ਅਸੀਂ ਚਲੋ ਜੀ ਜੇ ਉੱਥੇ ਦੇ ਲੋਕਾਂ ਕੋਲ ਰੋਟੀ ਨਹੀਂ ਹੈ ਆਹ ਮੈਂ ਦੇਖ ਰਿਹਾ ਕਿ ਜੀ ਮਾਈਗ੍ਰੈਂਟ ਲੇਬਰ ਜਿਹੜੇ ਇੱਥੇ ਹੈਗੇ ਨੇ ਜਿਹੜੇ ਉਹਨਾਂ ਨੂੰ ਕਿੰਨੀ ਵੱਡਾ ਇਸ਼ੂ ਆਇਆ ਅਤੇ ਅਸੀਂ ਇੱਥੇ ਬੈਠ ਕੇ ਕੀ ਕੀਤਾ ਸਿਰਫ ਅਸੀਂ ਗਾਲਾਂ ਕੱਢੀਆਂ ਲੀਡਰਸ ਨੂੰ ਹੋਰ ਕੁਛ ਨਹੀਂ ਕੀਤਾ ਕੀ ਅਸੀਂ ਬੈਠ ਕੇ ਇੱਥੇ ਉਹ ਆਪਣੇ ਬੰਦਿਆਂ ਨੂੰ ਵਾਸਟ ਮੈਜੋਰਟੀ ਲੋਕਾਂ ਤੋਂ ਇੱਕ ਹੀ ਗੱਲ ਸੁਣਨ ਦੇ ਵਿੱਚ ਆਈ ਹੈ ਕਿ ਲੋਕਾਂ ਨੇ ਘਰਾਂ 'ਚੋਂ ਕੱਢ ਦਿੱਤਾ ਜਿਹੜੇ ਲੈਂਡਲੋਰਡ ਸੀਗੇ ਉਹਨਾਂ ਨੇ ਘਰਾਂ 'ਚੋਂ ਕੱਢ ਦਿੱਤਾ ਕੀ ਅਸੀਂ ਇੱਥੇ ਬੈਠ ਕੇ ਫੋਨ ਕੀਤਾ ਆਪਣੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਯਾਰਾਂ ਦੋਸਤਾਂ ਨੂੰ ਸਭ ਨੂੰ ਕਿ ਭਾਈ ਜਿਹੜੀ ਉਹ ਵਿਚਾਰੀ ਲੇਬਰ ਆ ਜਾਂ ਜਿਹੜੇ ਲੋਕ ਉੱਥੇ ਕੰਮ ਕਰਨ ਆਏ ਨੇ ਸਾਡੇ ਪੰਜਾਬ 'ਚ ਕੋਈ ਕਿਸੇ ਵੀ ਸਟੇਟ ਤੋਂ ਆਇਆ ਸਾਡੇ ਪੰਜਾਬ ਦੇ ਵਿੱਚ ਕੰਮ ਕਰਨ ਲਈ ਅਸੀਂ ਉਹਨਾਂ ਨੂੰ ਰਿਸਪੈਕਟਫੁਲੀ ਰੋਟੀ ਪ੍ਰੋਵਾਈਡ ਕਰ ਦਈਏ ਜੇ ਮਹੀਨਾ ਦੋ ਮਹੀਨਾ ਨਹੀਂ ਵੀ ਰੈਂਟ ਦੇਣਗੇ ਤਾਂ ਅਸੀਂ ਉਹਨਾਂ ਨੂੰ ਰਿਸਪੈਕਟਫੁਲੀ ਇਹ ਕਹਿ ਦਈਏ ਕਿ ਕੋਈ ਗੱਲ ਨਹੀਂ ਥੋੜ੍ਹੀ ਦੇਰ ਹੋਰ ਰੁਕ ਜਾਓ ਨਹੀਂ ਅਸੀਂ ਉਹ ਕਰਨ ਦੀ ਬਜਾਏ ਅਸੀਂ ਸਿਰਫ ਇੱਥੇ ਬੈਠ ਕੇ ਐਬਿਊਸਿਵ ਲੈਂਗੁਏਜ ਦਾ ਇਸਤੇਮਾਲ ਕਰਦੇ ਹਾਂ ਲੀਡਰਸ ਨੂੰ ਮਜ਼ਾਕ ਉਡਾ ਸਕਦੇ ਹਾਂ ਇਹ ਸਾਰਾ ਕੁਝ ਅਸੀਂ ਕਰ ਸਕਦੇ ਹਾਂ ਇਹ ਨਾ ਕਰੀਏ ਅਸੀਂ ਸਿਰਫ ਇੱਥੇ ਬੈਠ ਕੇ ਇੱਥੇ ਦੇ ਜਿਹੜੇ ਸਾਡੇ ਕਰੰਟ ਇਸ਼ੂਜ਼ ਨੇ ਉਹਨਾਂ ਦੇ ਬਾਰੇ ਅਸੀਂ ਗੱਲ ਕਰੀਏ ਔਰ ਬਿਲਕੁਲ ਮੈਂ ਤੁਹਾਡੀ ਗੱਲ ਨਾਲ ਭੁਪਿੰਦਰ ਸਾਹਿਬ ਸਹਿਮਤ ਹਾਂ ਇਟ ਇਜ਼ ਟੋਟਲੀ ਅਨਐਕਸੈਪਟੇਬਲ ਕਿਹਨੇ ਏਅਰ ਸਭ ਤੋਂ ਵੱਡਾ ਟੈਰਰਿਸਟ ਅਟੈਕ, ਸਭ ਤੋਂ ਵੱਡਾ ਟੈਰਰਿਸਟ ਅਟੈਕ 9/11 ਤੋਂ ਵੀ ਪਹਿਲਾਂ ਏਅਰ ਇੰਡੀਆ ਦਾ ਜਹਾਜ਼ ਗਿਰਾਇਆ ਜਾਣਾ, ਕਿਹਨੇ ਕੀਤਾ, ਕੌਣ ਉਹਦੇ ਪਿੱਛੇ ਸੀ, ਉਹਦੇ 'ਤੇ ਹਜ਼ਾਰ ਗੱਲਾਂ ਹੋ ਸਕਦੀਆਂ ਨੇ, ਬਟ ਉਹ ਲੜਾਈ ਡੈਫੀਨੇਟਲੀ ਇੰਡੀਆ ਦੀ ਸੀਗੀ, ਕੈਨੇਡਾ ਦੀ ਨਹੀਂ ਸੀ, ਕੈਨੇਡਾ ਦਾ ਉਹਦੇ 'ਚ ਕੋਈ ਰੋਲ ਨਹੀਂ ਸੀਗਾ। ਇੰਡੀਆ ਦੀਆਂ ਪੋਲੀਟੀਕਲ ਟ੍ਰਬਲਸ ਦੇ ਕਾਰਨ ਸਭ ਤੋਂ ਵੱਡਾ ਟੈਰਰਿਸਟ ਅਟੈਕ ਕੈਨੇਡਾ 'ਚ ਹੋਇਆ ਔਰ ਇੱਥੇ ਕੈਨੇਡਾ ਦੇ ਬੇਗੁਨਾਹ ਲੋਕ ਮਾਰੇ ਗਏ। ਅਸੀਂ ਕੋਸ਼ਿਸ਼ ਕਰੀਏ ਕਿ ਉੱਥੇ ਦੀਆਂ ਗੱਲਾਂ ਨੂੰ ਇੱਥੇ ਭੜਕਾਹਟ ਪੈਦਾ ਨਾ ਕਰੀਏ, ਚਾਹੇ ਉਹ ਬਲੂਚਿਸਤਾਨ ਹੈ ਅਤੇ ਚਾਹੇ ਉਹ ਇਸਲਾਮਾਬਾਦ।